प्रवत सारे गुरवाणी कह सेवक जन माना परपख गुरु न सतारे तुरकी वाणी आई तिन सगली चिंत मटाई दवार पुरख मेहरबाना हर नानक साथ बखाना वाहगुरु साहिब जी सुनारठ महन्ना पनवा हमरी गणत नगरिया गाई अपना दुर्द पछाण हाथ दो रख कर अपने सदा सदा रमान हमरी गणत नगरिया गाई अपना दुर्द पछाण हाथ दो रख कर अपने सदा सदा रमान साचा साहेब सद मेहरबान दंड पावा मेरा सद मेरे पूरा भलाई सरन कमार जियो पाला पिंड गुण साजा दिता पवन धाम अपने पास की आप पावन राखी नानक सद कुरान जिया पाला पिंड गुण साजा दिता पवन धाम अपने पास की आप पाव राखी नानक सद कुरबान वाहिगुरु जी का खालसा वाहिगुरु जी की फतेह। परम सत्कार योग गुरु खालसा सात संग जी अज श्री गुरु ग्रंथ साहिब महाराज जी ने गुरता गद्दी बख्शन का दिहाड़ा है। सो इस निमित नूं लैके जिहड़े सिंह रहिंदे हन उन्हां वल्लों सहज पाठ रख्या गया सी, उसका भोग पिया है। भोग पैण दे समय जो महावाक आया है हमरी गणत न गणिया काई अपना ब्रिद विशाण आदि राके कर अपने सदा सदा रंग मान साचा साहिब सद मेहरबान बन पा मेरे सर्व पूरे हुई सर कल्याण। ये शब्द महावाक आप संगता ने सरवण किया है। सो श्री गुरु ग्रंथ साहिब महाराज जी ने गुरता गद्दी बख्शन वास्ते जो गुरु घर प्रसंग चले आ रहा है उसकी विचार आप संगतों के प्रभाव नाल मिल के होनी है। सतगुरु साहब जी समत बख्शन सही सही वचन सिद्धांत विचार उसकी कृपा के नाल प्रगट हो गए। सो श्री गुरु ग्रंथ साहिब ये शुभ ते पवित्र तो पवित्र निर्मल निर्मल सुचो सुचा ये सतगुरु साहब जी का पवित्र शुभ नाम करके संसार दे विच लिया जाता है। सो पिछे वाहिगुरु परमेश्वर ने सारी सृष्टि 84 लख जून रची है, उस दे विचों केवल मनुख सृष्टि नूं ही ਕੇ ਵਾਹਿਗੁਰੂ ਦੇ ਨਾਮ ਜਪ ਕੇ ਆਪਣੇ ਉਧਾਰ ਕਰਨ ਦਾ ਅਧਿਕਾਰ ਹੈ, ਯੋਗਤਾ ਹੈ। ਵਾਹਿਗੁਰੂ ਪਰਮੇਸ਼ਰ ਸਮਰੱਥ ਹੈ ਪੱਥਰਾਂ ਨੂੰ ਵੀ ਉਚਾਏ ਤੇ ਪਾਣੀ ਤੋਂ ਉਤਾਰ ਦਿੰਦਾ ਹੈ, ਪੱਥਰਾਂ ਦੇ ਜੀਵ ਨੇ ਉਹਨਾਂ ਦਾ ਵੀ ਉਧਾਰ ਕਰ ਦਿੰਦਾ ਹੈ। ਉਹਦੀ ਵਿਲੱਖਣ ਵਿਸ਼ੇਸ਼ਤਾ ਹੈ, ਤਾਂ ਹੀ ਉਸਨੂੰ ਈਸ਼ਵਰ ਭਗਵਾਨ ਜਾਂ ਪਰਮੇਸ਼ਰ ਕਿਹਾ ਜਾਂਦਾ ਹੈ। ਜੈਸੇ ਸਿਆਣਿਆਂ ਨੇ ਉਹਦਾ ਲਕਸ਼ਣ ਕਿਹਾ ਹੈ, ਕਰਤੂ ਮਕਰਤੂ ਅੰਥਾ ਕਰਤੂ ਸਾ ਈਸ਼ਰਾ, ਕਰਤੂ ਮਕਰਤੂ ਜਿਹੜੀਆਂ ਗੱਲਾਂ ਨਹੀਂ ਵੀ ਕੋਈ ਕਰ ਸਕਦਾ ਉਹਨਾਂ ਨੂੰ ਵੀ ਉਹ ਕਿੰਨੇ ਥਾਪ ਥਾਪ ਦਾ ਤਸੱਲੀ ਕਰ ਸਕਦਾ ਹੈ ਤੇ ਕਰਦਾ ਹੈ। ਅੰਥਾ ਕਰਤੂ ਤੇ ਜਿਹੜੀਆਂ ਨਹੀਂ ਵੀ ਕੋਈ ਗੱਲਾਂ ਅਸੰਭਵ ਹੈ, ਬਹੁਤ ਉਲਟ ਚੀਜ਼ਾਂ ਹਨ, ਤੇ ਉਹਨਾਂ ਨੂੰ ਵੀ ਉਹ ਵਾਹਿਗੁਰੂ ਪਰਮੇਸ਼ਰ ਇਸ ਸੰਸਾਰ ਦੇ ਵਿੱਚ ਜਿਸ ਤਰ੍ਹਾਂ ਵੀ ਕਾਂ ਨੇ ਕਾਲੇ ਹੁੰਦੇ ਅੰਦਰੋਂ ਬਾਹਰੋਂ, ਤੇ ਉਹਨਾਂ ਨੂੰ ਵੀ ਉਹ ਮਿਹਰ ਦੀ ਦ੍ਰਿਸ਼ਟੀ ਕਰੇ ਤੇ ਹੰਸ ਬਣਾ ਦਿੰਦਾ ਹੈ। ਕਾਂ ਜਿਹੜਾ ਅੰਦਰੋਂ ਬਾਹਰੋਂ ਕਾਲੇ, ਇਸ ਤਰ੍ਹਾਂ ਜਿਹੜੇ ਪੁਰਸ਼ ਬਾਹਰੋਂ ਵੀ ਪਾਪ ਕਰਦੇ ਨੇ ਤੇ ਅੰਦਰ ਵੀ ਉਹਨਾਂ ਦੇ ਕਾਲੇ ਹੈ, ਤੇ ਉਹਨਾਂ ਨੂੰ ਵੀ ਉਹ ਵਾਹਿਗੁਰੂ ਪਰਮੇਸ਼ਰ ਦੀ ਮਿਹਰ ਹੋ ਜਾਏ ਤੇ ਸੰਗਤ ਦੇ ਵਿੱਚ ਲਿਆ ਕੇ, ਤੇ ਜਾਂ ਉਹਨਾਂ ਨੂੰ ਕੋਈ ਦੁੱਖ ਐਸਾ ਕਸ਼ ਕਲੇਸ਼ ਹੋ ਜਾਏ ਜਦੋਂ ਕੋਈ ਵੀ ਵਾਹ ਪੇਸ਼ ਨਾ ਚੱਲੇ, ਤੇ ਫਿਰ ਆਦਮੀ ਸੋਚਦਾ ਵੀ ਕੀ ਕਰੀਏ, ਵੀ ਕਹਿੰਦੇ ਸੰਗਤ ਦਾ ਹੀ ਆਸਰਾ ਲਓ, ਕੋਈ ਨਾਮ ਬਾਣੀ ਦਾ ਆਸਰਾ ਲਓ, ਠੀਕ ਹੋਣਾ ਚਾਹੀਦਾ, ਸੁੱਖ ਹੋਣਾ ਚਾਹੀਦਾ ਹੈ। ਜੇ ਉਹ ਇਸ ਤਰ੍ਹਾਂ ਸ਼ਰਨ ਦੇ ਵਿੱਚ ਆ ਗਏ ਤੇ ਸਤਿਗੁਰੂ ਸਾਹਿਬ ਜੀ ਦੀ ਸ਼ਰਨ ਲੈ ਲਏ ਸੰਗਤ ਦੇ ਵਿੱਚ, ਕਹਿੰਦੇ ਇਹ ਤਾਂ ਪਾਪ ਬਹੁਤ ਕੀਤੇ, ਨਾ ਹੁਣ ਕੁਛ ਕਰ ਹੀ ਸਕਦਾ, ਤੇ ਇਹ ਆਪਣਾ ਵੀ ਤੁਸੀਂ ਜਿਹੜੇ ਇਹਨੂੰ ਲਿਆਉਣ ਵਾਲੇ ਜਾਂ ਕਰਨ ਵਾਲੇ ਉਹੀ ਨਿਯਮ ਕਰੋ। ਇਹ ਆਪ ਤਾਂ ਹੁਣ ਉੱਠ ਨਹੀਂ ਸਕਦਾ, ਨਾ ਜਾ ਸਕਦਾ ਉੱਥੇ, ਹਜੇ ਕਹਿ ਦੇਵੇ ਵੀ ਮੈਂ ਸਤਿਗੁਰੂ ਸਾਹਿਬ ਜੀ ਦੀ ਸ਼ਰਨ ਲੈ ਕੇ ਗੁਰਮਤਿ ਤੇ ਚੱਲਾਂਗਾ, ਸੰਗਤ ਦੀ ਸੇਵਾ ਕਰਾਂਗਾ, ਤਨ ਮਨ ਧਨ ਸਭ ਗੁਰੂ ਕਾ ਹੋਵੇਗਾ। ਤੇ ਉਹਨਾਂ ਦੇ ਵੀ ਫਿਰ ਸਤਿਗੁਰੂ ਸਾਹਿਬ ਜੀ ਕਿਰਪਾ ਕਰਕੇ ਜਦੋਂ ਸੰਗਤ ਦੇ ਵਿੱਚ ਆ ਜਾਂਦੇ ਹੈ, ਸੰਗਤ ਕਹਿੰਦੀ ਭਾਈ ਤੇਰੇ ਪਾਪ ਇੰਨੇ ਕੀਤੇ ਹੈ ਵੀ ਕੇਵਲ ਇਕੱਲੇ ਨਾਮ ਦੇ ਨਾਲ ਨਹੀਂ ਬਖਸ਼ੇ ਜਾ ਸਕਦੇ, ਨਾਮ ਦਾ ਤੂੰ ਅਧਿਕਾਰੀ ਨਹੀਂ ਹੈ, ਤੂੰ ਸੇਵਾ ਕਰ ਸੰਗਤ ਦੀ, ਨਾ ਉਹ ਨਾਮ ਜਪ ਕੇ ਵੀ ਬਾਣੀ ਪੜ੍ਹ ਕੇ ਉਹਦਾ ਚੇਤੀ ਟਿਕ ਸਕਦਾ, ਕਿਉਂਕਿ ਬਾਣੀ ਜਾਂ ਨਾਮ ਦੇ ਨਾਲ ਤਾਂ ਚਿੱਤ ਜਿਹੜਾ ਸੰਗਤ ਕਰਦਾ ਰਿਹਾ ਹੋਊਗਾ, ਜਿਹਦੇ ਸਮਾਨ ਹੈ ਉਹਦਾ ਚਿੱਤ ਨਾਮ ਬਾਣੀ 'ਚ ਟਿਕੂਗਾ। ਜਿਵੇਂ ਅੱਜ ਕੱਲ੍ਹ ਦੇ ਕਲਯੁੱਗ ਦੇ ਸਮੇਂ ਦੇ ਵਿੱਚ ਸਾਡੇ ਜੀਵਾਂ ਦੇ ਬਹੁਤ ਉਪਦਰਵ ਪਾਪ ਕਰਮ ਕੀਤੇ ਹੋਏ, ਅਤੇ ਉਹਨਾਂ ਨੂੰ ਉਹਨਾਂ ਨੇ ਬਾਣੀ ਪੜ੍ਹੇ ਜਾਂ ਹੋਰ ਕਰੇ ਅਤੇ ਉਹਨਾਂ ਨੂੰ ਕੀ ਉਹਦਾ ਮਨ ਤਾਂ ਟਿਕਣਾ ਹੀ ਨਹੀਂ ਹੈ, ਉਹਨੂੰ ਕਹਿੰਦੇ ਸੇਵਾ ਕਰ, ਤੂੰ ਨਿਮਰਤਾ ਸ਼ਰਧਾ ਦੇ ਨਾਲ ਕਰ, ਤੇਰਾ ਰੋਗ ਦੂਰ ਹੋਇਆ ਹੈ, ਅੱਗੇ ਨੂੰ ਵਾਹਿਗੁਰੂ ਤੇਰਾ ਜਨਮ ਮਰਨ ਕੱਟਣ ਵਾਲਾ ਹੈ। ਜਿਸ ਤਰ੍ਹਾਂ ਗੁਰੂ ਘਰ ਦੇ ਵਿੱਚ ਨਾਮ ਬਾਣੀ ਦੇ ਵੀ ਪ੍ਰਵਾਹ ਅਰਥ ਵਿਚਾਰਾਂ ਚੱਲਦੀਆਂ ਹਨ, ਕੀਰਤਨ ਵੀ ਹੁੰਦੇ ਹੈ, ਪਰ ਇੱਕ ਸਰੀਰ ਕਰਕੇ ਵੀ ਜਿਹੜੇ ਸਤਿਗੁਰੂ ਸਾਹਿਬ ਜੀ ਦੇ ਜਿਵੇਂ ਅਸਥਾਨ ਬਣ ਰਹੇ ਹੈ, ਜਿਵੇਂ ਬਾਬਾ ਗੁਰੂ ਸਿੰਘਾਂ ਦੇ ਅੱਗੇ ਤੋਂ ਅੱਗੇ ਉਹ ਸੇਵਾ ਕਰਵਾ ਰਹੇ ਨੇ, ਉਹ ਕਹਿੰਦੇ ਸੇਵਾ ਕਰੋ। ਉਹ ਤਾਂ ਹੋ ਸਕਦਾ ਹੈ ਵੀ ਚੰਗਾ ਵੀ ਜੇ ਸਰੀਰ ਠੀਕ ਹੈ, ਟੋਕਰੀ ਚੁੱਕੋ ਜਾਂ ਝਾੜੂ ਦਿਓ ਜਾਂ ਹੋਰ ਕਮਜ਼ੋਰ ਆ ਹਲਕੀ ਸੇਵਾ ਕਰ ਲਓ, ਪਰ ਨਾਮ ਨਾਲ ਜ਼ਰੂਰ ਹੈ। ਸਤਨਾਮ ਵਾਹਿਗੁਰੂ ਕਹੋ, ਵਾਹਿਗੁਰੂ ਕਹੋ, ਇਹ ਨਹੀਂ ਛੱਡਣਾ ਇਹਦੇ ਨਾਲ, ਕਿਉਂਕਿ ਨਾਮ ਜਿਹੜਾ ਹੈ, ਨਾਮ ਦੇ ਵਿੱਚ ਹੀ ਵਾਹਿਗੁਰੂ ਪਰਮੇਸ਼ਰ ਨੇ ਇਹ ਸਰਬ ਸਮਰੱਥਾ ਰੱਖੀ ਹੈ, ਬਲਕਿ ਨਾਮ ਦੇ ਵਿੱਚ ਸਾਰੀਆਂ ਸ਼ਕਤੀਆਂ ਸਭ ਵਡਿਆਈਆਂ ਹਰ ਨਾਮ ਵਿੱਚ, ਜੇ ਕਿਸੇ ਨੂੰ ਵਡਿਆਈ ਹਰ ਨਾਮ ਵਿੱਚ, ਹਰ ਗੁਰਮੁਖ 'ਤੇ ਆਈ ਹੈ, जे वस्त मंगिए साई पाइए, जे नाम चित लाइए। पहला तो चित लगना ही नहीं है, कोई पाप या हो, और ये जड़े आसान जिमें सेवा हो रही है गुरु के स्थानों की, महापुरुष करवा रहे ने या टोकरी की या होर चीज कहने नाल पाई, टोकरी भी चुको नाल सतनाम वाहिगुरु ही को नाम तो बांधे नहीं रहना, तो खास टाइम भी रखे हुए है क्योंकि नव शेख हट बोले मुख आगर, मेरा हर पग इवन पतीने, जन नानक हर हृदय सद त्यागो, क्यों हर पग मेरा पीने। तो वाहिगुरु परमेश नाम लेना है, प्रेम नाल लेना है, तो वो चरण शरण गुरु एक पेंडा जाए चल गुरु वाला होके, जैसी सिक्ख्या है गुरु नानक साहब ने दिती भाई। वाहिगुरु सारे गुरु है, असि वे भेजे हैं कि ओरी शरण लो, ओरी शरण लो। तो जिन्हें भी साधन ने एक कल युग दे विच होर साधन सच हो नहीं सकते, पहले युगों के शरीर दे विच जत सत रख के होर होंगे है, साडा जत भी है नहीं, सत भी है नहीं, संतोख भी है नहीं, तो लोह आदिक काम आदिक दे नाल ग्रसे हुए, हम गुण परे गुण नाही, अमृत छाट बिखे बिख आई, माया मोह परम पै पूले, सुधारा सु प्रीत लगाई, एको तुम पंथ सुने गुरु संगत, ते मिलंत जन त्रास मिटाई, एक अरदास पाठ कीर्त की गुरु रामदास, रखो सरनाई। यो भाई सेवा करो ते नाल नाम जपो, हौली हौली करदे थोड़ा होगा, फिर अगे बाणी सुनो ब्यास करो, नाम जिहड़ा है जिथे आपां पहला फुरना हुंदा है चित विच नाम जपिए, फुरना हुंदा है फिर भी बोल के करो, फिर सतनाम वाहिगुरु। बोलना जिहड़ा कम है ये जबान दे विच रस भी लैंदी है ते बोलन दा भी कम करदी है, ते बोल के फिर कहिंदे नाम जिहड़ा है आप बोलो भी ते सुनो भी। जैसे श्री जपजी साहब, सब श्री गुरु ग्रंथ साहब जी का सिद्धांत श्री जपजी साहब विच है, सब उदियां विचारां वाहिगुरु दे परमेश्वर दे स्वरूप अवस्था, धर्म खंड का एहो धर्म, ज्ञान खंड का आखो कर्म, ये सब अवस्था ने, शर्म खंड की वाणी रूप, कर्म खंड सच खंड वसै निरंकार, ये उसका फिर संजम भी दसिया है, ये जड़ी चीज है थोड़ी नाम जपना, जत बहारा धीरज सुनियार, जत सत होना चाहिए है, जे गृहस्थी है तो एक नारी जती हुए, तो बीबी पति परते वर्ता तो सच वर्ता होनी चाहिए है उस दे विच, ते धर्म ने गुरु की सिक्ख्या लेके सिख होना चाहिए है। तो फिर जे अगे परिवार है तो उहदे विच भी अपने छोटे बच्चों तो लैके जन्म तो लैके उन्होंने गुरमत के संस्कार हो जी सिक्ख्या होनी चाहिए है। जिस तरह भी सिक्ख्या है अमृत छक के या कोई भी कोई नशीली चीज नहीं वरतनी, जिन्हें भी नशे या होर जड़ियाँ चीज़ा ने शरीर नू भी खराब करते हैं, मन नू भी खराब करते हैं, दूजे पासे जाते हैं, तो पंजा नू भी प्रबल करते हैं, काम क्रोध लोभ मोह हंकार, उसका मूल है कुसंगत। कुसंगत नहीं करनी, छोटे बच्चे तो ही लैके उन्हें सिक्ख्या देनी, तो फिर साढ़े बहुत घाट है, हले ठीक है दूजे देशों के विच वो लोग शरीर का ख्याल रख के बिहार के सियाने है, ਸਾਡਾ ਤਾਂ ਜਿਹੜਾ ਕੰਮ ਨਗਰਾਂ ਦੇ ਵਿੱਚ ਰੁੜਿਆ ਪਿਆ ਹੈ ਅਤੇ ਬਹੁਤ ਭਾਰੀ ਵਰਖਾ ਪੈਣ ਤੋਂ ਅਤੇ ਦਰਿਆ ਵਿੱਚ ਹੜ੍ਹ ਆ ਜਾਏ, ਹੜ੍ਹ ਦੇ ਵਿੱਚ ਆਇਆ ਫਿਰ ਕੋਈ ਬਚ ਨਹੀਂ ਸਕਦਾ, ਜਿਹੜੀ ਕੋਈ ਰੁੜਿਆ ਹੀ ਰੁੜਿਆ ਜਾਂਦਾ ਹੈ। ਉਹ ਕਿਉਂ ਵੀ ਪਿੰਡਾਂ ਦੇ ਵਿੱਚ ਤੁਸੀਂ ਦੇਖੋ, ਮੈਂ ਸੁਣਿਆ ਵੀ ਮੈਂ ਕਹਿੰਦੇ ਆ ਵੀ ਅੰਗਰੇਜ਼ ਯੂਨਾਈਟਿਡ ਜਾਂ ਹੋਰ ਇਹ ਜਾਂ ਉੱਧਰ, ਅਤੇ ਜੇ ਉਹ ਆਪਣੇ ਇਹ ਕਾਮ ਦੇ ਵੱਸ ਹੋ ਗਏ ਜਾਂ ਅਮਲਾਂ ਦੇ ਵੱਸ ਹੋ ਗਏ ਤਾਂ ਫਿਰ ਉਹਨਾਂ ਦਾ ਸਰੀਰ ਕਿਵੇਂ ਠੀਕ ਰਹੂਗਾ? ਜਵਾਨੀ ਤੱਕ ਉਹ ਕਮਜ਼ੋਰ ਹੀ ਕਮਜ਼ੋਰ ਹੋਣਗੇ। ਦੂਜਾ ਮੁਲਕ ਜਿਹੜਾ ਉਹ ਸਮਝ ਕੇ ਵੀ ਇਹਨਾਂ ਨੇ ਤਾਂ ਜਵਾਨ ਇਹੋ ਜਿਹੇ ਨਿਗਵਾ ਕੇ ਹਮਲਾ ਕਰਕੇ ਕਬਜ਼ਾ ਕਰ ਲੂਗਾ। ਉਹ ਕਹਿੰਦੇ ਨਹੀਂ ਨਹੀਂ, ਠੀਕ ਹੈ ਉਹਨਾਂ ਦਾ ਧਰਮ ਜਿਹਾ ਜਿਹਾ ਹੈ, ਈਸਾ ਨੂੰ ਮੰਨਦੇ ਨੇ ਜਾਂ ਮੁਸਲਮਾਨ ਉਹਨਾਂ ਨੂੰ ਮੰਨਦੇ ਨੇ, ਵੀ ਉਹਨਾਂ ਦਾ ਇਹ ਸੰਕੇਤ ਹੈ ਵੀ ਛੋਟੇ ਤੋਂ ਲੈ ਕੇ 18 ਸਾਲ ਤੱਕ ਕਿਸੇ ਬੱਚੇ ਨੂੰ ਵੀ ਕੋਈ ਅਮਲ ਨਹੀਂ ਖਾਣ ਦੇਣਾ। ਉਹਦੀ ਸਿਹਤ ਦਾ ਫਿਰ ਆਪਣੇ ਅਮਲ ਆਪ ਵੀ ਨਹੀਂ ਕਿਸੇ ਨੇ ਜੇ ਕਰਦੇ ਨੇ, ਕੋਈ ਵੱਡੇ ਉਮਰ 'ਚ ਖਾਂਦੇ ਹੈ, ਜੇ ਉਹਨੂੰ ਅਮਲ ਦੇ ਦਿੱਤਾ ਉਹਨੂੰ ਵੀ ਸਜ਼ਾ ਹੈ ਅਤੇ ਦੂਸਰੇ ਨੂੰ ਵੀ ਸਜ਼ਾ ਹੈ। 18 ਸਾਲ ਤੱਕ ਦੇਖ ਲਓ ਵੀ ਐਨ ਸਿਹਤ ਸਿੱਖਿਆ, ਫਿਰ ਉਹਨਾਂ ਦੇ ਜਿਹੜੇ ਹੈਗੇ ਆ ਸਿੱਖਿਆ ਦੇਣ ਵਾਲੇ ਮੁੱਢਲੇ ਸਕੂਲ ਜਾਂ ਹੋਰ ਉਹ ਜਾਂ ਮਾਂ ਪਿਓ, ਉਹ ਵੀ ਇਸ ਤਰ੍ਹਾਂ ਹੀ ਹੋਣਗੇ। ਇਹ ਠੀਕ ਹੈ ਮੈਂ ਵੀ ਜਦੋਂ ਜਵਾਨ ਠੀਕ ਹੋ ਗਿਆ ਉਹ ਤੋਂ ਬਾਅਦ ਫਿਰ ਆਪਣੇ ਤੁਸੀਂ ਉਹਨਾਂ ਦੇ ਹੋਰ ਅਸੂਲ ਨੇ ਜਾਂ ਉਹਨਾਂ ਨੇ ਕੀਤੇ ਹੋਏ ਬਣਾਏ ਹੋਏ ਨੇ, ਪਰ ਇਹ ਗੱਲ ਅਤੇ ਸਾਡੇ ਇੱਥੇ ਆਪਣੇ ਤੁਸੀਂ ਦੋਵੇਂ ਪਿੰਡ ਚ ਭਾਵੇਂ ਛੋਟੀਆਂ ਮਾਈਆਂ ਨੇ ਜਾਂ ਆਪ ਗੁਰਮੁਖ ਥੋੜ੍ਹੇ ਹੈ ਪੁਰਸ਼, ਪਰ ਇਹ ਦੇਖੋ ਵੀ ਕਿਸੇ ਘਰ ਕੋਈ ਐਸਾ ਘਰ ਹੈ ਜਿਹਦੇ ਵਿੱਚ ਤੁਹਾਡੇ ਆਪਣੇ ਅਮਲ ਨਾ ਹੋਵੇ? ਚਲੋ 18 ਸਾਲ ਤੋਂ ਬਾਅਦ ਤਾਂ ਸ਼ਗਰੇ ਛਕਾਉਂਦੇ, ਪਰ ਤੁਹਾਡੇ ਬੱਚਿਆਂ ਨੂੰ ਜਾਂ ਕੋਈ ਆਪਣੇ ਜਿਹੜੀ ਹੈ ਸ਼ਰਾਬ ਹੈ ਹੋਰ ਜਿਹੜੀਆਂ ਚੀਜ਼ਾਂ ਅਮਲ ਹੈ ਫੀਮ ਹੈ ਡੋਡੇ ਹੈ ਉਹ ਚੱਲ ਵੱਡੇ ਖਾਂਦੇ ਤਾਂ ਖਾਂਦੇ ਅਤੇ ਉਹਨਾਂ ਨੂੰ ਕੀ ਫਿਰ ਆਪਣੇ ਜਿਹੜੀਆਂ ਕਹਿੰਦੇ ਜੀ ਹੋਰ ਅਮਲ ਨਾ ਮਿਲੇ ਜਾਂ ਮਹਿੰਗੇ ਨੇ ਉਹਦੇ 'ਤੇ ਕੋਈ ਗੋਲੀਆਂ ਐਸੀਆਂ ਵਰਗੀਆਂ ਨੇ। ਉੱਥੇ ਤਾਂ ਦੱਸਦੇ ਹੈ ਵੀ ਜਿਹੜਾ ਕੋਈ ਬੱਚਾ ਹੈ ਨੌਜਵਾਨ ਹੋਣ ਤੱਕ ਜਿਹੜਾ ਉਹਨੂੰ ਲਿਆ ਕੇ ਦੇਵੇ ਉਹਨੂੰ ਵੀ ਸਜਾਇਆ। ਇਸ ਕਰਕੇ ਇਹ ਦੋਵੇਂ ਵਿਚਾਰਾਂ ਨੇ, ਸਰੀਰ ਵੀ ਤੰਦਰੁਸਤ ਹੋਣਾ ਚਾਹੀਦਾ ਹੈ ਅਤੇ ਇਹ ਚੀਜ਼ਾਂ ਜੇ ਨਹੀਂ ਇਹ ਚੀਜ਼ਾਂ ਜਾਂ ਬਜ਼ੁਰਗ ਨੇ ਕੋਈ ਪਤੀ ਸਤੀ ਹੈ ਜਾਂ ਉਹਦੇ ਮੁੰਡੇ ਨੌਜਵਾਨ ਨੇ ਉਹ ਹੁੰਦੇ ਹੈ, ਉਹਨਾਂ ਨੂੰ ਫਿਰ ਤੁਸੀਂ ਕੰਟਰੋਲ 'ਚ ਰੱਖੋ, ਸਿੱਖਿਆ ਦਿਓ। ਹੈ ਸਿੱਖਿਆ ਲਿਖਣ ਪੜ੍ਹਨ ਕਾਨੂੰਨ 'ਚ ਬਹੁਤ ਹੈ, ਸਰਕਾਰ ਵੀ ਕਹਿ ਦਿੰਦੀ ਹੈ, ਪਰ ਜਿਹੜੇ ਸਰਕਾਰ ਦੇ ਆਗੂ ਜਿਹੜਾ ਆਗੂ ਹੋਵੇ ਆਪ ਪਹਿਲਾਂ ਉਹ ਉਸ ਚੱਲੇ 'ਚ ਫੇਰੀ ਹੈ। ਇਸ ਕਰਕੇ ਉਹ ਗੁਰਮੁਖ ਆਪ ਚੰਗੇ ਉਹ ਨੇਕ ਉਹ ਸਫਲਾ ਹੈ, ਸਵਾਸ ਸਵਾਸ ਇਹਨਾਂ ਦੇ ਘਰ ਦੇ ਵਿੱਚ ਕੋਈ ਅਮਲ ਨਹੀਂ ਹੈ ਅਤੇ ਫਿਰ ਮੁੰਡਿਆਂ ਨੂੰ ਬੀਬੀਆਂ ਨੂੰ ਫਿਰ ਉਨੇ ਚਿਰ ਤੱਕ ਤੁਸੀਂ ਨਹੀਂ ਕਰ ਸਕਦੇ। ਸਰੀਰ ਦੀ ਤਬਾਹੀ ਕਰਨ ਵਾਲਾ ਜਿਹੜਾ ਹੈ ਉਹ ਸਭ ਤੋਂ ਵੱਡੀ ਅਮੋਲਕ ਵਸਤੂ ਸਾਡੇ 'ਚ ਲਹੂ ਵੀ ਹੈ, ਲਹੂ ਤੋਂ ਅੱਗੇ ਫਿਰ ਬ੍ਰਹਮਚਰਜ ਹੈ ਜਿਸ ਨੂੰ ਜਤ ਕਹਿ ਦਿੰਦੇ ਹੈ ਉਹ ਰੱਖਣਾ, ਉਹ ਫਿਰ ਹੀ ਹੋ ਸਕਦਾ ਹੈ। ਚਲੋ ਹੋਰ ਦੁਨੀਆਂ ਤਾਂ ਰੂੜੀ ਹੈ ਅਤੇ ਕਿ ਜਿਹੜੇ ਅੰਮ੍ਰਿਤਧਾਰੀ ਹੈ ਜਾਂ ਹੋਰ ਚੀਜ਼ ਹੈ ਉਹ ਤਾਂ ਇਹਨਾਂ ਚੀਜ਼ਾਂ ਨੂੰ ਕਰੋ, ਇਹ ਤਾਂ ਸਾਰਿਆਂ ਦੇ ਵਾਸਤੇ। ਕੌਣ ਨਹੀਂ ਚਾਹੁੰਦਾ ਮੇਰਾ ਮੁੰਡਾ ਜਵਾਨ ਹੋਵੇ ਜਾਂ ਮੈਂ ਜਵਾਨ ਨਾ ਹੋਵਾਂ। ਜਿਹੜਾ ਇਹ ਬ੍ਰਹਮਚਾਰੀ ਨੂੰ ਜਤ ਨੂੰ ਨਾਸ਼ ਕਰੂਗਾ ਉਹਨੂੰ ਜਵਾਨ ਕੀ ਹੋਣਾ। ਠੀਕ ਹੈ, ਵਾਹਿਗੁਰੂ ਪਰਮੇਸ਼ਰ ਨੇ ਸਰੀਰ ਬਣਾਇਆ ਹੈ, ਪਤੀ ਸਤੀ ਦੇ ਵਿਆਹ ਹੋਵੇ 19 ਸਾਲ ਤੱਕ, ਫਿਰ ਚੰਗੀ ਸੰਤਾਨ ਵੀ ਹੋਊਗੀ। ਇਹ ਵਿਚਾਰ ਕੇ ਦੇਖੋ ਆਪਣੇ ਸਾਰੇ, ਮੈਂ ਵੀ ਦੋਹਾਂ ਨਗਰਾਂ ਦੇ ਵਿੱਚ ਉਹ ਧੰਤਾਯੋਗ ਹੋਣਗੇ ਜਿਨ੍ਹਾਂ ਦੇ ਘਰ ਦੇ ਵਿੱਚ ਕੋਈ ਅਮਲ ਨਹੀਂ ਹੈ, ਨਾ ਵੱਡਿਆਂ ਨੂੰ ਨਾ ਛੋਟਿਆਂ ਨੂੰ। ਇਹ ਮੁੱਢਲੀ ਚੀਜ਼ ਹੈ, ਇਹ ਸੰਗਤ ਕਰਨੀ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨੇ। ਗੁਰਤਾ ਗੱਡੀ ਹੈ ਗੁਰੂ ਨੇ ਸਾਡੇ, ਅਸੀਂ ਗੁਰੂ ਮੰਨਦੇ ਹਾਂ, ਮੱਥਾ ਟੇਕਦੇ ਹਾਂ, ਅਤੇ ਗੁਰੂ ਦੀ ਸਿੱਖਿਆ ਕਿੰਨੀ ਕੁ ਮੰਨਦੇ ਹਾਂ। ਜਿਹੜਾ ਸਿੱਖਿਆ ਮੰਨੂਗਾ ਉਹੀ ਸਿੱਖ ਹੈ। ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਠੀਕ ਹੈ ਮੱਥਾ ਵੀ ਟੇਕ ਲਿਆ ਅਤੇ ਹੋਰ ਕੰਮ ਉਹੀ ਕਰੇਗਾ। ਜਿਸ ਤਰ੍ਹਾਂ ਵੀ ਕੋਈ ਕਹਿੰਦੇ ਅਪਰਾਧ ਕਰਨ ਵਾਲਾ ਵੀ, ਸ਼ਿਕਾਰੀ ਵੀ, ਲੋਕ ਵੀ ਜਾਂ ਹੋਰ ਚੀਜ਼ ਹੈ, ਉਹ ਵੀ ਤਾਂ ਲੰਮੇ ਪੈ ਕੇ ਸ਼ਿਸ਼ਤ ਲਾਉਂਦੇ ਆ ਕਿ ਅਸੀਂ ਮਾਰਾਂਗੇ। ਇਸ ਤਰ੍ਹਾਂ ਜੇ ਡੰਡੌਟ ਕਰ ਲਈ ਜਾਂ ਹੋਰ ਚੀਜ਼, ਉਹਨੂੰ ਮੰਨਣ 'ਚ ਲਿਆਏਗੀ। ਮੰਨੇ ਕੀ ਗਤ ਕਹੀ ਨਾ ਜਾਏ, ਪਹਿਲਾਂ ਸਿੱਖਿਆ ਠੀਕ ਹੋਣੀ ਚਾਹੀਦੀ ਹੈ, ਉਸਦੇ ਵਿੱਚ ਫਿਰ ਇਸ ਤੋਂ ਬਾਅਦ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਬਾਣੀ। ਸ੍ਰੀ ਗੁਰੂ ਗ੍ਰੰਥ ਸਾਹਿਬ ਕੀ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਹੈ। ਗੁਰਬਾਣੀ ਹੈ, ਗੁਰੂ ਨਾਨਕ ਸਾਹਿਬ ਜੀ ਤੋਂ ਉਚਾਰਨ ਹੋਈ। ਜਿੰਨੀ ਉਹਨਾਂ ਨੇ ਉਚਾਰਨ ਕੀਤੀ, ਗੁਰੂ ਅੰਗਦ ਸਾਹਿਬ ਜੀ ਨੇ, ਗੁਰੂ ਅਮਰਦਾਸ ਸਾਹਿਬ ਜੀ ਨੇ, ਗੁਰੂ ਰਾਮਦਾਸ ਸਾਹਿਬ ਜੀ ਨੇ, ਗੁਰੂ ਅਰਜਨ ਸਾਹਿਬ ਨੇ। ਛੇਵੇਂ ਪਾਤਸ਼ਾਹ ਨੇ ਪੁੱਛਿਆ ਸੀ ਜੀ ਸਾਨੂੰ ਉਚਾਰਨ ਦਾ ਕੀ ਹੈ ਗੁਰੂ ਅਰਜਨ ਸਾਹਿਬ ਜੀ ਨੂੰ। ਜਦੋਂ ਲਾਹੌਰ ਨੂੰ ਚੱਲੇ ਨੇ ਵੀ ਜੋਤੀ ਜੋਤ ਸਮਾਉਣ ਅਤੇ ਉਹ ਸੰਗਤਾਂ ਦਾ ਸਤਿਕਾਰ ਉੱਚਾ ਰੱਖਣ ਵਾਸਤੇ ਅਤੇ ਬਾਣੀ ਕਹਿਣ ਵਾਸਤੇ, ਉਹ ਕਹਿੰਦੇ ਬਾਣੀ ਬਹੁਤ ਉਚਾਰਨ ਹੋ ਚੁੱਕੀ ਹੈ, ਤੁਸੀਂ ਸਿਰਫ ਧੁਨਾ ਲਿਖਾਉਣੀਆਂ ਨੇ ਵਾਰਾਂ 'ਤੇ, ਅਤੇ ਗੁਰਬਾਣੀ ਦਾ ਪ੍ਰਚਾਰ ਕਰਨਾ ਹੈ, ਆਪ ਕਮਾਉਣਾ ਉਸਨੂੰ ਅਤੇ ਉਹਦਾ ਪ੍ਰਚਾਰ ਕਰਨਾ ਹੈ। ਇਹ 6ਵੇਂ, 7ਵੇਂ ਅਤੇ 8ਵੇਂ ਸਰੂਪ ਦੇ ਵਿੱਚ ਇਹ ਆਪ ਪ੍ਰਚਾਰ ਕਰਨਾ, ਅਤੇ 9ਵੇਂ ਸਰੂਪ ਦੇ ਵਿੱਚ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹ ਖਾਲੀ ਜਗ੍ਹਾ ਛੱਡ ਚੁੱਕੇ ਹਾਂ, ਉਹ ਹਿੰਦੀ ਰੱਖਿਆ ਵਾਸਤੇ ਸੀਸ ਦੇਣਗੇ, ਉਹਨਾਂ ਦੀ ਬਾਣੀ ਚੜੂਗੀ। ਅਤੇ 6ਵੇਂ ਪਾਤਸ਼ਾਹ ਨੂੰ ਪੁੱਛਿਆ ਸੀ ਕਿ ਮਹਾਰਾਜ ਆਪ ਬਾਣੀ ਉਚਾਰਨ ਕਰ, ਕਹਿੰਦੇ ਸਾਨੂੰ ਇੰਨੇ ਹੁਕਮ ਹੈ। ਅਤੇ ਫਿਰ ਹਾਂ ਕਹਿੰਦੇ ਫਿਰ ਉਹਨੂੰ ਸਿੱਖ ਅਰਦਾਸ ਕਰ ਕਿ ਤੁਸੀਂ ਮਹਾਰਾਜ ਕਿੰਨੇ ਸਰੂਪ ਧਾਰੋਗੇ? ਉਹ ਕਹਿੰਦੇ ਜੀ 4 ਸਰੂਪ ਹੋਰ ਧਾਰਾਂਗੇ। ਫਿਰ ਜਿਹੜੇ ਤੁਸੀਂ ਇਹ ਕਹਿੰਦੇ ਵੀ ਬਾਣੀ ਚਾਣਗੇ, ਉਸ ਸਰੂਪ ਦੇ ਵਿੱਚ ਉਹ ਗੁਰੂ ਘਰ ਦੇ ਵਿੱਚ ਹੀ ਉਹ ਆਪਣੇ ਜਿਵੇਂ ਇਤਿਹਾਸ ਚਾਹੁੰਦਾ ਹੈ ਵੀ ਉਹ ਸਰੂਪ ਨਹੀਂ ਦੇਗਾ ਚੀਰਮਲ, ਅਤੇ ਸਾਰੀ ਕੰਠ ਨੂੰ ਚਾਰਨ ਕਰੇਗੇ। ਅਤੇ ਫਿਰ ਇਹ 10ਵੇਂ ਸਰੂਪ ਦਾ ਵੀ ਉਹਨਾਂ ਨੇ ਆਪ ਲਿਖਿਆ ਸਭ ਕੁਛ ਵੀ, ਸਾਨੂੰ ਵਾਹਿਗੁਰੂ ਵੱਲੋਂ ਹੁਕਮ ਹੈ ਵੀ ਖਾਲਸਾ ਪੰਥ ਸਾਜਣਾ ਹੈ। ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਗੁਰੂ ਜਿਹੜਾ ਹੈ, ਇਹ ਗੁਰੂ ਕਿਉਂ ਕਹਿੰਦੇ ਇਹਨੂੰ? ਹੋਰ ਧਾਰਮਿਕ ਪੁਸਤਕ ਸੰਸਾਰ ਦੇ ਵਿੱਚ ਉਹ ਗੁਰੂ ਨਹੀਂ ਕਹਿੰਦੇ, ਵੇਦਾਂ ਨੂੰ ਗੁਰੂ ਨਹੀਂ ਕਹਿੰਦੇ, ਮੁਸਲਮਾਨ ਕੁਰਾਨ ਸ਼ਰੀਫ ਨੂੰ, ਤੁਰੇਤ ਨੂੰ, ਅੰਜੀਰ ਨੂੰ ਗੁਰੂ ਨਹੀਂ ਕਹਿੰਦੇ। ਉਹਨਾਂ ਦੇ ਗੁਰੂ ਹੋਰ ਹੈ, ਅਤੇ ਇਹ ਜਿਹੜਾ ਹੈ ਗੁਰੂ ਅਸਲ ਦੇ ਵਿੱਚ ਜਿਹੜਾ ਗੁਰੂ ਸ਼ਬਦ ਹੈ, ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ, ਇਹਦੇ ਅਰਥਾਂ 'ਤੇ ਵੀ ਵਿਚਾਰ ਹੁੰਦੀ ਹੈ ਕਿ ਕਿਉਂ ਕਹਿੰਦੇ ਆ। ਤੇ ਗੁਰੂ ਦਾ ਅਰਥ ਜਿਹੜੇ ਵਿਦਵਾਨ ਨੇ ਉਹ ਚੇਤਨ ਵੀ ਕਰਦੇ ਵੀ ਜਿਹੜਾ ਚੇਤਨ ਸਰੂਪ ਹੈ, ਜਿਹੜਾ ਸਭ ਕੁਛ ਸਾਰਿਆਂ ਦੇ ਹਿਰਦਿਆਂ ਦੀ ਜਾਣਦਾ ਹੈ ਔਰ ਸਾਡੀ ਬੁੱਧੀ ਨੂੰ ਵੀ ਗਿਆਨ ਦਿੰਦਾ ਹੈ, ਮਨ ਨੂੰ ਵੀ ਸਪੁਰਨ ਕਰਦਾ ਹੈ, ਸਰੀਰ ਨੂੰ ਵੀ, ਜਿਹਦੇ ਨਾਲ ਅਸੀਂ ਸਮਝਦੇ ਹਾਂ। ਸਾਨੂੰ ਸਮਝ ਸਾਰਿਆਂ ਨੂੰ ਵੀ ਮੇਰਾ ਸਰੀਰ ਹੈ, ਇਹ ਸਥੂਲ ਸਰੀਰ ਹੈ, ਮੇਰਾ ਮਨ ਹੈ, ਮੇਰੀ ਬੁੱਧੀ, ਮੇਰੀ ਅਕਲ, ਦਿਮਾਗ ਠੀਕ ਨਹੀਂ ਹੈ। ਉਹ ਜਿਹੜਾ ਮੇਰਾ ਸਮਝਣ ਵਾਲਾ ਉਹ ਵੱਖਰਾ ਹੈ, ਬੁੱਧੀ ਵੱਖਰੀ ਹੈ। ਉਹ ਜਿਹੜਾ ਮੇਰਾ ਹੈ ਨਾ ਤੇ ਮੈਂ ਜਿਹੜਾ ਹੈ ਨਾ ਉਹਨੂੰ ਆਤਮਾ ਕਹਿੰਦੇ ਹੈ, ਪਰ ਉਹ ਹਉਮੈ ਦੇ ਨਾਲ ਮੈਲਾ ਇੰਨਾ ਹੋਇਆ ਹੋਇਆ ਹੈ ਵੀ ਅਸੀਂ ਸਰੀਰ ਨੂੰ ਹੀ ਮੈਂ ਸਮਝਦੇ ਹਾਂ ਮੈਂ, ਤੇ ਇਹਨੂੰ ਵੀ ਫਿਰ ਅੱਗੇ ਪ੍ਰਾਣਾਂ ਨੂੰ ਵੀ ਸਮਝਦੇ ਹਾਂ ਵੀ ਪ੍ਰਾਣ ਨਿਕਲੇ ਪ੍ਰਾਣ, ਠੀਕ ਹੈ, ਪ੍ਰਾਣ ਔਖੇ ਵੀ ਹੈ, ਮਾੜਾ ਜਿਹਾ ਸਾਹ ਨਾ ਆਵੇ ਤਾਂ ਉਹਦੇ ਚੀਜ਼ ਜਨਜਾਤ ਸਮਝਦੇ ਹੈ, ਪਰ ਪ੍ਰਾਣਾਂ ਦੇ ਵਿੱਚ ਹੀ ਤਾਂ ਸ਼ਕਤੀ ਰੱਖਣ ਵਾਲਾ ਪ੍ਰਾਣ ਵੀ ਉਸੇ ਨੇ ਬਣਾਏ, ਸਾਰੇ ਤੱਤ ਬਣਾਏ, ਹਵਾ ਬਣਾਈ ਹੈ, ਵਾਹਿਗੁਰੂ ਨੇ ਬਣਾਈ ਹੈ, ਜਿਹਨੇ ਸ਼ਕਤੀ ਰੱਖੀ ਤੇ ਉਸੇ ਨੇ ਰੱਖੀ ਹੈ, ਇਹ ਸਾਰੇ ਕੰਮ ਕਰਨ ਦੀ ਮਨ ਵਿੱਚ ਰੱਖੀ ਹੈ, ਬੁੱਧ ਵਿੱਚ ਰੱਖੀ ਹੈ, ਸਮਝਣ ਦੀ ਰੱਖੀ ਹੈ, ਇੰਦਰੀਆਂ ਦੇ ਵਿੱਚ, ਕੰਨਾਂ ਦੇ ਵਿੱਚ ਸੁਣਨ ਦੀ ਰੱਖੀ ਹੈ, ਅੱਖਾਂ ਵਿੱਚ ਵੇਖਣ ਦੀ ਰੱਖੀ ਹੈ, ਰਸਨਾਂ ਵਿੱਚ ਰਸ ਲੈਣ ਦੀ ਰੱਖੀ ਹੈ, ਚਮੜੀ ਦੇ ਵਿੱਚ ਕਠਨ ਸਪਰਸ਼, ਇਹ ਸਪਰਸ਼ ਦੀ ਵੀ ਇਹ ਠੰਡਾ ਹੈ, ਤੱਤਾ ਹੈ, ਇਹ ਕਰੜਾ ਹੈ, ਇਹ ਨਰਮ ਹੈ, ਇਹ ਵਾਹਿਗੁਰੂ ਨੇ ਗੁਣ ਰੱਖੇ ਨੇ, ਇਹਨਾਂ ਨੂੰ ਵੀ ਵਿਦਤਾ ਦੇ ਵਿੱਚ ਇੰਦਰੀ ਕਹਿ ਦਿੰਦੇ ਹੈ, ਸਾਧਨ, ਗਿਆਨ ਦੇ ਸਾਧਨ, ਉਹਨੂੰ ਸੂਖਮ ਸਰੀਰ ਕਹਿ ਦਿੰਦੇ ਹੈ, ਸਾਡਾ ਸੂਖਮ ਸਰੀਰ ਹੀ ਨਿਕਲਦਾ ਹੈ ਵਿੱਚੋਂ, ਜਦੋਂ ਜਾਣੇ ਨੀ ਕਹਿੰਦੇ ਮਰ ਗਿਆ, ਉਹ ਨਹੀਂ ਮਰਦਾ, ਪ੍ਰਾਣ ਨਹੀਂ ਮਰਦੇ, ਇੰਦਰੀ ਨਹੀਂ ਮਰਦੇ, ਆਤਮਾ ਨਹੀਂ ਮਰਦਾ, ਉਹ ਨਿਕਲ ਜਾਂਦਾ, ਕਹਿੰਦੇ ਭੌਰ ਉੱਡ ਗਿਆ, ਆਮ ਲੋਕਾਂ ਨੇ ਉਹਨੂੰ ਭੌਰ ਰੱਖਿਆ, ਉਹ ਹੈ, ਉਸੇ ਦੇ ਨਾਲ ਅੱਗੇ ਹਿਸਾਬ ਕਿਤਾਬ ਹੁੰਦਾ ਸਾਰਾ, ਉਹੀ ਫਿਰ ਜਿਉਂਦਾ ਚ ਉਹਨਾਂ ਨੂੰ ਸਜ਼ਾ ਮਿਲਦੀ ਜਾਂਦਾ ਹੈ, ਜਿੰਨੇ ਵੀ ਹੈ ਇਹ ਸਾਰੇ, ਜਿੰਨੇ ਵੀ ਕੁਕਰ ਸ਼ੁਕਰ ਗਰਦ ਮੰਜਾਰਾ ਪਸ਼ੂ ਮਲੇਸ਼ ਨੀ ਚੰਡਾਰਾ, ਗੁਰ ਤੇ ਮੂੰਹ ਫੇਰੇ ਤਿੰਨ ਜੂਨ ਪਵਾਈਏ, ਬਿਨ ਗੁਰ ਪੇਟੇ ਮਰ ਆਈਏ ਜਾਈਏ, ਕੁਕਰਾ ਸ਼ੁਕਰਾ ਸਰਪ ਨੇ ਚੁਲ ਖੜਾ ਹੈ ਤੇ ਉਹਨਾਂ ਵਰਗੀ ਉਹਦੀ ਜ਼ਿੰਦਗੀ ਹੈ, ਇਸ ਕਰਕੇ ਮਨੁੱਖਾਂ ਨੇ ਮਿਲੀ ਹੈ ਤੇ ਆਪਣਾ ਆਪ ਸਵਾਰਨ ਵਾਸਤੇ ਤੇ ਗੁਰੂ ਵਾਲੇ ਹੋ ਗਏ। ਗੁਰੂ ਹੈ ਚੇਤਨ ਨੂੰ ਕਹਿੰਦੇ ਹੈ, ਉਹ ਸਭ ਚੀਜ਼ਾਂ ਦੇ ਵਾਹਿਗੁਰੂ ਇੱਕੋ ਹੀ ਚੇਤਨ ਸਰੂਪ ਹੈ, ਉਹ ਸੱਚ ਰੂਪ ਹੈ, ਆਰ ਸੱਚ ਵਾ ਸੱਚ ਤੇ ਆਨੰਦ ਸਰੂਪ ਹੈ, ਉਸੇ ਨੇ ਸਾਰੀ ਸ੍ਰਿਸ਼ਟੀ ਰਚੀ ਹੈ, ਸੱਚਤਾ ਬਣਾਈ ਹੈ, ਉਸੇ ਨੇ ਵਿੱਚ ਚੇਤਨਤਾ ਰੱਖੀ ਹੈ, ਉਹਦਾ ਪ੍ਰਤੀਬਿੰਬ ਪੈਂਦਾ ਹੈ, ਉਹਦੇ ਨਾਲ ਸਾਡੀ ਸਭ ਕੁਛ ਹੀ ਸਮਝ ਹੈ, ਪਰ ਉਹ ਇਹ ਤਤ ਉਦਾਹਰਣ ਕੀ ਕਹਿ ਦਿੰਦੇ ਵੀ ਅਸੀਂ ਤਾਂ ਬਹੁਤ ਪਾਪ ਕੀਤੇ ਹੈ, ਅਨੇਕ ਸੰਗਤੀ ਕਰਦੇ ਰਹੇ ਹੈ, ਸਾਡਾ ਕਿਵੇਂ ਹੁਣ ਪਾਪੀਆਂ ਦਾ ਉਧਾਰ ਹੋਊਗਾ, ਤਤ ਉਦਾਹਰਣ ਪੈ ਹਰਨ ਤੇ ਪੈ ਹੁਣ ਬਹੁਤ ਬੁੱਢੇ ਹੋਇਆਂ ਤੋਂ ਜਿਹਨਾਂ ਦੀ ਹਾਲ ਮੇਰੇ ਵਰਗੇ ਤਾਂ ਬੁੱਢੇ ਹੋਏ ਵੀ ਹੈ, ਹੁਣ ਪਤਾ ਲੱਗਦਾ ਵੀ ਇਹਦੇ 'ਚ ਕੀ ਘਾਟੇ ਨੇ, ਹਾਲੇ ਜਿਹਨਾਂ ਦੀ ਹੈ ਥੋੜ੍ਹੀ ਜਿਹੀ ਜਿੰਦ ਜਾਨ ਤਕੜੀ ਹੈ ਉਹ ਤਾਂ ਉਦਮ ਨਾਲ ਕਰ ਲਈਏ, ਬੁੱਢੇ ਹੋਇਆ ਤਾਂ ਸਰੀਰ ਵੀ ਨਹੀਂ ਸਾਂਭਿਆ ਜਾਂਦਾ, ਜੇ ਰੋਗ ਆ ਜਾਏ ਬਸ ਖਤਮ ਹੈ, ਤੁਰਦਾ ਵੀ ਪੈਰ ਟਿਕਾ ਕੇ ਹੁੰਡ ਗਿਆ, ਹੁੰਡ ਗਿਆ ਛੁੱਟੀ ਫੜ ਕੇ, ਇਸ ਕਰਕੇ ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਜਰਾ ਨਾਮ ਬੁਢੇਪੇ ਦਾ, ਸਰੀਰ ਤੇ ਰੋਗ ਆਇਆ ਤੇ ਉੱਥੇ ਕਿੱਥੇ ਹੋਣੀ ਨੀ, ਸਾਤੋਂ ਨਾਮ ਜਪਿਆ ਜਾਂਦਾ, ਬਾਣੀ ਪੜ੍ਹੀ ਜਾਂਦੀ, ਉਦੋਂ ਕਿਉਂ ਕਰ ਲਾਂਗੇ, ਇਸ ਕਰਕੇ ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਵਿਕਲ ਪਈ ਨਹੀਂ ਬਾਣੀ, ਪਹਿਲਾਂ ਰੇ ਮਨ ਸਾਰੀ ਪਾਣੀ, ਕਹਿੰਦੇ ਵੇਖੀ ਜਾਓ ਖਾ ਪੀ ਲਓ, ਹੁਣ ਜਵਾਨੀ 'ਚ ਨਾ ਖਾਇਆ ਤੇ ਬੁੜੇ ਹੈ ਖਾਣਾ, ਇਹ ਮੂਰਖਾਂ ਦਾ ਕੁਸੰਗੀ ਨਸਲ ਆ, फिर छुप लो। जब लोग विकल्प ही नहीं पाई ले, अब ना पजिश पजिश कब पाई, कहने फिर देखी जो आवे अंत न पजे आ जाए। जो बुढ़ेपे चो आ गया फिर तो उन्नी बाणी फिर भी पढ़ी नहीं जाती, कोई कोई गुरमुख होगा जरा नच नहीं पूरा रहता या बाणी का, इस करके ये कोई मुल नहीं लगता कि इन्ने पैसे दे तो फिर थानू वाहिगुरु कहना मिलूगा। ते जाओ पर गुरु वाले हो गए, गुरु की शरण लै गए, वो क्यों लैनी वो सिक्ख्या देने उन्होंने मनना पेगा, कुरहता तो बच के रहना पेगा उन्होंने। सो गुरु चेतन है, उस तो बिना सब जिनी चीज है वो हुक्म है, वो चल फिर नहीं सकते जो सत्या कर ले। इस करके उ गुरु है सब का, चैतन उ बाकी जड़ है। फिर अहने जी भी गुरु नानक साहब आप गुरु ने, उन्होंने गुरु पदवी उन्होंने कहे, मैं अपना गुरपूछ देखिया जो बी साहब के बच्चे फिर गुरु धारण भी पहला भी गुरु स्वरूप ही सी। आप निरंकार निरंकार आकार जोत जग मंडल करो, जोत रूप हरा गुरु नानक कहायो। ठीक है उसने अपना यह स्वरूप बनाया है, पर लोगों को दसना है कि गुरु संसार बहुत ने असली गुरु है, वो अंतर ही बस रहा है, बाहर भी बस रहा है, पर हूँ सानू तो वो मिले नहीं जाने। कारण की है, ये साड़ी होमे बड़ी हुई है, होमे नाल जीव हाँ, जीव हाँ तो काम को लोभ अहंकार भी है, ये नहीं जान देंगे अगे फिर तृष्णा आ रही को, तो एक संगत दे विच जाने संगत करांगे हौली 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 गुरु की सिख्या लवेंगे, तो फिर अगे चले जाएंगे, फिर नाम जपदें जपदें रसना तो फिर कंठ दे विच, फिर अपने दिल दे विच, कहने दिल दे विच किवें हम अपने बैठे हैं, दिल ठीक है एक टुकड़ा भी है, हृदय में भी कह देंगे है, पर अंदर ही अंदर जी असं कही बोलिए ना तो भी वाहिगुरु कह सकते हैं, मन भी कह सकता है, तो जे रसना तो बोलना तो कन्ना नाल आप ही सुनिए गावीए सुनिए मन रखिए भाव दुख पर हर सुख कर रह जाए। देखो एक कोई जपजी साहब जी, इस करके जपजी साहब सारा सिद्धांत रूप है, सारे सिद्धांत रूप का फिर पंजा पौड़ियों ने, पंजा पौड़ियों का फिर अपने मूल मंत्र के विच है, मूल मंत्र जरा गुरु है, इस करके वो गुरु है। तो गुरु पदवी फिर परमेश्वर ने कहा भी मैं बहुत भेजे है संसार दे विच, पर वो उसे जाके सिक्ख्या तो नहीं, कहने हाँ असं करा ये विचित्र नाटक के लिखे, पर माया ने भुलाते दुनिया सिख चेले बन लग पे, मैं गुरु हाँ मैं सिक्ख्या देने वाला है, तो लभदा तो ये कुछ नहीं, एक वड्याई भी हमें ही है। जब संत कोई कह लग पे मैं संत हाँ, वो है कोई खाने वाली चीज, ये है मैं वड्याई, ये छड़नी पेगी। जे वाहिगुरु परमेश्वर का यह हुक्म है कि जे तू मैनू मिलना चाहिए चाहना है, तो फिर सारे ने दुनिया ने चरणा की धूल बन के रहना पेगा। वो किवें होगा कि हमें करके जीव ने मैं सारे के अंदर वसदा है, चेतन करके उस ध्यान रखेंगे कि उसे भी चरण है। सहस पद बिबल नन एक पद गंध बिन सहसव गंध, ये पर अगे जाके वस्ता दृढ़ होगी, पहला तो इतने होगी सेवा रसना नाल होर चीज करदे हुए कि ये होगा। तो नाम दे नाल ही फिर किसी का नाम लो, तुम जिन्हें इतने भी दुनिया च रखे है शरीर का, वह कहने भी वह मिलना है, वह नाम हो कहते हाँ कि वह मिलेगा, उसे जो घर है जो आवाज भी मारो कहते भी हाँ मैं नाम के नाल ही वो शरीर का ज्ञान होंगे समझ आती है। ਤੇ ਵਾਹਿਗੁਰੂ ਪਰਮੇਸ਼ਰ ਦਾ ਤਾਂ ਸਰੀਰ ਕੀ ਉਹ ਤਾਂ ਸਾਰੇ ਵਿਆਪਕ ਹੈ, ਚੱਕਰ ਚਿਹਨ ਔਰ ਵਰਨ ਜਾਤ ਇਹ ਨਿਰਗੁਣ ਸਰੂਪ ਹੈ, ਤੇ ਜਿਹੜਾ ਹੈਗਾ ਸਰਗੁਣ ਸਰੂਪ ਹੈ ਕੋਟ ਇੰਦਰ ਇੰਦਰਾਮ ਸਾਹਸਾਹੰਡ ਵਿੱਚ, ਇਹਨੂੰ ਵਸਤੂ ਨਿਰਦੇਸ਼ ਰੂਪ ਮੰਗਲ ਕਹਿੰਦੇ ਆ। ਤੇ ਉਹ ਉਸਦਾ ਗਿਆਨ ਹੁੰਦਾ, ਉਸਦੀ ਸਮਝ ਆਉਂਦੀ ਹੈ ਜੇ ਨਾਮ ਵਾਹਿਗੁਰੂ ਆ ਜਾਏ, ਇੱਕ ਓਂਕਾਰ ਸਤਨਾਮ ਵੀ ਉਹਦੇ ਗੁਣ ਕਹੇ ਨੇ ਵੀ ਇਹੋ ਜਿਹਾ ਵਾਹਿਗੁਰੂ ਹੈ, ਤੇ ਗੁਰਬਾਣੀ ਦੇ ਵਿੱਚ ਤਾਂ ਫਿਰ ਖੋਲ ਖੋਲ ਕੇ ਰੱਖਿਆ ਅੰਮ੍ਰਿਤ ਸਰੂਪ ਵਾਹਿਗੁਰੂ ਹੈ, ਮ੍ਰਿਤਯੂ ਤੋਂ ਰਹਿਤ ਹੈ, ਜਿਹੜਾ ਨਾਮ ਹੈ ਇਹ ਸਾਨੂੰ ਮੌਤ ਤੋਂ ਰਹਿਤ ਕਰੂਗਾ। ਸੁਣ ਕੇ ਜੰਮ ਕੇ ਦੂਤ ਨਾਏ ਤੇਰੇ ਛੱਡ ਜਾਏ, ਪੌਜਲ ਬਖਮ ਸ਼ਾਹ ਗੁਰਸਰਦੀ ਪਾਰ ਪਾਏ, ਜਿਨਕੋ ਲੱਗੀ ਪਿਆਸ ਅੰਮ੍ਰਿਤ ਸੇਕ ਆਏ। ਕੱਲ੍ਹ ਮੈਂ ਇਹੋ ਪੁੰਨ, ਕਹਿੰਦੇ ਸਾਡੇ ਕੋਲ ਮਾਇਆ ਨਹੀਂ ਦੌਲਤ ਨਹੀਂ, ਕੱਲ੍ਹ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ। ਵਾਹਿਗੁਰੂ ਦੇ ਗੁਣ ਸਭ ਤੋਂ ਵੱਡੇ, ਉਹਦੇ ਗੁਣ ਗਾਨ ਕਰੋ। ਤੋ ਇਸ ਕਰਕੇ ਉਹ ਇੱਕ ਤਾਂ ਇਹ ਹੈ ਗੁਰੂ ਦਾ ਅਰਥ, ਦੂਸਰਾ ਚੇਤਨ ਸਰੂਪ, ਦੂਸਰਾ ਇਹ ਹੈ ਸ੍ਰੀ ਗੁਰੂ, ਸ੍ਰੀ ਸੁਭਾਏ ਮਾਨ ਸੋਭਾ ਵਾਲੇ, ਸਤਿਕਾਰ ਦਾ ਬੋਧਕ ਹੈ, ਇਹਨੂੰ ਜਿਸ ਨੂੰ ਸਤਿਕਾਰ ਨਾ ਕਹੀਏ। ਆਓ ਜੀ ਸ੍ਰੀਮਾਨ ਜੀ, ਮਾਨ ਵੀ ਸਤਿਕਾਰ ਦਾ ਵੀ ਮਾਨ ਯੋਗ ਸੋਭਾ ਵਾਲੇ, ਆਓ ਜੀ ਬੈਠੋ ਜੀ। ਸ੍ਰੀ ਗੁਰੂ, ਗੁਰੂ ਫਿਰ ਇਹ ਉਹ ਤਾਂ ਪਰਮੇਸ਼ੁਰ ਹੈ ਜਿਹੜਾ ਗੁਰਬਾਣੀ ਤੇ ਨਾਮ ਵਿੱਚ, ਨਾਮ ਹੈ ਅੰਦਰ ਹੋ ਵਸੈ, ਨਾਮ ਵਸੈ ਮਨ ਆਏ, ਜਿਹਦੇ ਅੰਦਰ ਕਹਿੰਦੇ ਨਾਮ ਦੇ ਵਿੱਚ ਹਰੇਕ ਦਾ ਉਹਦੀ ਵਾਚ ਵਾਚਕ ਭਾਵ ਕਰਕੇ ਉਹਦਾ ਮਤਲਬ ਵਸਦਾ ਹੈ, ਮਤਲਬ ਵਸਦਾ ਤਾਂ ਉਹਦੋਂ ਗਿਆਨ ਹੁੰਦਾ। ਇਸ ਤਰ੍ਹਾਂ ਹੀ ਉਹ ਵਾਹਿਗੁਰੂ ਦਾ ਨਾਮ ਲੈਣੇ ਕਰਕੇ ਵਾਹਿਗੁਰੂ ਦੀ ਸਮਝ ਆਉਂਦੀ ਹੈ। ਠੀਕ ਹੈ, ਹੈਗਾ ਵਾਹਿਗੁਰੂ ਹੈ ਨਹੀਂ ਵੀ ਸਰੀਰ ਸਾਡੇ ਸਰੀਰ ਵਰਗਾ, ਅਤੇ ਦੂਸਰਾ ਹੈ ਮਨ ਵਰਗਾ ਵੀ ਹੈ ਨਹੀਂ, ਉਹ ਵਿਸ਼ਾਲ ਹੈ, ਚੇਤਨ ਸਰੂਪ ਹੈ, ਸਰਵ ਸ਼ਕਤੀਮਾਨ ਹੈ। ਅਤੇ ਜਿਸ ਤਰ੍ਹਾਂ ਦਾ ਅਸੀਂ ਸਮਝੀਏ ਵੀ ਕਿ ਮਤਮ ਤਾਰਤਰ ਵਾਲਿਆਂ ਨੇ ਜਾਂ ਹੋਰ ਚੀਜ਼ ਨੇ, ਅਤੇ ਇਹ ਗੱਲ ਕੀ ਹੈ ਵੀ ਉਹ ਆਪਣੇ ਐਸਾ ਵੀ ਜੇ ਸਰੀਰ ਨੂੰ ਸਮਝੀਏ ਤਾਂ ਉਹ ਤਾਂ ਫਿਰ ਸਰੀਰ ਵਾਂਗੂ ਜੰਮਣ ਮਿਲੂਗਾ, ਜੇ ਮਨ ਵਾਂਗੂ ਸਮਝੀਏ ਤਾਂ ਫਿਰ ਵੀ ਫਿਰ ਉਹਨੂੰ ਹਿਰਦੇ ਵਾਂਗੂ ਸਮਝੇ ਕਾਮ ਕ੍ਰੋਧ ਚਿਮੜੇ ਰਹਿਣਗੇ। ਉਹਨੇ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ ਦੇਹਹੀਨ ਸਨੇਹ ਸਬੋਤਨ, ਜਿਹੜਾ ਕੋਈ ਭਗਤੀ ਕਰਦਾ ਉਹਦਾ ਨਾਮ ਲੈਂਦਾ ਚਰਨ ਸਰਨ ਗੁਰੂ ਏਕ ਪੈਂਡਾ ਜਾਏ ਚਲ ਕੋਟ ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਟ ਹੈ। ਏਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ ਸਿਮਰਨ ਚਾਹੇ ਗੁਰ ਬਾਰਿੰਗ ਬਾਰ ਹੇਠ ਹੈ। ਤੇ ਇਹ ਭਾਵ ਨਹੀਂ ਭਗਤ ਪਾਏ ਕੋ ਵੀ ਅਗਰ ਭਾਵ ਰੱਖੇ ਚਾਹੇ ਗੁਰ ਸਰਵ ਨਿਧਾਨ ਦਾਨ ਦੇਤ ਹੈ। ਇਹ ਗੁਰੂ ਚੇਤਨ ਉਹੀ ਗੁਰੂ ਨਾਨਕ ਸਾਹਿਬ ਨੂੰ, ਗੁਰੂ ਨਾਨਕ ਸਾਹਿਬ ਉਹੀ ਸਰੂਪ ਚਾਰਿਆ ਤੇ ਉਹ ਕਿਸੇ ਤੋਂ ਮੰਗਦੇ ਸਨ ਵੀ ਸਾਨੂੰ ਖਾਣ ਵਾਸਤੇ ਦਿਓ ਆਹ ਚੀਜ਼ ਚਾਹੀਦੀ ਹੈ, ਉਹਨਾਂ ਦੂਜਿਆਂ ਨੇ ਵੀ ਭੁੱਖਾ ਮੇਟ ਕੇ ਵਾਲੇ ਵਰਗੇ ਨੇ, ਉਹ ਕੋਈ ਲੋੜ ਹੀ ਨਹੀਂ, ਨਾ ਉਹਨਾਂ ਨੂੰ ਕਿਸੇ ਨੇ ਕਿਹਾ। ਸਾਰੇ ਪਸ਼ੂਆਂ ਨੂੰ ਸਾਰਿਆਂ ਨੂੰ ਕੋਈ ਸਾਡੀ ਚੀਜ਼ ਖਾਓ, ਬਾਬੇ ਨਾ ਖਾਂਦੇ ਹੀ ਹੈ। ਸ਼ੁਭ ਨੂੰ ਧਾਰਨ ਕਰੋ, ਵਾਹਿਗੁਰੂ ਦੀ ਸ਼ਰਨ ਲਓ, ਚਾਹੇ ਉਹਨੂੰ ਖੁਦਾ ਕਹੋ, ਅੱਲਾ ਆਗੂ ਖੁਦਾ ਹੀ ਬੰਦੇ। ਸੋ ਇਹ ਜਿਹੜਾ ਅਗਿਆਨ ਦਾ ਨਾਸ਼ ਕਰਕੇ ਗਿਆਨ ਦਾ ਪ੍ਰਕਾਸ਼ ਕਰੇ, ਸੋ ਨਾਮ ਜਿਹੜਾ ਹੈ ਉਹ ਅਗਿਆਨ ਦਾ ਨਾਸ਼ ਕਰਦਾ ਹੈ। ਅਗਿਆਨ ਕੀ ਹੈ ਸਮਝ ਨਾ ਆਉਣੀ, ਤੇ ਗਿਆਨ ਕੀ ਉਹਦੀ ਸਮਝ ਆਉਣੀ, ਤੇ ਉਹ ਗਿਆਨ ਨੂੰ ਢਕਿਆ ਹੋਇਆ। ਅਗਿਆਨ ਦੀਆਂ ਦੋ ਸ਼ਕਤੀਆਂ, ਇੱਕ ਤਾਂ ਸਾਡਾ ਮਨ ਚੰਚਲ ਵਿਖੇਪ ਰਹਿਣਾ, ਜਦੋਂ ਕਹਿੰਦੇ ਜੀ ਟਿਕਦਾ ਨਹੀਂ ਮਨ ਲਈ ਜਾਂਦਾ, ਉਹਦੇ ਵਿੱਚ ਇੱਕ ਪਾਪਾਂ ਦੀ ਮੈਲ ਬਹੁਤ ਭੈੜੇ ਫੁਰਨੇ ਫੁਰਨੇ, ਦੂਸਰੇ ਕਈ ਸੁਖਮ ਵੀ ਫੁਰਨੇ, ਉਹ ਫਿਰ ਉਹ ਹੁੰਦਾ ਵਿਖੇਪ, ਮਨ ਵਿਖੇਪ ਤੇ ਅਵਰਨ ਤੇ ਅਗਿਆਨ, ਜਿਹਦੇ ਨਾਲ ਸਾਨੂੰ ਸੂਝ ਬੂਝ ਹੈ ਹੀ ਨਹੀਂ। ਦੇਖੋ ਵਾਹਿਗੁਰੂ ਪਰਮੇਸ਼ਰ ਨੇ ਇੱਕ ਸਾਡੇ, ਅਸੀਂ ਹੁਣ ਜਾਗਦੇ ਹਾਂ, ਸਾਨੂੰ ਸਰੀਰ ਦਾ ਪਤਾ ਹੈ, ਜਦੋਂ ਸੌਂ ਜਾਂਦੇ ਸਰੀਰ ਦਾ ਨਹੀਂ ਪਤਾ, ਉਹ ਸੁਪਨਾ ਆਉਂਦਾ, ਉਹ ਹੋਰ ਹੀ ਗੱਲਾਂ ਹੋਰ ਤਰ੍ਹਾਂ ਦਾ ਹੀ ਸ਼ੌਕ ਹੁੰਦਾ ਹੈ, ਉਹ ਤੋਂ ਅੱਗੇ ਗਾੜੀ ਨੀਂਦ ਵਿੱਚ ਕੁਛ ਪਤਾ ਨਹੀਂ। ਨਾ ਸਾਨੂੰ ਘਰ ਦਾ ਪਤਾ ਹੈ, ਨਾ ਮਾਪਿਆਂ ਦਾ ਪਤਾ ਹੈ, ਨਾ ਸੰਸਾਰ ਦਾ ਪਤਾ ਹੈ, ਨਾ ਪਿੰਡ ਦਾ ਪਤਾ ਹੈ। ਉਹਨੂੰ ਕਹਿੰਦੇ ਅਗਿਆਨ ਦੀ ਬਦਲ। ਅਗਿਆਨ ਉੱਥੇ ਹੈ, ਉਹਨੂੰ ਕਾਰਨ ਦੇ ਕਹਿੰਦੇ ਹੈ। ਇਸ ਲਈ ਪਰਮੇਸ਼ਰ ਦੀ ਮਾਇਆ ਉਹਨੂੰ ਈਸ਼ਵਰ ਕਹਿੰਦੇ ਹੈ। ਤੇ ਆਹ ਵਿਰਾਟ ਰੂਪ ਹੈ ਜਿਹੜਾ ਸੰਸਾਰ ਹੈ, ਲੱਭਿਆ ਕਿਰਤ ਹਿਰਨਗਰਭ ਹੈ, ਸੂਖਮ ਸਰੀਰ ਹੈ ਉਹਦਾ, ਇਹ ਸਾਰੇ ਹੀ ਛੱਡ ਕੇ ਜਿਹੜਾ ਸ਼ੁੱਧ ਸਰੂਪ ਹੈ ਉਹ ਹੈ ਵਾਹਿਗੁਰੂ। ਵਾਹ ਨਾਮ ਅਸਚਰ ਅਚਰਜ ਕੋ ਹੋਈ, ਅਚਰਜ ਤੇ ਪਰਉਕਤ ਨੇ ਕੋਈ, ਗੌਤਮ ਨਾਮ ਅਗਿਆਨ ਅਨਿਤ, ਰੂਪ ਪ੍ਰਕਾਸ਼ ਕੀ ਯੋਜਨ ਚਿਤ, ਉਹ ਹੈ ਗੁਰੂ। ਤੇ ਪਰਮੇਸ਼ਰ ਨੇ ਕਿਹਾ ਉਹ ਬਹੁਤ ਭੇਜੇ ਹੈ, ਦਸਮ ਪਾਤਸ਼ਾਹ ਨੇ ਵੀ ਦੱਸਿਆ ਕਿ ਉਹ ਆਪ ਮਾਇਆ ਨੇ ਭੁਲਾ ਦਿੱਤੇ, ਕਿ ਆਪ ਹੀ ਰੱਬ ਬਣੀ ਬੈਠੇ ਹੈ, ਤਿੰਨੇ ਦੇਵਤੇ ਜਾਂ ਹੋਰ ਜੀ, ਇਹ ਬ੍ਰਹਮਾ ਵਿਸ਼ਨ ਮਹੇਸ਼ ਵਿੱਚ ਹਮੇ ਕਾਰ ਕਮਾਈ, ਜਿਹਨ ਕੀਏ ਤੁਸੀਂ ਨੇ ਚੇਤੇ ਵਪੜੇ ਹਰ ਗੁਰਮੁਖ ਸੋਝੀ ਪਾਏ। ਜਿਹੜਾ ਵਾਹਿਗੁਰੂ ਦਾ ਨਾਮ ਜਪਣ ਵਾਲਾ ਭਗਤੀ ਸਿੱਖ ਛੱਡਣ ਵਾਲਾ ਉਹਨੂੰ ਵੀ ਸਮਝ ਆਏ। ਸੋ ਇਹ ਹੈ ਵੀ ਗੁਰੂ ਨਾਮ ਜਿਹੜਾ ਹੈ ਅਗਿਆਨ ਨੂੰ ਦੂਰ ਕਰਦਾ ਹੈ, ਬਾਣੀ ਜਿਹੜੀ ਹੈ ਵਾਹਿਗੁਰੂ ਦੀ ਭਗਤੀ ਉਹ ਗਿਆਨ ਨੂੰ ਦੂਰ ਕਰਦੀ ਹੈ ਅਤੇ ਗਿਆਨ ਦਿੰਦੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਗਿਆਨ ਦਿੱਤਾ, ਸ਼ਬਦ ਬਾਣੀ ਦੁਆਰਾ ਦਿੱਤਾ, ਉਪਦੇਸ਼ ਕੀਤਾ, ਠੀਕ ਹੈ ਉਹ ਵੀ ਕਰ ਸਕਦੇ ਹੋ, ਇੱਥੇ ਸ਼ਕਤੀ ਹੈ ਉਹਨਾਂ 'ਚ। ਰਾਮ ਸਧਾਰਨ ਤਾਂ ਫਿਰ ਗੁਰਬਾਣੀ ਉਚਾਰਨ ਕੀਤੀ, ਮੰਤਰ ਜਾਂ ਉਚਾਰਨ ਕੀਤਾ, ਸਿੱਧਾ ਨਾਲ ਸਿੱਧ ਗੋਸ਼ਟ ਉਚਾਰਨ ਕੀਤੀ ਹੈ, ਉਹ ਆਪ ਬਣਦੇ ਸੀ ਕੁਛ। ਅਤੇ ਮਰਦਾਨਾ ਕਈ ਵਾਰ ਕਹਿੰਦਾ ਜੀ ਤੁਹਾਨੂੰ ਨਿਰੰਕਾਰ ਕਹਿੰਦੇ ਹੈ, ਨਿਰੰਕਾਰੀ ਕਹਿੰਦੇ ਨਿਰੰਕਾਰ, ਉਹ ਕਹਿੰਦੇ ਨਹੀਂ ਮਰਦਾਨੇ, ਅਸੀਂ ਨਿਰੰਕਾਰ ਦੇ ਦਾਸ ਹਾਂ। ਇਸ ਕਰਕੇ ਦਸਵੇਂ ਪਾਤਸ਼ਾਹ ਨੇ ਵੀ ਫਿਰ ਦਾਸ ਕਿਹਾ। ਅਤੇ ਜੇ ਹੁਣ ਅਸੀਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਡੀ ਦਾ ਦਿਵਸ ਹਜ਼ੂਰ ਸਾਹਿਬ ਵਿਸ਼ੇਸ਼ ਤੌਰ 'ਤੇ 300 ਸਾਲਾਂ ਮਨਾਇਆ ਜਾ ਰਿਹਾ ਹੈ, ਬੇਅੰਤ ਸੰਗਤਾਂ ਉੱਥੇ ਪੁੱਜੀਆਂ ਹੋਈਆਂ ਨੇ, ਅਤੇ ਜਿੱਥੇ ਜਿੱਥੇ ਕੋਈ ਅਸਥਾਨ ਪ੍ਰਕਾਸ਼ ਹੁੰਦਾ ਉੱਥੇ ਵੀ ਮਨਾਉਂਦੇ ਹੈ। ਸਾਡੇ ਜਿੱਥੇ ਵੀ ਪ੍ਰਕਾਸ਼ ਹੁੰਦਾ ਹੈ, ਕਿਰਪਾ ਚਲੋ ਹੋਰ ਨਹੀਂ ਸੰਗਤਾਂ ਬਹੁਤੀਆਂ ਆਉਂਦੀਆਂ, ਜਿੰਨੇ ਦੋ ਚਾਰ ਹੈਗੇ ਪ੍ਰਸ਼ਾਦ ਕਰਕੇ ਹੀ ਅਰਦਾਸ ਕਰੋ, ਹੈ ਨਾ ਸਾਰੇ। ਇਸ ਕਰਕੇ ਜੇ ਬਹੁਤੇ ਨਹੀਂ ਜਾਂ ਹੋਰ ਜਿਹੜੀਆਂ ਚੀਜ਼ਾਂ ਨੇ, ਅਤੇ ਉਹ ਆਪਣੇ ਗੁਰੂ ਅਤੇ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਪਰਮੇਸ਼ਰ ਕਹਿੰਦੇ ਜੀ ਫਿਰ ਇਸ ਤਰ੍ਹਾਂ ਉਹ ਭੁੱਲ ਗਏ ਮਾਇਆ ਦੇ ਵਿੱਚ, ਅਤੇ ਤੁਸੀਂ ਜਾਓ ਅਤੇ ਦਾਸ ਬਣ ਕੇ ਨਹੀਂ ਰਹੇ, ਆਪੇ ਬ੍ਰਹਮ ਕਹਾਏ ਸਾਰੇ ਨੇ। ਅਤੇ ਤੁਸੀਂ ਮੈਂ ਕੀ ਹੈ ਜਨਮ ਸਾਖੀ, ਕਹਿੰਦਾ ਮੈਂ ਪਾਰਬ੍ਰਹਮ ਪਰਮੇਸ਼ਰ ਹਾਂ, ਤੁਸੀਂ ਗੁਰੂ ਪਰਮੇਸ਼ਰ। ਗੁਰੂ ਪਦਵੀ ਗੁਰੂ ਨਾਨਕ ਸਾਹਿਬ ਜੀ ਨੂੰ ਵਾਹਿਗੁਰੂ ਤੋਂ ਮਿਲੀ ਹੈ, ਔਰ ਉਹਨਾਂ ਨੇ ਅੱਗੇ ਦਿੱਤੀ ਹੈ, ਗੁਰੂ ਗੱਦੀ 'ਤੇ ਪਰਖ ਕਰਕੇ ਬਿਠਾਇਆ ਜਾਂ ਹੋਰ ਚੀਜ਼ ਹੈ। ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਣੀ ਦੁਆਰਾ, ਨਾਮ ਬਾਣੀ ਦੁਆਰਾ ਹੈ, ਅਤੇ ਗੁਰਤਾ ਗੱਡੀ ਵੀ ਦਿੱਤੀ ਹੈ। ਸਾਰੇ ਪਾਤਸ਼ਾਹ ਫਿਰ ਆਪਣੇ ਪੰਜਵੇਂ ਸਰੂਪ ਨੇ, ਪੋਥੀ ਪਰਮੇਸ਼ਰ ਕਾ ਥਾਨ, ਇਹ ਪੋਥੀ ਜਿਹੜੀ ਹੈ ਪਰਮੇਸ਼ਰ ਦਾ ਅਸਥਾਨ ਹੈ, ਉਸ ਦੇ ਵਿੱਚ ਅਸਥਾਨ 'ਤੇ ਟਿਕਦੇ ਨੇ, ਇਸ ਦੇ ਵਿੱਚ ਵਾਹਿਗੁਰੂ ਹੈ, ਨਾਮ ਵਿੱਚ ਵਾਹਿਗੁਰੂ ਹੈ। ਅਤੇ ਫਿਰ ਇਹ ਵਾਹਿਗੁਰੂ ਇਸ ਕਰਕੇ ਹੈ, ਸ੍ਰੀ ਗੁਰੂ ਗ੍ਰੰਥ, ਅੱਗੇ ਗ੍ਰੰਥ, ਗ੍ਰੰਥ ਹੁੰਦਾ ਕੋਈ ਚੀਜ਼ ਸ਼ਬਦ ਬਾਣੀ ਜਿਹਦੇ 'ਚ ਇਕੱਠੇ ਕੀਤੇ ਹੋਏ, ਇਹ ਹੈ ਵਾਹਿਗੁਰੂ ਪਰਮੇਸ਼ਰ ਦੀ ਇਹ ਤੁਰਕੀ ਬਾਣੀ ਆਈ। ਹਾਂ ਆਪੋ ਬੋਲ ਜੈਸੀ ਮੈਂ ਆਵੇ ਖਸਮ ਕੀ ਬਾਣੀ, ਅਤੇ ਇਹ ਉਹ ਵਾਹਿਗੁਰੂ ਤੋਂ ਆ ਰਹੀ ਹੈ ਜਿਹੜੀ ਬਾਣੀ ਹੈ। ਦੇਖੋ ਆਪਾਂ ਬੋਲਣਾ ਚਾਹੁੰਦੇ ਹਾਂ, ਉਹ ਦੂਜੇ ਨੂੰ ਤਾਂ ਪਤਾ ਲੱਗਦਾ ਨਾ, ਜਦੋਂ ਬੋਲਣਾ ਉਹ ਕੰਨ 'ਤੇ ਸੁਣਦੀ ਫਿਰ ਪਤਾ ਲੱਗਦਾ, ਪਰ ਮਨ ਦੇ ਵਿੱਚ ਤਾਂ ਹੈ ਨਾ ਵੀ ਮੈਂ ਆਹ ਬੋਲਣੀ ਹੈ ਮਨ ਦੇ ਵਿੱਚ, ਅਤੇ ਮਨ ਦੇ ਵਿੱਚ ਜਿਹੜੀ ਹੈ ਪਰਮੇਸ਼ੁਰ ਹੈ, ਮਨ ਮੈਂ ਆਪ ਮਨ ਆਪਣੇ ਬਾਹੇ, ਮਨ ਤਾਂ ਫਿਰਨਾ ਉਠਾ ਹੀ ਨਹੀਂ ਸਕਦਾ, ਤੇ ਜਿਹੜੀ ਗੱਲਬਾਤ ਨਹੀਂ ਕਹਿਣੀ ਉਹ ਵੀ ਪਹਿਲਾਂ ਉੱਥੋਂ ਤੁਰਨਾ ਹੁੰਦਾ, ਫੇਰ ਹੀ ਆਮ ਸਧਾਰਨ ਗੱਲ ਵੀ। ਤੇ ਜਿਹੜੀ ਵਾਹਿਗੁਰੂ ਦਾ ਹਿਰਦਾ ਆ ਜਾਂ ਉਹਦਾ ਸਰੂਪ ਹੈ ਉੱਥੋਂ ਹੀ ਇਹ ਬਾਣੀ ਪ੍ਰਗਟ ਹੋਈ ਹੈ। ਵਾਹਲਾ ਪੂਰਾ ਗੁਰ ਕੀ ਬਾਣੀ, ਪੂਰੇ ਗੁਰ ਤੇ ਜੀ ਸਾਖ ਸੁਬਾਣੀ, ਬਲਕਿ ਇਹ ਗੁਰਬਾਣੀ ਦਾ ਨਾਮ ਜਿਹੜਾ ਹੈ ਉਹ ਉੱਥੇ ਲੈ ਜਾਂਦਾ ਹੈ। ਜਿਸ ਤਰ੍ਹਾਂ ਇੱਕ ਦ੍ਰਿਸ਼ਾਂਤ ਹੈ ਵਿਦਵਾਨਾਂ ਦਾ ਵੀ, ਬੋਹੜ ਦਾ ਦਰਖਤ ਹੈ, ਬੋਹੜ ਦਾ ਦਰਖਤ ਹੈ, ਉਹਦੀਆਂ ਜੜ੍ਹਾਂ ਜਿਹੀਆਂ ਹੇਠ ਨੂੰ ਪਲਮਦੀਆਂ, ਉਹਦਾ ਉੱਤੇ ਵੀ ਸੰਬੰਧ ਹੁੰਦਾ ਅਤੇ ਹੇਠਾਂ ਜੜ੍ਹਾਂ 'ਚ ਵੀ ਹੁੰਦਾ, ਹੇਠਾਂ ਧਰਤੀ 'ਤੇ ਵੀ ਹੁੰਦਾ। ਇਸ ਕਰਕੇ ਇੱਥੇ ਉਹ ਵੀ ਗੁਰਬਾਣੀ ਸਰੂਪ ਇਸ ਰੂਪ ਵਿੱਚ ਹੈ ਅਤੇ ਉੱਤੇ ਲੈ ਜਾਏਗੀ ਜਿਹੜਾ ਇਸ ਦੇ ਨਾਲ ਜੁੜੂਗਾ। ਜਿਸ ਤਰ੍ਹਾਂ ਦਸਮ ਪਾਤਸ਼ਾਹ ਨੇ ਗੁਰਤਾ ਗੱਡੀ ਦਿੱਤੀ ਹੈ ਅਤੇ ਦਸਮ ਪਾਤਸ਼ਾਹ ਦੀ ਹਜ਼ੂਰੀ ਵਿਖੇ ਹੀ ਆਪਣੇ ਇਹ ਦੀਵਾਨ ਸਜਿਆ ਸੀ ਅਨੰਦਪੁਰ ਸਾਹਿਬ, ਸਭ ਸੂਰਬੀਰ ਬੈਠੇ ਆ, ਸੰਤਾਂ ਮਾਈ ਭਾਈ ਬੈਠੀਆਂ ਨੇ, ਇੱਕ ਸਾਧੂ ਆ ਗਿਆ, ਸਾਧੂ ਆ ਗਿਆ ਅਤੇ ਪੂਰੇ ਹੱਥ ਵਿੱਚ ਕੁਛ ਖੰਭ ਫੜੇ ਹੋਏ ਆ, ਖੰਭ ਫੜੇ ਅਤੇ ਆ ਗਿਆ ਅਤੇ ਆ ਕੇ ਨਮਸਕਾਰ ਕੀਤੀ ਗੁਰੂ ਮਹਾਰਾਜ ਨੂੰ, ਬਹਿ ਗਿਆ ਅਤੇ ਉਹ ਖੰਭ ਪੇਟਾ ਕਰ ਦਿੰਦੇ। ਮਹਾਰਾਜ ਨੇ ਕਿਹਾ ਕਿ ਸਾਰੇ ਲੋਕਾਂ ਨੂੰ ਕੀ ਹੈ, ਚਲੋ ਸਾਧਾਂ ਦੇ ਦਰਸ਼ਨ ਹੀ ਭੇਟਾ ਹੁੰਦੀ ਹੈ, ਕਹਿੰਦੇ ਨਹੀਂ ਫੇਰ ਵੀ ਚਾਹੀਦੀ ਹੈ। ਉਹ ਰੱਖ ਗਿਆ ਖੰਭ ਅਤੇ ਗੱਲਾਂ ਬਾਤਾਂ ਹੋਈਆਂ, ਕਹਿੰਦੇ ਵੀ ਹੁਣ ਸ਼ੁਰੂ ਕਰੋ ਦੁਸ਼ਟਾਂ ਦਾ ਨਾਸ਼ ਕਰਨਾ, ਕਹਿੰਦੇ ਅਸੀਂ ਤਾਂ ਅੱਗੇ ਤਿਆਰ ਹੈ, ਕਰੀ ਆਤਮਾ ਹੈ ਉੱਥੇ ਤਾਂ ਇਹਨਾਂ ਨੂੰ ਛੱਡੇ ਹੋਏ ਦਾ ਸਤਿਕਾਰ ਹੈ। ਇਸੇ ਲਈ ਦੂਰ ਤਾਂ ਹੀ ਗਿਆ ਥੋੜ੍ਹਾ ਜਿਹਾ ਦੀਵਾਨ ਤੋਂ ਕੋਈ ਫਰਲਾਂਗ ਦੋ ਫਰਲਾਂਗ ਗਿਆ ਅਤੇ ਉਹ ਕਹਿੰਦੇ ਜੀ ਤੁਸੀਂ ਜਾਓ ਆਪਣੇ ਖਾਲਸਾ ਜੀ, ਅਸੀਂ ਜਾਂਦੇ ਹਾਂ ਆਪਣੇ ਦੇਸ਼ ਨੂੰ। ਅਤੇ ਉਹ ਉੱਥੇ ਉਹ ਜਿਸ ਵੇਲੇ ਮੁੜ ਲੱਗਾ ਉਹਦੇ ਦੇਖਦਿਆਂ ਦੇਖਦਿਆਂ ਹੀ ਉਹ ਗੁਪਤ ਹੋ ਗਿਆ ਅਤੇ ਸਿੱਖ ਆ ਗਿਆ ਅਤੇ ਬੜਾ ਹੈਰਾਨ ਜਿਹਾ ਹੋਇਆ। ਪਹਿਲਾਂ ਵੀ ਲੋਕ ਹੈਰਾਨ ਸੀ, ਮਹਾਰਾਜ ਇਹਨੇ ਗੱਲਾਂ ਕੀਤੀਆਂ ਅਤੇ ਆ ਕੇ ਕਹਿੰਦੇ ਜੀ ਇਹ ਕੀ ਗੱਲ, ਉਹ ਕੌਣ ਸੀ? ਜਾਂ ਮਹਾਰਾਜ ਕਹਿੰਦੇ ਉਹ ਨਾਰਦ ਮੁਨੀ ਸੀ, ਇਹ ਜਦੋਂ ਵੀ ਕੋਈ ਅਵਤਾਰ ਤਾਰੇ ਉਹ ਜਾਂਦਾ ਹੀ ਜਾਂਦਾ ਹੈ, ਭਗਤੀ ਵੀ ਇਹਦੇ ਕੋਲ ਹੈ ਅਤੇ ਜਦੋਂ ਦੁਸ਼ਟਾਂ ਦਾ ਨਾਸ਼ ਕਰਨਾ ਕੋਈ ਲੜਾਈਆਂ ਕਰੋ ਜੀ ਇਹਨਾਂ ਨੂੰ ਨਾਸ਼ ਕਰੋ ਤਾਂ ਵੀ ਆਉਂਦਾ ਹੈ, ਇਹ ਨਾਰਦ ਮੁਨੀ ਸੀ। ਹਜੇ ਫਿਰ ਗੁਪਤ ਹੋ ਗਿਆ ਉਹਨਾਂ 'ਚ ਸ਼ਕਤੀ ਹੈ, ਮਿੰਟਾਂ ਸਕਿੰਟਾਂ ਦੇ ਵਿੱਚ ਬ੍ਰਹਮ ਲੋਕ ਚਲੇ ਜਾਣ, ਕਿਤੇ ਚਲੇ ਜਾਣ। ਅਤੇ ਫਿਰ ਜੀ ਇਹ ਜਿਹੜੇ ਖੰਭ ਪਏ ਨੇ ਇਹ ਕਹਿੰਦੇ ਤੁਹਾਨੂੰ ਕੱਲ੍ਹ ਨੂੰ ਦੱਸਾਂਗੇ, ਇਹਨੂੰ ਉਹ ਜਿਹੜਾ ਸ਼ਸਤਰ ਸ਼ਸਤਰਾਂ ਵਾਲੇ ਨੂੰ ਬੁਲਾਓ, ਜਿਹੜਾ ਸ਼ਸਤਰ ਬਣਾਉਂਦਾ ਉਹਨੂੰ ਕਿਹਾ ਵੀ ਇਹ ਤੀਰਾਂ ਦੇ ਨਾਲ ਜੱਜ ਕੇ ਲਿਆ, ਕੱਲ੍ਹ ਨੂੰ ਲਏ, ਕੱਲ੍ਹ ਨੂੰ ਲਿਆ ਉਹ ਤੀਰਾਂ ਦੇ ਨਾਲ ਜੜ ਕੇ ਅਤੇ ਮਹਾਰਾਜ ਦੇ ਅੱਗੇ ਪੇਟਾ ਰੱਖ ਦਿੱਤੀ, ਪੇਟਾ ਰੱਖ ਦਿੱਤੀ। ਮਹਾਰਾਜ ਕਹਿੰਦੇ ਵੀ ਚੰਗਾ ਲਿਆਓ, ਤਨਕ ਕਮਾਨ ਮਹਾਰਾਜ ਦੇ ਕੋਲ ਹੀ ਸੀ, ਕਹਿੰਦੇ ਲਓ ਵੀ ਅਸੀਂ ਹੁਣ ਇਹ ਜਿਹੜੇ ਖੰਭ ਲੱਗੇ ਨੇ ਤੀਰਾਂ ਨੂੰ ਇਹ ਛੱਡਦੇ ਹਾਂ ਅਤੇ ਤੁਸੀਂ ਚਾਰ ਚੁਫੇਰੇ ਚਲੇ ਜਾਓ, ਆਪਣੇ ਜਿੱਥੇ ਡੁੱਗੇ ਤੀਰ ਉੱਥੋਂ ਲੈ ਅਤੇ ਇਹ ਕੁੱਤੇ ਨੂੰ ਛੱਡਾਂਗੇ ਪੰਜਵਾਂ ਤੀਰ ਉਹ ਲੈ। ਕਹਿੰਦੇ ਚਲੇ ਗਏ ਵੀ ਹਾਂ ਪਰ ਅਸੀਂ ਐਡੀ ਐਡੀ ਦੂਰ ਤੀਰ ਜਾਂਦੇ ਹਾਂ, ਅਸੀਂ ਚਲੇ ਗਏ ਅਤੇ ਉੱਤੇ ਨੂੰ ਵੀ ਜਿਹੜੇ ਛੱਡੇ ਤੀਰ ਮੁੜ ਕੇ ਕੋਈ ਆਇਆ ਹੀ ਨਾ, ਕਹਿੰਦੇ ਦੇਖਦੇ ਰਹੇ ਦੇਖਦੇ ਰਹੇ, ਕਹਿੰਦੇ ਆਉਂਦਾ ਹੀ ਨਹੀਂ ਹੁਣ, ਕਹਿੰਦੇ ਅਸੀਂ ਤਾਂ ਫਿਰ ਮੁੜ ਕੇ ਹੁਣ ਆ ਗਏ ਘੰਟੇ ਦੋ ਘੰਟੇ ਜੋ ਉਡੀਕ ਕੇ, ਕਹਿੰਦੇ ਕੋਈ ਨਹੀਂ ਆ ਜਾਓ ਬਹਿ ਜਾਓ। ਇਹ ਤੀਰ ਜਿਹੜੇ ਸੀ ਉਹ ਸੀ ਨਾਰਦ ਮੁਨੀ, ਇਹਦੀ ਸਭ ਥਾਂ ਦੇ ਗਮਚਾ ਹੈ। ਇੱਕ ਵਾਹਿਗੁਰੂ ਪਰਮੇਸ਼ਰ ਨੇ ਪੰਛੀ ਬਣਾਇਆ ਹਿਮਾਯੂ ਪੰਛੀ, ਉਹਦੇ ਖੰਭਾਂ ਦੇ ਵਿੱਚ ਹੀ ਐਸੀ ਉਹ ਆਕਾਸ਼ ਦੇ ਵਿੱਚ ਹੀ ਰਹਿੰਦਾ, ਆਕਾਸ਼ ਦੇ ਵਿੱਚ ਹੀ ਉਹਦੇ ਅੱਗੇ ਜਨਮ ਹੁੰਦੇ ਜਾਂ ਉੱਡਦਾ ਉਹ ਬਸ ਇੰਨਾ ਹੈ। ਅਤੇ ਉਹ ਉਹਦੇ ਖੰਭਾਂ ਦੇ ਵਿੱਚ ਸ਼ਕਤੀ ਹੈ, ਜਿਸ ਚੀਜ਼ ਦੇ ਨਾਲ ਜੁੜ ਜਾਣਾ ਤੇ ਉਸੇ ਦੇਸ਼ ਵਿੱਚ ਰਹਿ ਜਾਂਦਾ, ਉੱਥੇ ਫਿਰ ਮੁੜ ਕੇ ਨਹੀਂ ਆਉਂਦਾ ਕੋਈ ਚੀਜ਼ ਹੈ। ਇਹ ਤਾਂ ਤੁਹਾਨੂੰ ਤੀਰਾਂ ਨਾਲ ਦਿਖਾਇਆ ਸੀ, ਹੁਣ ਜਿਹੜੀ ਇਹ ਬਾਣੀ ਹੈ ਨਾ ਜਿਹੜਾ ਇਸ ਨਾਲ ਜੋੜ ਲਏਗਾ ਚਿੱਤ, ਖੰਭ ਕਾਂਡੜੇ ਜੇ ਲਹਾਂ ਚੁੰਨਾ ਸਾਵੀ ਟੋਲ, ਤਨ ਜੜਾਈ ਆਪਣੇ ਲਹਾਂ ਸੋ ਸੱਜਣ ਟੋਲ। ਤੇ ਜਿਹੜਾ ਇਹ ਬਾਣੀ ਦੇ ਨਾਲ ਚਿੱਤ ਜੋੜ ਲਏਗਾ, ਬਾਣੀ ਚਿੱਤ ਵਿੱਚ ਵਸ ਜਾਏਗੀ, ਇਹ ਬਾਣੀ ਹੈ ਵਾਹਿਗੁਰੂ ਪਰਮੇਸ਼ਵਰ ਦੇ ਦੇਸ਼ ਸੱਚਖੰਡ ਤੋਂ ਆਏ। ਤੇ ਗੁਰੂ ਨਾਨਕ ਸਾਹਿਬ ਜੀ ਦੇ ਹਿਰਦੇ 'ਤੇ ਉਹੀ ਸਰੂਪ ਨੇ ਉਤਰੀ ਹੈ, ਸਾਰਿਆਂ ਸਤਿਗੁਰਾਂ ਦੇ ਸਰੂਪ ਅਤੇ ਹਿਰਦੇ ਦੇ ਵਿੱਚ, ਕਿਉਂਕਿ ਹਿਰਦੇ ਵਿੱਚ ਉਹ ਆਪ ਭਗਵਾਨ ਵਾਹਿਗੁਰੂ ਪਰਮੇਸ਼ਵਰ ਦਾ ਹਾਲ ਵਿੱਚ ਸਤਿਗੁਰ ਵਿੱਚ ਆਪ ਰੱਖੇ ਹੋਣ, ਜਿਹੜੇ ਗੁਰਮੁਖ ਨਾਮ ਜਪਦੇ ਨੇ ਉਹਨਾਂ ਦੇ ਹਿਰਦੇ ਦੇ ਵਿੱਚ ਵੀ ਸਰਗੁਣ ਸਰੂਪ। ਜੋ ਜਾਣੇ ਤੇ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੇ ਭਗਵੰਤ। ਜਿਹਦੇ ਹਿਰਦੇ ਦੇ ਵਿੱਚ ਪਾਰ ਬ੍ਰਹਮ ਵਸ ਗਿਆ, ਸਰਗੁਣ ਸਰੂਪ ਵੀ ਨੇ ਉਸਦੇ ਤੇ ਨਿਰਾਕਾਰ ਵੀ ਸਰੂਪ ਹੈ। ਇਹ ਹੈ ਗੁਰੂ, ਸ੍ਰੀ ਗੁਰੂ ਗ੍ਰੰਥ ਜਿਹਦੇ ਵਿੱਚ ਉਹਦੇ ਨਾਮ ਬਾਣੀ ਸ਼ਬਦ ਜਿਹੜੇ ਉਹ ਸਾਰੇ ਗੁੰਥਨ ਇਕੱਠੇ ਕੀਤੇ ਹੋਏ ਨੇ। ਗ੍ਰੰਥ ਗੰਢ ਦਾ ਵੀ ਹੁੰਦਾ, ਜਿਵੇਂ ਗੰਢ ਦੇ ਵਿੱਚ ਕੋਈ ਪਾਂਡੇ ਚੀਜ਼ ਬੰਨੀ ਹੁੰਦੀ ਹੈ, ਇਸ ਤਰ੍ਹਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਇਹ ਹੈ। ਤਾਂ ਕਰਕੇ ਇਹਨੂੰ ਕੋਈ ਗੁਰਤਾ ਦਿੱਤੀ ਹੈ, ਗੁਰਤਾ ਤਾਂ ਧਰੋਂ ਹੀ ਸੀ, ਗੁਰੂ ਨਾਨਕ ਸਾਹਿਬ ਨੂੰ ਵੀ ਧਰੋਂ ਹੀ ਸੀ, ਅਤੇ ਬਾਣੀ ਵੀ ਧਰੋਂ, ਉਹ ਗੁਰੂ ਸਰੂਪ ਉਹਨਾਂ ਦੇ ਹਿਰਦੇ 'ਚ, ਉਹ ਗੁਰੂ ਸਰੂਪ ਹੀ ਹੈ, ਉਪਦੇਸ਼ ਹੈ, ਸਗੋਂ ਉਹਦੇ ਨਾਲ ਵੀ ਵੱਧ ਹੈ, ਉਹਦਾ ਸਗੋਂ ਗਿਆਨ ਕਰਦੀ ਹੈ। ਜੋ ਚਾਹੋ ਉਹ ਕਰੋ, ਚਿੱਤ ਜੋੜੋ, ਉਹ ਪਦਾਰਥ ਪ੍ਰਾਪਤ ਹੁੰਦੇ ਹੈ, ਪਰ ਉਨੀ ਕਮਾਈ ਕਰਨੀ ਪੈਂਦੀ ਹੈ। ਕਈਆਂ ਨੂੰ ਛੇਤੀ ਪਿਛਲੀ ਕਮਾਈ ਕੀਤੀ ਨਹੀਂ, ਕਈਆਂ ਨੂੰ ਦੂਸਰੀ ਕਮਾਈ। ਇਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ। ਸਾਹਿਬ ਹੈ ਹੁੰਦਾ ਮਾਲਕ ਸਵਾਮੀ ਦਾ, ਉਹ ਵਾਹਿਗੁਰੂ ਪਰਮੇਸ਼ਵਰ ਦੇ ਸਰੂਪ ਦੇ ਵਿੱਚ ਹੀ ਇਹ ਲੈ ਜਾਂਦੀ ਹੈ। ਇੱਕ ਸਰੂਪ ਉਹ ਸਾਰਿਆਂ ਦਾ ਸਾਹਿਬ ਹੈ। ਸਾਹਿਬ ਸ੍ਰੀ ਸਭ ਕੋ ਸਿਰ ਨਾਇਕ, ਜਾਚਕ ਨੇਕ ਸੋ ਏਕ ਦਵਈਆ। ਸਾਹਿਬ ਸ੍ਰੀ, ਦੇਖੋ ਸ੍ਰੀ ਸਾਹਿਬ, ਸਾਹਿਬ ਸ੍ਰੀ ਕਹਿ ਦਿਓ, ਸ੍ਰੀ ਸਵਾਇਮਾਨ ਸਾਹਿਬ ਮਾਲਕ, ਸਭ ਕੋ ਸਿਰ ਨਾਇਕ, ਜਾਚਕ ਨੇਕ ਸੋ ਏਕ ਦਵਈਆ। ਅਤੇ ਇਸੇ ਤਰ੍ਹਾਂ ਜੇ ਸ਼ਸਤਰ ਹੈ ਜ਼ੁਲਮ ਨੂੰ ਮੇਟਣ ਵਾਸਤੇ ਪਾਪਾਂ ਨੂੰ, ਉਹਦਾ ਨਾਮ ਵੀ ਮਹਾਰਾਜ ਨੇ ਕਿ ਨਾਮ ਵੀ ਨਾਲ ਹੋਵੇ ਅਤੇ ਨਾਲ ਬਾਣੀ ਵੀ ਹੋਵੇ, ਨਾਲ ਸ਼ਸਤਰ ਵੀ ਚੱਲੇ, ਨਵੋਂ ਜੁੱਧ ਜੁੱਧੇ, ਨਵੋਂ ਗਿਆਨ ਗਿਆਨੇ, ਨਵੋਂ ਭੋਜ ਪੋਜੇ, ਜੇ ਛਕਣਾ ਤਾਂ ਵੀ ਨਵੋਂ ਪਾਨ ਪਾਨੇ, ਨਵੋਂ ਕਲਾ ਕਰਤਾ, ਨਵੋਂ ਸ਼ਾਂਤ ਰੂਪੇ। ਉਹ ਵਾਹਿਗੁਰੂ ਪਰਮੇਸ਼ਵਰ ਦਾ ਇਸ ਤਰ੍ਹਾਂ ਜਾਪ ਸਾਹਿਬ ਦੇ ਵਿੱਚ, ਸਾਰੀ ਗੁਰਬਾਣੀ ਦੇ ਵਿੱਚ ਹੈ। ਇਹ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਰਥ ਹੈ। ਹੋਰ ਬੇਅੰਤ ਬੇਅੰਤ ਅਲੰਕਾਰਾਂ ਦੇ ਵਿੱਚ ਜਾਂ ਬਹੁਤ ਮਹਿਮਾਨ ਦੇ ਵਿੱਚ, ਜਿਵੇਂ ਭਾਈ ਸੰਤੋਖ ਸਿੰਘ ਜੀ ਨੇ ਜਿਸ ਵੇਲੇ ਗੁਰੂ ਨਾਨਕ ਸਾਹਿਬ ਜੀ ਜੋਤੀ ਜੋਤ ਸਮਾ ਗਏ ਅਤੇ ਮਹਾਰਾਜ ਦੀ ਮਾਇਆ ਪਾਈ ਹੋਈ ਸੀ ਗੁਰੂ ਨਾਨਕ ਸਾਹਿਬ ਜੀ। ਪਹਿਲੇ ਜਨਮ ਦੇ ਵਿੱਚ ਦੱਸਦੇ ਹੈ ਕਿ ਬ੍ਰਹਮਾ ਵਿਸ਼ਨੂੰ ਇਹਨਾਂ ਨੂੰ ਪਰਮੇਸ਼ਰ ਮੰਨਦੇ ਸੀ ਲੋਕ, ਅਤੇ ਇਹਨਾਂ ਨੇ ਤਪ ਕੀਤਾ। ਇੱਕ ਬਾਬਾ ਕਾਲੂ ਜੀ ਸੀ ਅਤੇ ਰਾਏ ਬੁਲਾਰ ਵੀ ਸੀ, ਅਤੇ ਹੋਰ ਮੀਆਂ ਮੀਰ ਨੂੰ ਵੀ ਦੱਸਦੇ, ਇਸ ਤਰ੍ਹਾਂ ਇਹਨਾਂ ਨੇ ਤਪ ਕੀਤਾ ਵੀ ਸਾਨੂੰ ਦਰਸ਼ਨ ਹੋ ਗਏ। ਦੇਖ ਲਓ, ਰਾਏ ਬੁਲਾਰ ਨੂੰ ਉਤਾਰਿਆ, ਮੀਆਂ ਮੀਰ ਨੂੰ ਖੁੱਲ੍ਹੇ ਦਰਸ਼ਨ ਦਿੱਤੇ। ਇਹ ਬਾਬਾ ਕਾਲੂ ਕਹਿੰਦੇ ਪਹਿਲੇ ਜਨਮ ਦੇ ਵਿੱਚ ਇਹ ਤਪ ਕਰਦਾ ਸੀ, ਮੇਰੇ ਘਰ ਦੇ ਵਿੱਚ ਇਹ ਪੁੱਤਰ ਰੂਪ ਹੋ ਕੇ ਜਨਮੇ। ਕਹਿੰਦੇ ਵਾਹਿਗੁਰੂ ਜੀ ਨੇ ਪੁੱਤਰ ਰੂਪ ਹੋ ਗਏ ਕਿਵੇਂ? ਇਹਨਾਂ ਨੂੰ ਇੰਨਾ ਗਿਆਨ ਹੈ ਨਹੀਂ ਸੀ। ਕਹਿੰਦੇ ਕਹਿੰਦੇ ਦੇਖੋ ਜੀ, ਵਿਸ਼ਨੂੰ ਨੇ ਵੀ ਤਾਂ ਉਹਦੇ ਪੁੱਤਰ ਰੂਪ ਹੋ ਕੇ ਹੋਇਆ, ਸ਼ਿਵ ਜੀ ਹੋਇਆ ਜੋ ਹੋਇਆ, ਅਤੇ ਤੁਸੀਂ ਵੀ। ਕਹਿੰਦੇ ਗੱਲ ਤਾਂ ਹੁੰਦੀ ਨਹੀਂ, ਪਰ ਤੂੰ ਇਹ ਮੰਗਲਾ ਚੱਲ ਆਪਣੀ ਸ਼ਕਤੀ ਨਾਲ ਜਾਂ ਹੋਰ ਜਿਹੜੀ ਚੀਜ਼ ਹੈ ਉਹ ਸਰੂਪ ਧਾਰ ਲੂੰਗਾ ਮੈਂ, ਅਤੇ ਜਨਮ ਦੇ ਵਿੱਚ ਆਉਂਦਾ ਨਹੀਂ ਹੈ, ਪਰ ਤੈਨੂੰ ਨਹੀਂ ਪਤਾ ਲੱਗੂਗਾ, ਤੇਰੇ ਘਰ ਵਾਲੇ ਨੂੰ ਹੋਰਨਾਂ ਨੂੰ ਪਰਿਵਾਰ ਨੂੰ ਨਹੀਂ ਪਤਾ ਲੱਗੂਗਾ ਵੀ ਇਹ ਪਰਮੇਸ਼ਰ ਹੈ, ਹੋਰ ਤਰੀ ਜਾਣਗੇ। ਛੋਟੀ ਅਵਸਥਾ ਤੋਂ ਪੰਨ ਪਾਇਆ ਜਾਂ ਕਰਜ਼ ਗੁਫ਼ਤ ਤੋਂ ਪੇਸ਼ ਤੋਂ ਨਿਰਗੋਸ਼ ਕੁੰਮ ਕਰਤਾਰ ਪੈਂਤੀ ਰਚੀ ਹੈ, ਉਹ ਇਹਨਾਂ 'ਤੇ ਪਰਦਾ ਪਾਇਆ ਹੋਇਆ ਸੀ ਬਾਬੇ ਕਾਲੂ 'ਤੇ। ਤਾਂ ਕਰਕੇ ਲੋਕਾਂ ਨੇ ਕਹਿਣਾ ਵੀ, ਰਾਏ ਬੁਲਾਰ ਨੇ ਵੀ ਕਹਿਣਾ ਵੀ ਪਰਮੇਸ਼ਰ ਹੈ। ਕਹਿੰਦੇ ਹੈ ਪਰਮੇਸ਼ਰ ਹੈ, ਇਹ ਕਿਦੋਂ ਪਰਮੇਸ਼ਰ ਹੈ, ਉੱਥੇ ਆਮ ਕਰਦਾ ਉਹ ਬਿਹਾਰ ਦਾ ਤੈਨੂੰ ਪਤਾ ਹੀ ਨਹੀਂ, ਕਿ ਬਿਹਾਰ ਦਾ ਉਹ ਜੇ ਬਾਬੇ ਨੂੰ ਕਿਹਾ ਕਿ ਜਾ ਕੇ ਆ ਸੱਚਾ ਸੌਦਾ ਕਰੋ ਤੂੰ ਸਾਰੀਆਂ ਨੂੰ, ਇਹਨੂੰ ਕੀ ਪਤਾ ਇਹ ਪਰਮੇਸ਼ਰ ਪਰਮੇਸ਼ਰ ਲਾਈ ਫਿਰਦੇ ਆ। ਪਾਈ ਰੱਖੀ ਦੀ ਮਾਇਆ ਪਾਈ ਰੱਖੀ, ਇਹਨਾਂ 'ਤੇ ਵੀ ਪਾਈ ਰੱਖੀ, ਬਾਬੇ ਸ਼੍ਰੀ ਚੰਦ 'ਤੇ ਵੀ, ਹਾਲੇ ਸ਼ਿਵਜੀ ਦਾ ਸੀ ਅੰਸ਼ ਅਤੇ ਦੂਸਰੇ 'ਤੇ ਲਖਮੀ ਦਾਸ 'ਤੇ ਵੀ। ਲੋਕ ਕਹਿਣ ਇਹ ਪਰਮੇਸ਼ਰ, ਕਹਿੰਦੇ ਕਿੱਥੇ ਪਰਮੇਸ਼ਰ ਹੈ ਇਹ। ਅਖੀਰ 'ਤੇ ਜਾਂ ਹੋਰ ਫਿਰ ਗੁਰਦਾ ਗੱਦੀ ਮਿਲਣੀ ਸੀ, ਅਖੇ ਜੀ ਆ ਕਿੱਕਰਾਂ ਨੂੰ ਝਾੜੋ ਅਤੇ ਫਲ ਡਿੱਗਣਗੇ, ਕਿੱਕਰਾਂ ਨੂੰ ਕਦੇ ਫਲ ਲੱਗੇ ਉਹਨਾਂ ਨੇ ਉੱਡ ਚੱਲਣਾ ਹੈ। ਫਿਰ ਜਿਸ ਵੇਲੇ ਮਾਤਾ ਨੇ ਇਹ ਜੀ ਸ਼ੀਸ਼ ਕਹੀ, ਜੋਤੀ ਜੋਤ ਸਮਾਏ ਵੀ ਆ ਜਾਓ ਦਰਸ਼ਨ ਕਰ ਲਓ, ਕਹਿੰਦੇ ਹਾਂ ਚੰਗੇ ਭਲੇ ਫਿਰਦੇ ਹੈ ਅਤੇ ਇਹ ਹੁਣ ਹੋਏ ਮਹਾਰਾਜ ਜੋਤੀ ਜੋਤ ਸਮਾ ਗਏ। ਜੋਤੀ ਜੋਤ ਸਮਾ ਗਏ ਅਤੇ ਪਹਿਲਾਂ ਬਾਬਾ ਕਾਲੂ ਜੀ ਦੀ ਵੀ ਅਤੇ ਮਾਤਾ ਜੀ ਦੀ ਵੀ, ਕਿਉਂ ਗੁਰੂ ਨਾਨਕ ਸਾਹਿਬ ਬਾਹਰ ਫਿਰਦੇ ਸੀ ਅਤੇ ਮੋਹ ਹੁੰਦਾ ਹੈ ਵੀ ਸਾਡਾ ਪੁੱਤਰ ਹੈ ਵੀ ਬਾਹਰ ਨਾ ਜਾਣੇ, ਬਹੁਤ ਜ਼ੋਰ ਲਾਇਆ ਜਾਂ ਹੋਰ ਚੀਜ਼ ਹੈ। ਰਾਏ ਬੁਲਾਰ ਦਾ ਵੀ ਤੁਸੀਂ ਕਹੋ ਘਰ 'ਚ ਰਿਹਾ ਕਰਨ, ਮਹਾਰਾਜ ਰਾਏ ਬੁਲਾਰ ਅਸੀਂ ਘਰ ਨਹੀਂ ਰਹਿ ਸਕਦੇ, ਸਾਨੂੰ ਹੁਕਮ ਪਰਮੇਸ਼ਰ ਦਾ ਹੈ ਮਹਾਰਾਜ ਹੋਰ ਜੀ। ਅਤੇ ਉਹ ਫਿਰ ਆਪਣੇ ਫਿਰ ਮੂੰਹ ਮੇਟ ਦਿਓ, ਆਪਣੇ ਮਾਂ ਪਿਓ ਦਾ ਮੂੰਹ ਮੇਟ ਦਿਓ, ਇੰਨੀ ਦੁਨੀਆਂ ਚਾੜ ਦਿਓ। ਕਹਿੰਦੇ ਮੋਹ ਵੀ ਸਾਡੇ ਵੱਸ ਨਹੀਂ, ਪਰਮੇਸ਼ਰ ਮੇਟਣ ਵਾਲਾ ਹੈ, ਇਹਨੇ ਸਭ ਕੁਛ ਹੈ ਉਹੀ। ਅਤੇ ਜਿਸ ਵੇਲੇ ਫਿਰ ਅਖੀਰ 'ਤੇ ਵੀ ਜਦੋਂ ਹੁਣ ਜਾਣਾ ਹੈ, ਗੁਰੂ ਮਹਾਰਾਜ ਨੇ ਜਾਣ ਲੱਗੇ ਅਤੇ ਮਾਤਾ ਕਹਿੰਦੇ ਚੰਗਾ ਜਾਂ ਹੋਰ ਚੀਜ਼ ਹੈ, ਕਹਿੰਦੇ ਜਾਂ ਹੋਰ ਚੀਜ਼ ਹੈ, ਨਾ ਜਾਓ ਨਾ ਜਾਓ। ਉਹ ਕਹਿੰਦੇ ਨਹੀਂ, ਉਹ ਫਿਰ ਮਹਾਰਾਜ ਜਾਣ ਲੱਗੇ ਨਾ, ਉਦੋਂ ਮਾਂ ਅਤੇ ਮਾਤਾ ਅਤੇ ਪਿਤਾ ਦਾ ਮੋਹ ਮੇਟ ਦਿੱਤਾ, ਮੋਹ ਮੇਟ ਦਿੱਤਾ। ਫਿਰ ਮਾਂ ਹੀ ਕਹਿਣ ਲੱਗ ਪਈ ਚੰਗਾ ਜੀ ਪੁੱਤਰ ਜੀ ਜਾਓ, ਕਿ ਮੋਹ ਐਸਾ ਹੈ ਸਾਰਿਆਂ ਨੂੰ ਲੱਗਿਆ ਹੋਇਆ। ਅਤੇ ਇਹ ਫਿਰ ਦੇਖ ਲਓ ਵੀ ਜਿਸ ਵੇਲੇ ਅਖੀਰ 'ਤੇ ਸੀਗਾ, ਗੁਰੂ ਨਾਨਕ ਸਾਹਿਬ ਆਏ ਅਤੇ ਇਹਨਾਂ ਨੇ ਵੀ ਚੜ੍ਹਾਈ ਕਰਨੀ ਸੀ, ਬਾਬਾ ਕਾਲੂ ਜੀ ਨੇ ਵੀ ਸਾਰੇ ਦਾ ਹੋਰ ਚੀਜ਼ ਹੈ। ਅਤੇ ਉਹ ਆਪਣੇ ਵਰਤਾਂ ਦੇ ਦਿਨ ਆ ਗਏ, ਵਰਤ ਰੱਖੋ ਬਜ਼ੁਰਗਾਂ ਨੇ ਜਾਂ ਉਹਨਾਂ ਨੇ ਇਸ ਤਰ੍ਹਾਂ ਦੇ, ਇਹ ਇਸ ਦਿਨ ਚੜ੍ਹਾਈ ਕੀਤੀ। ਗੁਰੂ ਨਾਨਕ ਸਾਹਿਬ ਆ ਗਏ, ਕਹਿੰਦੇ ਵਰਤ ਰੱਖਣਾ, ਕੋਈ ਵਰਤ ਕਰ ਲਈ ਤੁਸੀਂ ਰੱਖ ਦਿਓ, ਕਿ ਉਹਨਾਂ ਦੇ ਨੇਤ ਕੋਈ ਪੁੰਨਦਾਨ ਕਰੀਏ ਜਾਂ ਹੋਰ ਚੀਜ਼ ਅੱਗੇ ਮਿਲੇ ਉਹਨਾਂ ਨੂੰ, ਕੋਈ ਸੌਖੇ ਰਹਿਣ। ਕਹਿੰਦੇ ਤੁਹਾਨੂੰ ਪਤਾ ਹੈ ਵੀ ਕਿੱਥੇ ਨੇ ਉਹ? ਕਹਿੰਦੇ ਜੀ ਸਾਨੂੰ ਤਾਂ ਕੋਈ ਪਤਾ ਨਹੀਂ। ਕਹਿੰਦੇ ਚੰਗਾ, ਵਾਹਿਗੁਰੂ ਦਾ ਨਾਮ ਲਓ ਅਤੇ ਨੇਤਰ ਬੰਦ ਕਰੋ। ਨੇਤਰ ਬੰਦ ਕੀਤੇ ਅਤੇ ਜਿੱਥੇ ਸੀਗੇ ਉੱਥੇ ਸੱਚਖੰਡ ਦੀ ਜਿਹੜੀ ਸਟੇਜ ਸੀ, ਸਸੂਲ ਜਿੱਥੇ ਭਗਤ ਲੋਕ ਰਹਿੰਦੇ ਨੇ ਜਾਂ ਹੋਰ ਚੀਜ਼ ਹੈ, ਉੱਥੇ ਉਹ ਬਾਬਾ ਜੀ ਵੀ ਬੈਠੇ ਹੈ, ਹੋਰ ਵੀ ਦਾਦੇ ਪੜਦਾਦੇ ਇਹਨਾਂ ਦੇ ਸਾਰੇ ਬੈਠੇ ਹੈ। ਕਹਿੰਦੇ ਤੁਸੀਂ ਕਦੋਂ ਦੇ ਆ ਗਏ ਭਗਤੀ ਜਾਂ ਹੋਰ ਜੀ? ਕਹਿੰਦੇ ਜਦੋਂ ਦਾ ਉਹਨੇ ਦਾਦੇ ਪੜਦਾਦੇ ਕਹਿੰਦੇ ਜਦੋਂ ਦਾ ਗੁਰੂ ਨਾਨਕ ਸਾਹਿਬ ਜੀ ਨੇ ਸਰੂਪ ਉਹ ਪਰਮੇਸ਼ਰ ਹੈ ਉਹ ਧਾਰਿਆ, ਉਦੋਂ ਵੀ ਅਸੀਂ ਆ ਗਏ। ਅਤੇ ਫਿਰ ਉੱਥੋਂ ਮਹਾਰਾਜ ਨੇ ਉਹਨਾਂ ਦੀ ਸਮਾਧੀ ਖੋਲ੍ਹੀ। ਕਹਿੰਦੇ ਕਿਉਂ? ਕਹਿੰਦੇ ਹਾਂ ਅਸੀਂ ਮੈਨੂੰ ਉੱਥੇ ਪਹੁੰਚਾ ਦੇ ਹੁਣ। ਕਹਿੰਦੇ ਥੋੜ੍ਹੇ ਦਿਨ ਰਹਿੰਦੇ ਆ ਤਾਂ ਫਿਰ ਉੱਥੇ ਚਲੇ ਜਾਊਗੇ, ਹਾਲੇ ਥੋੜ੍ਹੇ ਦਿਨ ਰਹਿੰਦੇ। ਉਦੋਂ ਗਿਆਨ ਕਰਦੇ ਸੀ ਮਹਾਰਾਜ ਨੂੰ, ਪਹਿਲਾਂ ਹੀ ਇਹ ਚੀਜ਼ ਇਹ ਸਭ ਕਰ ਦਿੱਤਾ ਸੀ। ਅਤੇ ਹੁਣ ਇੱਥੇ ਬਾਬਾ ਸ਼੍ਰੀ ਚੰਦ ਅਤੇ ਇਹ ਨਾਂ ਆਏ। ਕਹਿੰਦੇ ਜੀ ਫਿਰ ਕਹਿੰਦੇ ਗੁਰੂ ਨਾਨਕ ਸਾਹਿਬ ਦਾ ਕਹਿੰਦੇ ਸੀ ਕਿ ਅਰਦਾਸ ਕਰੋ। ਅਰਦਾਸ ਕੀਤੀ ਜਿਵੇਂ ਸਿੱਧਾਂ ਨੂੰ ਆਪ ਪਰਮੇਸ਼ਰ ਸਰੂਪ ਸੀ, ਅਤੇ ਫਿਰ ਉਹਨਾਂ ਨੇ ਅਰਦਾਸ ਕੀਤੀ ਕਿ ਮਹਾਰਾਜ ਚਾਰ ਘੜੀਆਂ ਵਾਸਤੇ ਸਾਨੂੰ ਦਰਸ਼ਨ ਦਿਓ, ਅਸੀਂ ਭੁੱਲੇ ਰਹੇ, ਕਿਰਪਾ ਕਰੋ। ਫਿਰ ਗੁਰੂ ਨਾਨਕ ਸਾਹਿਬ ਫਿਰ ਪ੍ਰਗਟ ਹੋ ਗਏ ਉੱਥੇ ਹੀ। ਕਹਿੰਦੇ ਜੀ ਫਿਰ ਦੱਸੋ ਗਿਆਨ ਚਿਆਨ ਜਾਂ ਹੋਰ ਚੀਜ਼ ਹੈ? ਮਾਤਾ ਨੇ ਕਿਹਾ ਵੀ ਸਾਡਾ ਕੰਮ ਹੈ, ਖੱਤਰੀਆਂ ਨੇ ਘਰ ਜਨਮ ਹੈ, ਕੋਈ ਜੁਗਾਨ ਕਰੋ, ਕੋਈ ਹੋਰ ਠੀਕ ਕਰੋ, ਵਿਹਾਰ ਕਰੋ, ਇਹਨਾਂ ਨੂੰ ਕਿਛ ਕੀ ਤੁਸੀਂ ਸਿਖਾ ਚੱਲੋ, ਇਹ ਰੋਟੀ ਮੰਗ ਮੰਗ ਕੇ ਖਾਣਗੇ ਲੋਕਾਂ ਨੇ। ਮਹਾਰਾਜ ਕਹਿੰਦੇ ਗੁਰੂ ਘਰਦਿਆਂ ਅਤੇ ਕੁੱਤਿਆਂ ਦੇ ਵਿੱਚ ਹੀ ਕਰਾਮਾਤ ਹੈ, ਕਰਾਮਾਤਾਂ ਨੂੰ ਲੋਕ ਬੰਦੀ ਹੈ, ਸਭ ਕੁਛ ਦਿੰਦੀ ਹੈ, ਇਹਨਾਂ ਦਾ ਆਦਰ ਸਤਿਕਾਰ ਹੋਊਗਾ ਸਭ ਕੁਛ। ਅਤੇ ਪਰ ਜਿਹੜੀ ਸ਼ਬਦ ਦੀ ਵਡਿਆਈ ਹੈ ਉਹ ਗੁਰੂ ਅੰਗਦ ਸਾਹਿਬ ਕੋਲ ਹੈ, ਉਹ ਗਿਆਨ ਮੇਟਣ ਦੀ ਸਮਰੱਥਾ ਰੱਖਦੇ ਕਰਦੇ ਹੈ ਉਹ ਹੈ। ਅਤੇ ਫਿਰ ਉੱਥੇ ਵਾਹਿਗੁਰੂ ਮੰਤਰ ਦਾ ਅਰਸ ਵੀ ਸਤਿਗੁਰੂ ਸਾਹਿਬ ਜੀ ਨੇ ਕੀਤਾ ਤੇ ਸਾਰੇ ਗੁਰੂ ਮਹਾਰਾਜ ਕਹਿੰਦੇ ਤੁਸੀਂ ਚਾਰ ਘੜੀਆਂ ਲਾ ਲਈਏ ਚਾਰ ਯੁਗਾਂ ਵਾਸਤੇ, ਕਹਿੰਦੇ ਉਹਦੇ ਵੀ ਕਰ ਲਈ, ਕਹਿੰਦੇ ਵੀ ਪਰਮੇਸ਼ਰ ਦੀ ਮੌਜ ਹੀ ਇਵੇਂ। ਇਹ ਗੁਰੂ ਨਾਨਕ ਸਾਹਿਬ ਜੋਤ ਰੂਪ ਹਰੇ ਆਪ ਗੁਰੂ ਨਾਨਕ ਕਹਾਇਓ, ਤੇ ਉਹੀ ਜੋਤ ਗੁਰਬਾਣੀ ਦੇ ਵਿੱਚ ਗਿਆਨ ਬਖਸ਼ਣ ਦੀ, ਧਿਆਨ ਬਖਸ਼ਣ ਦੀ, ਨਾਮ ਬਖਸ਼ਣ ਦੀ, ਸਭ ਪਦਾਰਥ ਬਖਸ਼ਣ ਦੀ, ਸਭ ਉਹ ਗੁਰਬਾਣੀ ਵਾਹਿਗੁਰੂ ਉਹਦੇ ਹਿਰਦੇ ਵਿੱਚ ਹੀ ਵਸਦੀ ਤੇ ਉੱਥੇ ਲੈ ਜਾਂਦੀ ਹੈ। ਇਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤੇ ਇਹ ਹੈਗੀ ਗੁਰਬਾਣੀ। ਤੇ ਉਹਦੇ ਨਾਲ ਅੱਜ ਦੇ ਦਿਹਾੜੇ ਦੇਖ ਲਓ ਵੀ ਉੱਥੇ ਗੁਰੂ ਮਹਾਰਾਜ ਨੇ ਗੁਰਤਾ ਦਿੱਤੀ ਹੈ, ਤੇ ਉੱਥੇ ਤਾਂ ਬਹੁਤ ਰੌਣਕਾਂ ਸਭ ਸੰਗਤਾਂ ਗਈਆਂ ਹੋਈਆਂ ਨੇ, ਤੇ ਇੱਥੇ ਵੀ ਮੈਂ ਵੀ ਸਾਰੇ ਥਾਈ ਮਨਾਉਂਦੇ ਹੈ, ਤੇ ਨਾਲੇ ਮੇਰਾ ਸੁਭਾਅ ਕੁਛ ਹੋਰ ਆ ਵੀ ਪ੍ਰਾਪੇ ਗੰਨਾ ਨਹੀਂ ਕਰਨਾ, ਇਸ਼ਤਿਹਾਰ ਨਹੀਂ ਕੱਢਣੇ, ਹੋਰ ਨਹੀਂ ਕਰਨੇ, ਵੀ ਪਹਿਲੇ ਬਜ਼ੁਰਗਾਂ ਵਾਂਗੂ ਨਹੀਂ ਤਾਂ ਕੋਈ ਇਸ਼ਤਿਹਾਰ ਕੱਢਦੇ ਹੋਰ ਕਰਦੇ ਹੈ, ਉਹ ਵੀ ਖੜੇ ਇੱਥੇ ਦਰਸ਼ਨ ਸੁਣੇ ਕਈਆਂ ਨੂੰ ਕਰ ਦਿੱਤਾ, ਮੈਂ ਕਿਉਂ ਕੀਤਾ, ਆਪੇ ਜਿਹੜੀ ਮਰਜ਼ੀ ਆ ਜਾਏ ਨਾ ਆਵੇ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਤਾਂ ਹੈ ਕਿ ਸ਼ਬਦ ਹੈ, ਇਹ ਤਾਂ ਫਿਰ ਤੁਸੀਂ ਕਹੋ ਵੀ ਇਹ ਤਾਂ ਲਿਖਿਆ, ਲਿਖਣ ਤੋਂ ਬਿਨਾਂ ਪਹਿਲਾਂ ਪੋਥੀਆਂ ਸੀਗੀਆਂ ਸਾਰੀਆਂ ਜਾਂ ਗੁਰੂ ਅਰਜਨ ਸਾਹਿਬ ਜੀ ਨੇ ਕਿ ਕੋਈ ਵਿੱਚ ਉਚਾਰਨ ਲੱਗ ਪਿਆ ਸੀ ਆਪਣੇ ਨਾਂ ਰੱਖ ਕੇ ਗੁਰੂ ਨਾਨਕ ਸਾਹਿਬ ਦਾ, ਇੱਕ ਇਸ ਤਰ੍ਹਾਂ ਦਾ ਰਲਾਲ ਹੋ ਗਿਆ, ਫਿਰ ਸਾਰੀਆਂ ਪੋਥੀਆਂ ਮੰਗਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਰਚਿਆ। ਇਹ ਹੈ ਤੇ ਦਸਵੇਂ ਸਰੂਪ ਦੇ ਵਿੱਚ ਫਿਰ ਆਪਣੀ ਗੁਰਤਾ ਗੱਡੀ ਦਿੱਤੀ ਹੈ, ਵੀ ਇਹ ਗੁਰੂ ਸਰੂਪ ਨੇ ਗੁਰਤਾ ਗੱਡੀ ਵੀ ਉਹ ਨਹੀਂ ਦਿੱਤੀ। ਪਹਿਲਾਂ ਜਿਸ ਵੇਲੇ ਖਾਲਸਾ ਪੰਥ ਸਾਜਣਾ ਸੀ ਤੇ ਗੁਰੂ ਮਹਾਰਾਜ ਨੇ ਕਿਹਾ ਵੀ ਸਾਨੂੰ ਹੁਕਮ ਹੈ ਕਿ ਆਓ ਸ਼ੀਸ਼ ਦਿਓ, ਇਹ ਸ਼ੀਸ਼ ਵਾਹਿਗੁਰੂ ਦੀ ਭੇਟਾ ਹੋਊਗਾ। ਫਿਰ ਦੇਖ ਲਓ ਬਾਬਾ ਦਇਆ ਸਿੰਘ ਨੇ ਦਿੱਤਾ, ਭਾਈ ਧਰਮ ਸਿੰਘ ਨੇ ਦਿੱਤਾ, ਭਾਈ ਹਿੰਮਤ ਸਿੰਘ ਨੇ, ਗੋਕੁੰਡ ਸਿੰਘ ਨੇ, ਸਾਹਿਬ ਸਿੰਘ ਨੇ ਦਿੱਤਾ। ਫਿਰ ਗੁਰੂ ਮਹਾਰਾਜ ਜੀ ਨੇ ਅੰਮ੍ਰਿਤ ਤਿਆਰ ਕਰਕੇ ਉਹਨਾਂ ਦੇ ਇੱਕ ਦੂਜੇ ਦੇ ਭਾਈ ਦਇਆ ਸਿੰਘ ਦਾ ਸੀਸ ਜਿਹੜਾ ਸੀ ਭਾਈ ਸਾਹਿਬ ਸਿੰਘ ਦੇ ਸੀਸ ਦੇ ਨਾਲ ਉੱਥੇ ਜੋੜ ਦਿੱਤਾ, ਭਾਈ ਸਾਹਿਬ ਸਿੰਘ ਦਾ ਉੱਧਰ ਜੋੜ ਦਿੱਤਾ, ਐਨ ਫਰਕ ਨਹੀਂ ਰੱਖਿਆ। ਇਹ 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 ਜਿਹੜੀ ਆਮ ਲੋਕ ਤਾਂ ਕਹਿੰਦੇ ਆ ਉਹ ਚਿੱਟੇ ਜਿਹਾ, ਪਰ ਇਹ ਜਿਹੜੀ ਆਪਣੇ ਹੁਣ ਇਹ ਸਾਖੀ ਜਾਂ ਹੋਰ ਆਪਣੇ ਜਿਹੜੀ ਇਹਨਾਂ ਦੀ ਹੈਗੀ ਯੂਨੀਵਰਸਿਟੀ ਦੀ ਅਲਾਵਾਜ ਜਾਂ ਹੋਰ ਚੀਜ਼ ਹੈ, ਉਹਦੇ ਵਿੱਚੋਂ ਜਿਹੜਾ ਡੈਰੀ ਦੇਣ ਵਾਲਾ ਸੀ ਉਸ ਡੈਰੀ 'ਤੇ ਉਹ ਲਿਖਿਆ ਹੋਇਆ ਪਿਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਕਿਉਂਕਿ ਔਰੰਗਜ਼ੇਬ ਹਰ ਵੇਲੇ ਡੈਰੀ ਬਾਅਦ ਛੱਡ ਸਕਦਾ ਕੀ ਕਰਦੇ ਨੇ ਅੱਜ ਕੀ ਕੀਤਾ ਹੈ, ਉਹਦੇ 'ਚ ਇਹ ਚੀਜ਼ਾਂ ਲਿਖੀਆਂ ਹੋਈਆਂ ਨੇ। ਫਿਰ ਗੁਰੂ ਮਹਾਰਾਜ ਨੇ ਉਹਨਾਂ ਦੇ ਸਿਰ ਜੋੜ ਕੇ ਅੰਮ੍ਰਿਤ ਤਿਆਰ ਕਰਕੇ ਜਦੋਂ ਛਿੜਕਿਆ ਤੇ ਉਹ ਖੜੇ ਹੋ ਗਏ, ਫਿਰ ਪੰਜ ਪੰਜ ਚੋਏ ਦਿੱਤੇ। ਫਿਰ ਮਹਾਰਾਜ ਨੇ ਕਿਹਾ ਵੀ ਹੁਣ ਸਾਨੂੰ ਛਕਾਓ, ਕਹਿੰਦੇ ਜੀ ਤੁਹਾਨੂੰ ਕਿਵੇਂ, ਤੁਸੀਂ ਤਾਂ ਸ੍ਰਿਸ਼ਟੀ ਦੇ ਮਾਲਕ ਹੋ, ਕਹਿੰਦੇ ਵਾਹਿਗੁਰੂ ਦਾ ਹੁਕਮ ਹੈ। ਤੇ ਉਹਨਾਂ ਨੇ ਕਿਹਾ ਚੰਗਾ ਜੀ, ਫਿਰ ਉਸੇ ਤਰ੍ਹਾਂ ਹੀ ਹੈ, ਤੁਸੀਂ ਤਾਂ ਸਾਡੇ ਸ਼ੀਸ਼ ਲੈ ਕੇ ਫਿਰ ਆਪਣੇ ਇਹ ਕੀਤੇ ਤੇ ਸਾਨੂੰ ਕੀ ਦਿਓਗੇ, ਹੁਣ ਗੁਰੂ ਮਹਾਰਾਜ ਦਾ ਸ਼ੀਸ਼ ਲੈ ਕੇ ਜਿਉਂਦੇ ਨਹੀਂ ਕਰ ਸਕਦੇ ਸੀ, ਇਸ ਕਰਕੇ ਮਹਾਰਾਜ ਕਹਿੰਦੇ ਅਸੀਂ ਇੱਕ ਸ਼ੀਸ਼ ਹੀ ਨਹੀਂ ਆਪਣਾ ਦਿਆਂਗੇ, ਸਾਰਾ ਪਰਿਵਾਰ ਵੀ ਖਾਲਸੇ ਪੰਥ ਤੋਂ ਕੁਰਬਾਨ ਕਰ ਦਿਆਂਗੇ, ਮਾਤਾ ਪਿਤਾ ਵੀ। ਤੇ ਇਹ ਕਹਿੰਦੇ ਕਿ ਜੀ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ, ਮਹਾਰਾਜ ਨੇ ਕਿਹਾ ਵੀ ਗੁਰਤਾ ਗੱਡੀ ਦਿਓ, ਹੁਣ ਜੋਤੀ ਜੋਤ ਸਮਾਉਣਾ ਤੁਸੀਂ ਕਹਿ ਚੁੱਕੇ ਹੋ, ਅਤੇ ਪਹਿਲੇ ਗੁਰੂ ਜਿਹੜੇ ਹੋਏ ਨੇ ਉਹ ਗੁਰੂ ਸਥਾਪਨ ਕਰਕੇ ਜੋਤੀ ਜੋਤ ਸਮਾਉਂਦੇ ਰਹੇ, ਕਹਿੰਦੇ ਗੁਰੂ ਤਾਂ ਅਸੀਂ ਜਿਹੜੇ ਉਹਨਾਂ ਤੋਂ ਅੰਮ੍ਰਿਤ ਛਕਿਆ ਉਹ ਸਿੱਖਿਆ ਦਿੱਤੀ, ਉਹ ਸਾਡੇ ਗੁਰੂ, ਅਸੀਂ ਉਹਨਾਂ ਦੇ ਗੁਰੂ, ਬਾਕੀ ਫਰਕ ਹੀ ਰਹਿ ਗਿਆ। ਅਤੇ ਚਮਕੌਰ ਸਾਹਿਬ ਦੇ ਵਿੱਚ ਹੀ ਉਹ ਆਪਣਾ ਜਿਹੜਾ ਬਾਣਾ ਵੀ ਸੀ ਵੀ ਚੁਰਗਾਂ ਨੂੰ ਪਤਾ ਨਾ ਲੱਗੇ, ਅਤੇ ਉਹ ਮਹਾਰਾਜ ਨੇ ਚੋਲਾ ਜਾਂ ਹੋਰ ਚੀਜ਼ ਕੋਈ ਨਿਸ਼ਾਨੀਆਂ ਉਹਨਾਂ ਨੂੰ ਦਿੱਤੀਆਂ, ਅਤੇ ਹੁਣ ਫਰਕ ਕੀ ਹੈ। ਕਹਿੰਦੇ ਨਹੀਂ ਮਹਾਰਾਜ, ਦੇਖੋ ਫਿਰ ਵੀ ਤੁਸੀਂ ਪੰਜ ਪਿਆਰੇ ਸਾਜ ਕੇ ਗੁਰੂ ਹੋਏ ਤੇ ਅਸੀਂ ਤੁਹਾਡੇ ਦਾਸ ਰਹੇ, ਤੁਸੀਂ ਵਾਹਿਗੁਰੂ ਦੇ ਦਾਸ ਰਹੇ, ਤੇ ਸਾਨੂੰ ਉਪਦੇਸ਼ ਤਾਂ ਦਿੰਦੇ ਰਹੇ, ਸਿੱਖਿਆ ਜਾਂ ਹੋਰ ਲੋਕਾਂ ਦੀਆਂ ਕਾਮਨਾ ਪੂਰੀਆਂ, ਗੁਰੂ ਹੋਏ ਕਹਿੰਦੇ ਹਾਂ ਇਹ ਤਾਂ, ਫਿਰ ਇਸ ਤਰ੍ਹਾਂ ਸਾਨੂੰ ਗੁਰੂ ਸਥਾਪਨ ਕਰੋ। ਕਹਿੰਦੇ ਚੰਗਾ, ਉਹ ਵੀ ਜਿਹੜੀ ਚੀਜ਼ ਮਰਯਾਦਾ ਰਹੂਗੀ, ਜਿਹੜੀ ਪੰਜ ਪ੍ਰਮਾਣ ਪੰਜ ਪ੍ਰਧਾਨ ਹੈ, ਅਤੇ ਗੁਰੂ ਵੀ ਸਥਾਪਨ ਕਰਾਂਗੇ। ਫਿਰ ਵੀ ਬਾਣੀ ਗੁਰੂ ਹੈ ਬਾਣੀ, ਅਕਾਲ ਪੁਰਖ ਦੇ ਆਈ ਹੈ, ਉਸੇ ਨੇ ਇਸ ਰੂਪ ਤਾਰਿਆ। ਜੇ ਅੱਖਰਾਂ ਦੇ ਵਿੱਚ ਨਾ ਹੋਵੇ ਤੇ ਰਹਿ ਨਹੀਂ ਸਕਦੀ, ਅਸੀਂ ਦੇਖ ਨਹੀਂ ਸਕਦੇ, ਗੱਲਾਂ ਬਾਤਾਂ ਦੇ ਨਾਲ ਤਾਂ ਕੁਛ ਹੋਰ ਬਣ ਜਾਊਗਾ, ਅੱਗੇ ਜੋ ਅੱਗੇ ਭੁੱਲ ਜਾਂਦੀ ਹੈ। ਇਸ ਕਰਕੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖਣ ਦੇ ਵਿੱਚ ਅੱਖਰੀ ਨਾਮ ਨਾਮ ਹੈ, ਅੱਖਰੀ ਸਲਾਹ। ਕੀ ਕਹਿੰਦੇ ਜੀ, ਇਹ ਕਾਗਜ਼ਾਂ ਨੂੰ ਤਾਂ ਨਹੀਂ ਮੱਥਾ ਟੇਕਣਾ ਚਾਹੀਦਾ, ਅਸੀਂ ਕਾਗਜ਼ਾਂ ਨੂੰ ਤਾਂ ਨਹੀਂ ਟੇਕਦੇ, ਜਿੱਥੇ ਨਾਮ ਬਾਣੀ ਵਾਹਿਗੁਰੂ ਦੀ ਸਿੱਖਿਆ ਉਪਦੇਸ਼ ਜੋਤ ਹੈ ਉਸਦੇ ਵਿੱਚ, ਉਹਨੂੰ ਮੱਥਾ ਟੇਕਦੇ। ਤੇ ਜਿਹੜੇ ਉਹਦੇ ਤੇ ਲਿਖੀ ਹੋਈ ਹੈ ਉਹ ਵੀ ਪਵਿੱਤਰ ਨੇ। ਜੈਸੇ ਤਰਤਾਰ ਅਪਵਿੱਤਰ ਕਰ ਮਾਨੀਏ ਰੇ, ਰਵਿਦਾਸ ਨੂੰ ਕਿਹਾ ਵੀ ਤੂੰ ਚਮਾਰ ਹੈ, ਤੇਰੇ ਚ ਨਾਮ ਜਪਦਾ ਤਾਂ ਕੀ ਹੈ, ਚਮਾਰ ਹੀ ਰਹੇ। ਕਹਿੰਦੇ ਨਹੀਂ, ਜਿਹੜਾ ਵਾਹਿਗੁਰੂ ਦਾ ਨਾਮ ਹੈ ਉਹ ਬਹੁਤ ਪਵਿੱਤਰ ਤੋਂ ਪਵਿੱਤਰ, ਉਹ ਵੱਡਿਆਂ ਤੋਂ ਵੱਡਿਆਂ ਕਰ ਦਿੰਦਾ ਹੈ। ਮੈਂ ਉਹ ਨਹੀਂ ਹਾਂ, ਮੇਰੇ ਵਿੱਚੋਂ ਮੈਂ ਨਿਕਲ ਚੁੱਕੀ ਹੈ, ਤੇ ਵਾਹਿਗੁਰੂ ਨੇ ਨਾਮ ਦੇ ਦਿੱਤਾ ਹੈ, ਨਾਮ ਦੇ ਵਿੱਚ ਉਹ ਵੱਸਦਾ ਹੈ। ਤੇ ਤਰਤਾਰ ਪਵਿੱਤਰ ਕਰ ਮਾਨੀਏ ਰੇ, ਜੈਸੇ ਕਾਗਰਾ ਕਰਤ ਵਿਚਾਰਨ। ਤਾੜੀ ਦਾ ਜਿਹੜਾ ਦ੍ਰਿਸ਼ ਹੈ ਉਹਦੇ ਪੱਤੇ ਦੇ ਉੱਤੇ ਕੁਛ ਪਹਿਲਾਂ ਜਦੋਂ ਕਾਗਜ਼ ਨਹੀਂ ਸੀ ਹੁੰਦੇ ਜਾਂ ਛੋਟੇ ਸੀ, ਲਿਖ ਵੀ ਲੈਂਦੇ ਸੀ, ਅਪਵਿੱਤਰ ਅਪਵਿੱਤਰ ਮੰਨਦੇ ਵੀ ਉਹ ਤਾੜੀ ਨਿਕਲਦੀ। ਜੈਸੇ ਕਾਗਰਾ ਕਾਗਜ਼ ਨੂੰ ਵੀ ਬਹੁਤਾ ਪਵਿੱਤਰ ਨਹੀਂ ਮੰਨਦੇ ਲੋਕ। ਜੈਸੇ ਕਾਗਰਾ ਕਰਤ ਵਿਚਾਰੂ ਭਗਤ ਭਗਵਤ ਲਿਖੀਏ ਤੇ ਉਪਰੇ, ਵਾਹਿਗੁਰੂ ਪਰਮੇਸ਼ਵਰ ਦੀ ਭਗਤੀ ਜਸ ਲਿਖ ਦਈਏ ਅੱਖਰਾਂ ਦੇ ਵਿੱਚ, ਪੂਜਿਆ ਕਰ ਨਮਸਕਾਰ। ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਮੱਥਾ ਟੇਕਦੇ ਹਾਂ, ਉਹੀ ਉਪਦੇਸ਼ ਹੈ, ਉਹੀ ਵਿਚਾਰ ਹੈ। ਜੇ ਸਾਡੇ ਇਹ ਮਨ ਕਾਗਜ਼ 'ਤੇ, ਹਿਰਦੇ ਕਾਗਜ਼ 'ਤੇ ਲਿਖਿਆ ਗਿਆ ਨਾਮ, ਉੱਥੋਂ ਹੀ ਰੋਸ਼ਨੀ ਪ੍ਰਗਟ ਹੋਈ, ਰੋਸ਼ਨ ਸਰੂਪ ਆਪ ਹੈ, ਚੇਤਨ ਸਰੂਪ ਆਪ ਹੈ ਉਹ, ਫਿਰ ਸਭ ਉਹ ਗਿਆਨ ਦੂਰ ਕਰਕੇ ਫਿਰ ਉਹੀ ਜੈਸੇ ਕਿ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ, ਦਸਵੇਂ ਪਾਤਸ਼ਾਹ ਨੇ ਸੋ ਅੰਤਰ ਸੋ ਬਾਹਰ ਨੰਨ ਘੱਟ ਘੱਟ ਵਿਆਪ ਰਿਹਾ ਭਗਵੰਤ, ਉਹ ਅਵਸਥਾ ਖੁੱਲਣਗੀਆਂ ਜਾਂ ਆਉਣਗੀਆਂ। ਸੋ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਗੁਰੂ ਇਹ ਕਹਿੰਦੇ ਪੰਜ ਪੈਣਗੇ, ਪੰਜ ਆਓ ਉਹਨਾਂ ਦੀ ਵਡਿਆਈ ਹੈ। ਪਰ ਜਿਸ ਤਰ੍ਹਾਂ ਅਸੀਂ ਦਾਸ ਹੋ ਕੇ ਗੁਰੂ ਹੋ ਕੇ ਵਾਹਿਗੁਰੂ ਦੀ ਸਿੱਖਿਆ ਉਪਦੇਸ਼ ਦਿੰਦੇ ਰਹੇ ਤੇ ਉਹਦੇ ਦਾਸ ਬਣਦੇ, ਇਸ ਤਰ੍ਹਾਂ ਦਾਸ ਬਣ ਕੇ ਰਹਿਣਾ ਤੁਸੀਂ। ਹੁਣ ਵੀ ਤੁਸੀਂ ਕਹਿੰਦੇ ਤੁਸੀਂ ਗੁਰੂ ਸੀ, ਅਸੀਂ ਦਾਸ ਸੀਗੇ। ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅੱਜ ਕੱਲ੍ਹ ਇਹ ਹੈ, ਚਾਹੇ ਨੰਦੇੜ ਹੈ ਚਾਹੇ ਹੋਰ ਕਿਤੇ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਪੰਜ ਪਿਆਰਿਆਂ ਦਾ ਨਾਂ ਹੀ ਨਹੀਂ ਲੈਂਦੇ ਨਾ, ਪੰਜ ਪਿਆਰੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਖੜਾ ਕੇ, ਖੂਹ ਵਿੱਚ ਖੜਾ ਕੇ ਤੇ ਫਿਰ ਪੰਜ ਪੈਸੇ ਤੇ ਨੈਰੀਅਰ ਲਿਆ ਕੇ ਮੱਛਾ ਟੇਕਿਆ। ਜਦੋਂ ਆਪ ਮੱਛਾ, ਜਿਵੇਂ ਗੁਰੂ ਮਹਾਰਾਜ ਨੂੰ ਪੰਜ ਪਿਆਰੇ ਮੱਛਾ ਟੇਕਦੇ ਸੀ ਜਾਂ ਫਤਿਹ ਬਣਾਉਂਦੇ ਸੀ, ਉਹਨਾਂ ਨੇ ਵੀ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕੀਤੀ, ਸਾਰੀਆਂ ਸੰਗਤਾਂ ਨੇ ਵੀ ਨਮਸਕਾਰ ਕੀਤੀ। ਅਬ ਹਮ ਪਹਿਲਾਂ ਸਾਡਾ ਇਹ ਇੱਕ ਸ਼ਾਨ ਦੇ ਸਰੂਪ ਜਿਸੇ ਪਹਿਲੇ ਗੁਰੂ ਹੋਏ, ਠੀਕ ਹੈ, ਸ਼ਕਤੀ ਨਾਲ ਜਿੱਥੇ ਮਰਜ਼ੀ ਦਰਸ਼ਨ ਦਿੰਦੇ। ਅਬ ਹਮ ਸੋ ਗੁਰ ਥੱਪ ਹੈ ਜੋ ਪਰਮ ਉਦਾਰੀ, ਬਹੁਤ ਉਦਾਰ ਹੋਣਗੇ, ਕਿਸੇ ਨੂੰ ਨਹੀਂ ਕੁਛ ਕਹਿਣਗੇ। ਹੁਣ ਤਾਂ ਕਦੇ ਮਾੜੀ ਮੋਟੀ ਗੱਲ ਹੋਵੇ ਕਿਹਾ ਹੀ ਜਾਂਦਾ ਵੀ ਜੀ ਭਲਾ ਹੀ ਭਲਾ ਕਰਨਗੇ, ਗੁਰਬਾਣੀ ਜਿਹੜੀ ਹੈ ਹੋਰ ਜਿਹੜੀ ਚੀਜ਼ ਹੈ। ਇਸ ਕਰਕੇ ਉਹਦਾ ਜੋ ਪਰਮ ਉਦਾਰ ਅਤੇ ਉਹ ਇਹਨਾਂ ਦੀ ਆਗਿਆ ਵਿੱਚ ਰਹਿਣਾ, ਦਾਸ ਬਣ ਕੇ ਰਹਿਣਾ, ਅਤੇ ਵਾਹਿਗੁਰੂ ਦੀ ਇਹ ਸਿੱਖਿਆ ਜਾਂ ਹੋਰ ਚੀਜ਼ ਵਾਹਿਗੁਰੂ ਦਾ ਹੁਕਮ ਹੈ ਅਤੇ ਉਹ ਅੱਗੇ ਸਿੱਖਿਆ ਦੇਣੀ ਸੰਸਾਰ ਦੇ ਵਿੱਚ। ਜਿੱਥੇ ਅੱਜ ਕੱਲ੍ਹ ਕੀ ਬਣਿਆ, ਅੱਜ ਕੱਲ੍ਹ ਜਿਹੜਿਆਂ ਦੇ ਹੱਥ ਵਿੱਚ ਹਕੂਮਤ ਆ ਜਾਂਦੀ ਹੈ ਜਾਂ ਜਿਹੜੇ ਜੈਸੇ ਸਾਡੇ ਗੁਰਦੁਆਰਿਆਂ ਦੇ ਪ੍ਰਬੰਧਕ ਹੈ, ਕਮੇਟੀਆਂ ਵਾਲੇ ਜਾਂ ਹੋਰ ਚੀਜ਼ ਹੈ, ਉਹ ਕਰਦੇ ਆਪਣੀ ਮਰਜ਼ੀ ਨਾ ਭਾਲ ਤਖਦਾ ਲੈ ਲੈਣਗੇ, ਹੁਕਮਨਾਮੇ ਉਹਨਾਂ ਦੇ ਆਪਣੇ ਹੁੰਦੇ ਹੈ। ਅਤੇ ਸਾਡੇ 'ਚ ਵੀ ਕਮਜ਼ੋਰੀਆਂ ਹੈ, ਜਿਹੜੇ ਉੱਥੇ ਇੰਨੇ ਮੈਂਬਰ ਬਣ ਕੇ ਗਿਆ ਉਹ ਕਿਉਂ ਵੀ ਕਿਉਂ ਕਰਦੇ ਹੋ ਤਾਂ। ਜਿਸ ਤਰ੍ਹਾਂ ਹੁਣ ਦੱਸਦੇ ਵੀ ਮੇਰੇ ਕੋਲ ਇੱਕ ਨੇ ਦੱਸਿਆ ਜੀ, ਬਾਦਲ ਸਾਹਿਬ ਚੰਡੀਗੜ੍ਹ ਕੇ ਮਰਾਲੀ ਗਏ, ਉੱਥੇ ਪਹਿਲਾ ਚੰਡੀ ਦਾ ਮੰਦਿਰ ਹੈ ਅਤੇ ਉੱਥੇ ਜਾ ਕੇ ਉਹਨਾਂ ਨੇ ਮੱਥਾ ਟੇਕਿਆ ਅਤੇ ਤਿਲਕ ਲਵਾਇਆ। ਮੈਂ ਅੱਗੇ ਤਾਂ ਜਿਹੜੇ ਜਥੇਦਾਰ ਇਸ ਤਰ੍ਹਾਂ ਦੇ ਹੁੰਦੇ ਸੀ ਵੀ ਆ ਜਾ ਇੱਧਰ ਤਨਖਾਹੀਆਂ ਚੋਂ, ਹੁਣ ਕੀ ਗੱਲ ਹੋ ਗਈ, ਕੋਈ ਕੁਛ ਜਾਣ ਦਿੰਦਾ। ਅੱਛਾ, ਫਿਰ ਅਕਾਲੀ ਦਲ ਗੱਲ ਦਾ ਦਲ ਹੈ ਤੇ ਉਹ ਉਹਦੇ ਤੇ ਉਹਦੇ ਤੇ ਕੀ ਚੱਲਦੀ ਹੈ ਅਕਾਲੀ ਦਲ ਤੇ ਉਹਦਾ ਤਾਂ ਹੋਵੇ ਪ੍ਰਧਾਨ ਤੇ ਉਹਦਾ ਅੰਮ੍ਰਿਤ ਵੀ ਨਸ਼ੇ ਗਿਆ ਹੋਵੇ। ਤਾਂ ਸੁਣਿਆ ਹੁਣ ਵੀ ਉਹਦੇ ਉਹਨੂੰ ਲਾਂਭੇ ਮਿਲਦੇ ਸੀ, ਕਾਂਗਰਸੀਆਂ ਨੇ ਦੇਤੇ, ਰਾਜੇ ਨੇ ਦੇਤੇ, ਇਹ ਅਕਾਲੀ ਦਲ ਦਾ ਪ੍ਰਧਾਨ ਹੈ। ਤੇ ਸਿੱਖੀ ਰਹਿ ਚ ਕਿੰਨਾ ਗਿਆ ਜਥੇਦਾਰ ਸੀ ਇੱਥੇ ਆਉਂਦਾ ਦਰਬਾਰਾ ਸਿੰਘ ਛਿੰਨੀਵਾਲ ਦਾ, ਮੈਂ ਕਿਹਾ ਜੀ ਮੈਂ ਸੁਣਿਆ ਵੀ ਉਹਦਾ ਅਮਰ ਵੀ ਨਹੀਂ ਛਕਿਆ ਜੀ, ਕਹਿੰਦੇ ਨਹੀਂ ਹੁਣ ਛਕ ਲਿਆ ਹੈ, ਬੜਾ ਚੰਗਾ ਹੋ ਗਿਆ। ਸੋ ਇਹ ਹਾਲਤ ਹੈ ਸਾਡੀ ਜਾਂ ਹੋਰ ਚੀਜ਼ ਦੀ। ਚਲੋ ਨਹੀਂ ਤਾਂ ਆਪਣਾ ਭਾਈ ਜੇ ਗੱਲਾਂ ਬਾਤਾਂ ਸੁਣੀਏ ਆ ਤੇ ਆਪਣੇ ਪਿੰਡਾਂ ਦਾ ਹੀ ਸੁਧਾਰ ਕਰ ਲਈਏ, ਪਿੰਡਾਂ ਦਾ ਨਹੀਂ ਹੁੰਦਾ ਤੇ ਘਰ ਦਾ ਹੀ ਕਰ ਲਈਏ। ਮਾਈਆਂ ਬੀਬੀਆਂ ਜਾਂ ਹੋਰ ਚੀਜ਼ ਹੈ ਕਿ ਉਹਨਾਂ ਬੱਚਿਆਂ ਨੂੰ ਨਾਲੇ ਤਾਂ ਉਹ ਵੀ ਸਿੱਖਿਆ ਦਿਓ, ਕੋਈ ਅਮਲ ਸ਼ਮਲ ਹੋਰ ਨਹੀਂ ਖਾਣਾ ਤੇ ਸਿੱਖੀ ਦੀ ਸਿੱਖਿਆ ਦਿਓ। ਨਹੀਂ ਉਹ ਤਾਂ ਇੱਥੋਂ ਤੱਕ ਹੈ ਜਿਹੜੇ ਅਮਲੀ ਜਾਂ ਹੋਰ ਘੁੱਟ ਪੀਣ ਲੱਗ ਪੈਣ ਜਾਂ ਹੋਰ ਚੀਜ਼ ਹੈ, ਉਹਦਾ 4-5 ਸਾਲ ਦੇ ਮੁੰਡੇ ਨੂੰ ਵੀ ਆ ਜਾ ਤੂੰ ਵੀ ਲੈ ਘੁੱਟ ਪੀ ਲੈ ਤੇ ਵਾਹ ਕਰ ਦੇਵੇ ਉਹਦੀ ਜ਼ਿੰਦਗੀ। ਤੇ ਬ੍ਰਹਮਚਾਰੀ ਤੇ ਸਾਡੇ ਸਕੂਲ ਦੇ ਮਾਸਟਰ ਕੀ ਨੇ, ਉਹਨਾਂ ਨੇ ਕੋਈ ਜੇ ਹੋ ਸਕਦਾ ਤੇ ਭਾਈ ਦੇਖ ਲਿਓ, ਵੋਟਾਂ ਤਾਂ ਆਪਾਂ ਹੀ ਪਾਉਣੇ ਹੈ, ਮੈਂਬਰ ਬਣਾਉਣੇ ਹੈ, ਪਰ ਜੇ ਛੋਟੇ ਜਿਹੇ ਗਿਣਤੀ 'ਚ ਉਹਨਾਂ ਨੇ ਵਾਹ ਪੇਸ਼ ਨਹੀਂ ਜਾਂਦੇ ਦੂਜੇ ਮੈਂਬਰ ਬਣਾ ਲੈਂਦੇ ਹੈ। ਐਸੇ ਰੌਲਾ ਗੋਲਾ ਸੀ ਪਿੰਡ ਦੇ ਵਿੱਚ, ਆਹ ਰੌਲੇ ਤਾਂ ਹੋਰ ਹੁੰਦੇ ਹੈ ਵੀ ਮਾੜੀਆਂ ਚੀਜ਼ਾਂ ਦਾ ਸਤਿਕਾਰ ਕਰਨਾ, ਜਾਂ ਦੂਸਰੇ ਹੁੰਦੇ ਦੂਜੇ ਕਹਿੰਦੇ ਅਸੀਂ ਸਭ ਕੁਛ ਖਾਈ ਪੀ ਜਾਈਏ, ਸ਼ਰਾਬਾਂ ਪੀਏ, ਮਾਸ ਖਾਈਏ, ਗੁਰਦੁਆਰਿਆਂ 'ਚ ਵੀ ਜਾਈਏ ਅਤੇ ਸਾਨੂੰ ਸਰਪੰਚ ਕਹਿਣ ਆਓ ਜੀ ਸਾਡਾ ਆਦਰ ਕਰਨ। ਇਹ ਜਿਹੜੇ ਉਹ ਹੁੰਦੇ ਨਾਜ਼ਰ ਸਿੰਘ ਵਰਗੇ, ਉਹ ਕਿੱਥੇ ਆਦਰ ਕਰਦੇ ਹੈ, ਉਹ ਕੱਢੋ ਉਹਨੂੰ ਬਾਹਰ। ਇੱਥੇ ਬਿਸ਼ਕ ਛਕਣ ਛਕਾਉਣ ਵਾਲੇ ਵੀ ਆਉਣ, ਅਸੀਂ ਵੀ ਛਕਣ ਵਾਲੇ ਆਈਏ, ਇਹ ਸੁਧਾਰ ਕਿੱਥੇ ਹੋਊਗਾ। ਐਸੇ ਰੌਲਾ ਗੋਲਾ ਸੀ ਤੇ ਸੀਤਲ ਸਾਹਿਬ ਆ ਗਏ, ਮੈਂ ਵੀ ਕਾਕਾ ਕਾਕਾ ਕਹਿੰਦੇ ਨੇ, ਮੈਂ ਕਾਕਾ ਕਦੇ ਦੇਖਿਆ ਤਾਂ ਹੈ ਨਹੀਂ, ਉਹਦਾ ਪਿਓ ਤਾਂ ਆਇਆ ਸੀ ਇੱਥੇ ਤੇ ਉਹ ਨਹੀਂ, ਉਹ ਐਸੇ ਆਇਆ ਵੀ ਫਿਰ ਮੈਨੂੰ ਨਹੀਂ ਪਤਾ ਲੱਗਿਆ ਵੀ, ਹੁਣ ਵੀ ਨਹੀਂ ਮੈਨੂੰ ਪਤਾ ਵੀ ਜੇ ਇਹ ਕਾਕਾ ਕਿ ਦੂਸਰਾ ਹੈ। ਅਤੇ ਉਹ ਮੈਂ ਕਿਹਾ ਜੀ ਤੁਸੀਂ ਸ਼੍ਰੋਮਣੀ ਕਮੇਟੀ 'ਚ ਬਣੇ ਹੋਏ ਅਤੇ ਕਿੰਨਾ ਕੁ ਉਹਨਾਂ ਦਾ ਹੈਗਾ ਆਚਰਨ, ਖਾਣਾ ਪੀਣਾ ਕੁਛ ਠੀਕ ਰੱਖਿਆ ਕਰੋ, ਅਤੇ ਫਿਰ ਕਿੰਨਾ ਕੁ ਨਾਮ ਜਪਦੇ ਹੋ। ਅਤੇ ਮਹਾਰਾਜ ਨੇ ਤਾਂ ਕਿਹਾ ਕਿ ਹਿਰਦੇ ਦੇ ਵਿੱਚ ਨਾਮ ਭੁਲਾਓ ਨਾ, ਇਸ ਕਰਕੇ ਫਿਰ ਅਸੀਂ ਸਿੱਖ ਅਤੇ ਸਿੱਖਾਂ ਦੇ ਆਗੂ, ਮੈਂ ਵੀ ਤੁਹਾਡੇ ਵਿੱਚ ਹੀ ਹਾਂ। ਮੈਂ ਕਹਿੰਦਾ ਵੀ ਜਿਨ ਹਰ ਹਿਰਦੇ ਨਾਮ ਨਬਸ, ਜੇ ਨਾਮ ਨਹੀਂ ਚੇਤੇ ਤਾਂ ਸਿੱਖ ਹੀ ਨਹੀਂ, ਬਾਹਰਲੀ ਵੀ ਰਹਿਤ ਹੈ ਉਹ ਸਿੱਖ ਨਹੀਂ ਅਗਲੇ ਦਰਜੇ ਦੇ। ਸੋ ਚਾਹੇ ਥੋੜ੍ਹੇ ਹੈ ਚਾਹੇ ਬਹੁਤੇ ਹੈ, ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵੀ ਇਹ ਪੰਜਾਂ ਪਿਆਰਾਂ ਦਾ ਹੈ ਜੀ, ਉਹ ਹੁੰਦੇ ਹੈ ਪੰਜ ਕਹਿੰਦੇ ਹੈ, ਅਤੇ ਹੁਕਮ ਹੈ ਅਕਾਲ ਤਖਤ ਦਾ, ਅਤੇ ਉਹ ਨਾਸਤਿਕ ਦੁਨੀਆਂ ਨੂੰ ਕਰੀ ਜਾਂਦੇ ਹੈ। ਉਹ ਕਹਿੰਦੇ ਹੁਕਮ ਇਹਨਾਂ ਦੇ ਹੁੰਦੇ, ਦੂਜੇ ਹੁੰਦੇ ਹੋਏ ਉਹ ਸਪੋਕਸਮੈਨ ਵਰਗੇ ਕੋਈ ਕੱਢਦੇ ਵੱਟ, ਉਹ ਵੀ ਸਿੱਖ ਹੈਗਾ ਕਿ ਨਹੀਂ ਹੋਵੇ ਨਾ ਹੋਵੇ, ਉਹਨਾਂ ਨੇ ਇਹੀ ਰਥ ਫੜਿਆ ਹੋਇਆ। ਚਲੋ ਵਿਚਾਰਾਂ ਪਰਮਾਰਥ ਦੇ ਨਾਲ ਜਾਂ ਹੋਰ ਚੀਜ਼ ਹੋਣੇ ਤਾਂ ਚਾਹੀਦੇ ਹੈ, ਵਿੱਚ ਵਿੱਚ ਕੋਈ ਕੋਈ ਗੁਰਮੁਖ ਹੈਗੇ ਆ ਜਾਂ ਐਸੇ ਇਸ ਤਰ੍ਹਾਂ ਦੇ। ਸੋ ਹੁਣ ਜਿਹੜਾ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਡੀ ਮਹਾਰਾਜ ਨੇ ਦਿੱਤੀ ਅਤੇ ਆਪਣੇ ਦੋ ਦਿਨ ਤੀਜੇ ਦਿਨ ਚੌਥੇ ਦਿਨ ਛੱਡ ਕੇ ਦੋ ਹੈ, ਪੰਜਵੀਂ ਨੂੰ ਜੋਤੀ ਜੋਤ ਸਮਾਏ ਨੇ, ਉਹ ਵੀ ਸਿੰਘਾਂ ਨੇ ਇੱਥੇ ਹੁਣ ਉਨੇ ਸਿੰਘ ਸਾਨੂੰ ਮਿਲਦੇ ਨੇ, ਇੱਥੇ ਜਪ ਤਪ ਕਰੋ ਕਮਾਓ, ਪੜ੍ਹਾਈਆਂ ਬਹੁਤ ਹੋ ਚੁੱਕੀਆਂ, ਕੋਈ ਰਹਿੰਦਾ ਨਹੀਂ ਹੈ। ਉਹ ਕਹਿੰਦੇ ਸਾਨੂੰ ਅੱਖਰ ਪੜ੍ਹਾ ਦਿਓ, ਅਸੀਂ ਜਾ ਕੇ ਪਾਠ ਕਰੀਏ ਅਤੇ ਜਾਂ ਗਿਆਨੀ ਬਣ ਜਾਈਏ, ਬਾਹਰਲੇ ਦੇਸ਼ਾਂ 'ਚ ਜਾਈਏ। ਅਤੇ ਇੱਥੇ ਦੇਖ ਲਓ ਵੀ ਆਪਣੇ ਗਿਆਨੀ ਗੁਰਬਚਨ ਸਿੰਘ ਜੀ, ਮਾੜੀ ਜਿਹੀ ਕਿਰਪਾਨ ਜੇ ਉਹਨਾਂ ਨੂੰ ਭਾਵਾਂ ਕਿੱਡਾ ਹੀ ਰਾਜ ਦਿੰਦੇ, ਉਹ ਕਿਰਪਾਨ ਲਾ ਕੇ ਨਹੀਂ ਸੀ ਜਾਂਦੇ। ਅਤੇ ਹੁਣ ਪਿੰਡਰਾਂ ਵਾਲੇ ਕਿਰਪਾਨਾਂ ਲਾ ਕੇ ਜਾਂਦੇ ਹੈ, ਨਾ ਜਾਓ, ਜੇ ਇੱਕ ਨੇ ਗਲਤੀ ਕੀਤੀ ਜੇ ਕਮਜ਼ੋਰ ਕੀਤਾ ਨਾ ਜਾਓ, ਸਗੋਂ ਮੋਰਚਾ ਲਾ। ਸਵੇਰੇ ਜਿਹੀ ਜਾਂ ਹੋਰ ਚੀਜ਼ ਹਾਲਤ ਹੋਈ ਹੋਈ ਹੈ ਉਸ ਤਰ੍ਹਾਂ ਦੀ ਉਹ ਚੀਜ਼ ਕਰੀ ਜਾਂਦੇ ਨੇ, ਸਭ ਜਾਂ ਹੋਰ ਚੀਜ਼ ਹੈ। ਅਤੇ ਹੁਣ ਫਿਰ ਦੇਖ ਲਓ ਵੀ ਉਹ ਤਰੀਕੇ ਹੀ ਬਦਲਾਤੀ ਹੈ, ਜਿਹੜੀਆਂ ਕੁਦਰਤੀ ਚੰਦਰਮਾ ਸੂਰਜ ਦੀਆਂ ਥਿੱਤਾਂ ਚਲੀ ਜਾਂਦੀਆਂ ਸੀ ਉਹ ਬਦਲਾਤੀ ਹੈ। ਅਤੇ ਐਸੀ ਖੇਡ ਹੋ ਰਹੀ ਹੈ, ਦਮਦਮੇ ਸਾਹਿਬ ਵੀ ਗੁਰਤਾ ਗੱਦੀ ਦਾ ਦਿਨ ਮਨਾ ਲਿਆ, ਅਤੇ ਬਾਦਲ ਸਾਹਿਬ ਇੱਥੋਂ ਰੋਪੜ ਤੋਂ ਵੀ ਉਹ ਜਿਹੜਾ ਕਿ ਉਹ ਭੈਣ ਵਾਲੇ ਉਹਨੂੰ ਬਹੁਤ ਵਡਿਆ ਕੇ ਮਠਿਆਈਆਂ ਦੇ ਟਰੱਕ ਅਤੇ ਹੋਰ ਜਾ ਰਹੇ, ਅਤੇ ਨਾਲੇ ਉਹਨੂੰ ਕਹਿੰਦੇ ਤਨਖਾਹੀ ਆ, ਉਹ ਤਾਂ ਕੁਰਾਟ ਹੋਈ ਹੋਈ ਹੈ, ਉਹੋ ਜਿਹੇ ਆਗੂ ਹੈ। ਸੋ ਇਹ ਆਪਾਂ ਨਹੀਂ ਕਰ ਸਕਦੇ ਸਰਦਾਰ ਨੇ। ਹਾਂ, ਆਪਣਾ ਆਪ ਜੇ ਘਰਾਂ ਦਾ ਵਿਚਾਰ ਹੋ ਜਾਏ ਜੇ ਘਰਾਂ 'ਚ ਨਹੀਂ ਭਾਈ, ਤੁਸੀਂ ਆਪ ਜਿਵੇਂ ਰੱਖ ਸਕਦੇ ਹੋ ਉਸ ਚੀਜ਼ ਨੂੰ ਆਪਾਂ ਰੱਖੀਏ। ਇਹ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰ ਔਰ ਗੁਰਬਾਣੀ, ਅਤੇ ਨਹੀਂ ਤਾਂ ਆਪਣੇ ਦੂਸਰਾ ਕਲਯੁਗ ਦੀ ਹਾਲਤ ਸੀ, ਚੋਰਾਂ ਯਾਰਾਂ ਰੰਡੀਆਂ ਕੁੱਟਣੀਆਂ ਦੀ ਬਾਣ, ਬੇਦੀਨਾ ਕੀ ਦੋਸਤੀ ਬੇਦੀਨਾ ਕਾ ਖਾਣ। ਅੱਜ ਕੱਲ੍ਹ ਕਹਿੰਦੇ ਕਿੱਥੇ ਲਿਖਿਆ ਜੀ ਇਹ, ਸੁਚਮ ਰੱਖੋ ਜਾਂ ਪਵਿੱਤਰ ਜਾਂ ਜੂਠਾ ਨਾ ਖਾਓ। ਬੇਦੀਨਾ ਕੀ ਦੋਸਤੀ ਬੇਦੀਨਾ ਕਾ ਖਾਣ, ਸਿਫਤੀ ਸਾਰ ਨਾ ਜਾਣਨੀ। ਚੋਰਾਂ ਅਤੇ ਚੋਰਾਂ ਯਾਰਾਂ ਜਿਹੜੇ ਚੋਰ ਬਣ ਗਏ ਉਹਨਾਂ ਦੇ ਟੋਲੇ ਉਹ ਇਕੱਠੇ ਹੋ ਕੇ ਬੈਠੇ, ਅਤੇ ਯਾਰਾਂ ਦੇ ਜਿਹੜੇ ਵਿਵਚਾਰ ਕਰਨ ਵਾਲੇ, ਚੋਰਾਂ ਯਾਰਾਂ ਰੰਡੀਆਂ ਅਤੇ ਕੁੱਟਣੀਆਂ ਨੇ ਫਫਾ ਕੁੱਟਣੀਆਂ, ਉਹ ਨਾਜਾਇਜ਼ ਸੰਬੰਧ ਕਰਾਉਣ ਵਾਲੀਆਂ, ਇਹਨਾਂ ਦੇ ਲੱਗਣਗੇ। ਬੇਦੀਨਾਂ ਕੀ ਦੋਸਤੀ, ਜਿਹਨਾਂ ਦਾ ਕੋਈ ਧਰਮ ਇਮਾਨ ਨਹੀਂ ਹੈ ਉਹਨਾਂ ਨਾਲ ਪੀਤੀ, ਉਹਨਾਂ ਦਾ ਹੀ ਖਾਣਾ ਪੀਣਾ ਹੋਵੇ। ਸਿਫਤੀ ਸਾਹਿਬ ਨੇ ਜਾਣਨੀ ਸਦਾ ਵਸੇ ਸ਼ੈਤਾਨ, ਸਦਾ ਉਹਨਾਂ ਦੇ ਮਨ ਵਿੱਚ ਕਾਮ ਸ਼ੈਤਾਨ ਵਸੂਗਾ। ਕਹਿੰਦੇ ਫਿਰ ਉਹਨਾਂ ਨੂੰ ਸਿੱਖਿਆ ਵੀ ਗਰਹੋਂ ਚੰਦਨ ਖੋਲੀਏ, ਉਹਨਾਂ ਨੂੰ ਸਿੱਖਿਆ ਦੇਵਗੇ ਨਾ, ਉਹ ਬਹੁਤੇ ਨੇ। ਗਰਹੋਂ ਚੰਦਨ ਖੋਲੀਏ ਪੀ ਸਾਹਸ, ਉਹਨਾਂ ਨੇ ਸਿੱਖਿਆ ਸੁੱਖਿਆ ਤੁਹਾਡੀ ਕੋਈ ਨਹੀਂ ਬਣਨੀ ਹੈ। ਸਗੋਂ ਜਿਹੜੇ ਪ੍ਰਚਾਰਕ ਹੋਣਗੇ ਉਹੀ ਉਹ ਚੀਜ਼ਾਂ ਖਾਂਦੇ ਨੇ, ਕੰਮ ਕਰਦੇ ਹੈ, ਰਾਗੀ ਹੈ, ਢਾਡੀ ਹੈ, ਕੋਈ ਹੋਊਗਾ। ਖੁਰਾਕਾਂ ਤੋਂ ਬਚਿਆ ਹੋਏ ਗੁਰੂ ਮਹਾਰਾਜ ਸੇਵਾ 'ਚ ਵੀ ਕੋਈ ਭੈ ਡਰ ਹੋਊਗਾ ਨਹੀਂ, ਉਹੋ ਜਿਹੇ ਰੱਖਣਗੇ, ਆਪ ਵੀ ਉਹੋ ਜਿਹੇ ਨੇ। ਅਤੇ ਗਰਹੋਂ ਚੰਦਨ ਖੋਲੀਏ, ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਖੋਤਾ ਪਰਮੇਸ਼ਰ ਨੇ ਬਣਾਇਆ ਪਸ਼ੂ, ਉਹਦਾ ਸੁਭਾਅ ਇਹ ਜਿਹਾ, ਜੇ ਉਹਨੂੰ ਪਾਣੀ ਨਾਲ ਨਵਾ ਦਿਓ ਨਾ ਬੁਲ ਤਾਂ ਨਹਾਉਂਦਾ ਨਹੀਂ, ਬਹੁਤ ਡਰ ਮੰਨਦਾ ਹੈ। ਅਤੇ ਉਹਨੂੰ ਚੰਗੀ ਤਰ੍ਹਾਂ ਸਾਬਣ ਸੁਬਣ ਲਾ ਕੇ ਨਵਾ ਦਿਓ ਅਤੇ ਚੰਦਨ ਦਾ ਲੇਪ ਕਰ ਦਿਓ ਖੁਸ਼ਬੂ ਦਾ, ਉਹਨੂੰ ਚੰਗਾ ਨਹੀਂ ਸਮਝੂਗਾ। ਜਿੱਥੇ ਬਹੁਤ ਗਰਮੀ ਪਵੇ ਅਤੇ ਮਿੱਟੀ ਹੋਵੇ ਨਾ ਨਰਮ ਨਰਮ ਜਿਹੀ ਝੁੱਦੜ ਜਿਹੀ ਹੋਵੇ, ਉੱਥੇ ਜਾ ਕੇ ਲੱਟੂਗਾ ਖੁਸ਼ਬੂ। ਨਾਨੇ ਕੂੜਾ ਕਤੇ ਕੂੜਾ ਤਣੀਏ ਤਾਣ, ਇਹ ਐਸੇ ਕੂੜੇ ਉਹਦੀਆਂ ਬਸ ਚੂਸਦੀਆਂ ਡਾਰਾਂ ਬਣਾਇਆ ਕਰਨਗੇ। ਜਿਵੇਂ ਕਹਿੰਦੇ ਇੱਕ ਜੁਲਾਹਾ ਸੀ ਅਤੇ ਉਹ ਰਾਜੇ ਨੂੰ ਜਾ ਕੇ ਕਹਿੰਦੇ ਵੀ ਦਸਤਾਰ ਬਣਾਉਣੀ, ਪਹਿਲਾਂ ਜੁਲਾਹੇ ਜੀ ਗਏ ਆਪ ਗੱਤਕੇ ਸੂਤ ਅਤੇ ਹੋਰ ਸਾਰਾ ਚੀਜ਼ ਕਰਦੇ ਸੀ, ਅਤੇ ਉਹ ਕਹਿੰਦੇ ਵੀ ਦਸਤਾਰ ਬਣਾ ਕੇ ਜੋ ਬਹੁਤ ਬਰੀਕ ਅਤੇ ਸਾਫ਼ ਸੁਥਰੀ ਹੋਵੇ। ਕਹਿੰਦੇ ਜੀ ਬਣ ਜਾਏਗੀ ਪਰ ਕੁਛ ਸਮਾਂ ਲੱਗੇਗਾ। ਉਹ ਰਾਜੇ ਨੇ ਭੇਜਿਆ ਫੇਰ ਵੀ ਜਾ ਕੇ ਉਹਨੂੰ ਕਹੋ ਬਣੇਗੀ। ਉਹ ਚਰਖਾ ਉਹਦਾ ਡਾਇਆ ਅਤੇ ਉਸ ਤਾਈਂ ਗੁੱਝ ਫੇਰੀ ਜਾਏ, ਅਤੇ ਨਾਲ ਉਹ ਐਂ ਜਿਵੇਂ ਨਾ ਸੂਤ ਨਾ ਪੂਣੀ ਨਾ ਹੋਰ ਐਂ ਕਰੀ ਜਾਏ, ਹੱਥ ਕਰੀ ਜਾਏ ਜਿਵੇਂ ਮਾਈਆਂ ਕੱਤਦੀਆਂ ਹੁੰਦੀਆਂ ਨੇ। ਉਹ ਕਹਿੰਦਾ ਆਪ ਕਰਦੇ, ਕਹਿੰਦੇ ਜੀ ਹਾਂ ਬਹੁਤ ਬਰੀਕ ਹੈ ਇਸ ਕਰਕੇ ਤੁਹਾਨੂੰ ਨਜ਼ਰ ਨਹੀਂ ਆਉਂਦਾ, ਜਾ ਰਹੇ ਨੂੰ ਕਿਹਾ ਵੀ। ਫਿਰ ਕੁਛ ਦਿਨ ਹੋ ਗਏ, ਉਹਦਾ ਤਾਣਾ ਤਣਨਾ ਸੀ ਅਤੇ ਹੁਣ ਉਸ ਨਾਲ ਕਾਨੇ ਜੇ ਕੱਢ ਕੇ ਅਤੇ ਇੱਧਰ ਉੱਧਰ ਨੂੰ ਫਰੀ ਜਾਈ। ਉਹ ਕਹਿੰਦੇ ਜੀ ਕੀ ਕਰਦੇ ਹੋ, ਫਿਰ ਉਹ ਸੂਤ ਦਾ ਤਾਣਾ ਤਣਦਾ ਮੈਂ, ਅਖੇ ਦੱਸਦਾ ਤਾਂ ਹੈ ਨਹੀਂ ਕਿ ਬਹੁਤ ਬਰੀਕ ਹੈ ਅਤੇ ਉਹ ਕਿਸੇ ਨੂੰ ਦਿਸਦਾ ਹੈ, ਵਿੱਚੋਂ ਬਿਨਾਂ ਹੋਰ ਕੋਈ ਹੋਊਗਾ ਜਿਹੜਾ ਮੇਰੇ ਵਰਗਾ ਹੋਊਗਾ ਉਹ ਦਿਸੂਗਾ। ਉਹ ਕਹਿੰਦੇ ਫਿਰ ਚੰਗਾ ਆ ਕੇ ਬੁਣ ਲੱਗ ਪਿਆ ਜੇ, ਬੁਣ ਕੇ ਉਹਨੇ ਇੱਕ ਟੋਕਰੀ ਜਿਹੀ ਲਈ, ਉਹਦੇ ਵਿੱਚ ਚੰਗੇ ਚੰਗੇ ਫੁੱਲ ਫਲ ਜਾਂ ਹੋਰ ਬਨੋਟੀ ਜੇ ਰੱਖ ਲਏ ਅਤੇ ਉੱਤੇ ਸੋਨਾ ਰੁਮਾਲਾ ਲੈ ਲਿਆ। ਕਹਿੰਦੇ ਜੀ ਆ ਗਈ ਪੱਗ ਬਣ ਕੇ, ਸਵਾ ਸਾਰੀ ਬੈਠੀ ਹੈ। ਕਹਿੰਦੇ ਚੰਗਾ, ਚਲੋ ਜੀ ਉੱਥੋਂ ਉਹਨਾਂ ਨੂੰ ਮਾਲਾ ਲਾਇਆ ਅਤੇ ਉਹਦੇ ਸਿਰ ਦੇ ਉੱਤੇ ਬੁਲੇਟਿਨ ਲੱਗ ਪਿਆ। ਬਲੇਟੀ 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 ਗਿਆ ਜਾਂ ਹੋਰ ਚੀਜ਼ ਹੈ। ਉਹ ਦੂਜੇ ਵੀ ਵਜ਼ੀਰ ਅਤੇ ਹੋਰ ਸਾਰੇ ਬੈਠੇ ਸਿਆਣੇ, ਉਹ ਕਹਿੰਦੇ ਦਿਸਦੀ ਤਾਂ ਹੈ ਨਹੀਂ। ਉਹ ਕਹਿੰਦਾ ਉਹਨੂੰ ਦਿਸੀ ਵੀ ਜਿਹੜਾ ਆਪਣੇ ਖਾਸ ਪਿਓ ਦਾ ਨਾਂ ਹੋਵੇ। ਜਿਹੜਾ ਆਪਣੇ ਖਾਸ ਪਿਓ ਦਾ ਨਾਂ ਹੋਵੇ ਉਹਨੂੰ ਨਹੀਂ ਦਿਸਦੀ, ਦੂਜੇ ਨੂੰ ਦਿਸੂਗੀ। ਵੀ ਜਿਹੜਾ ਹਰਾਮ ਦਾ ਹੋਵੇ ਉਹਨੂੰ ਨਹੀਂ ਦਿਸੂ। ਹੁਣ ਕਿਹੜਾ ਕਹੋ ਮੈਨੂੰ ਨਹੀਂ ਦਿਸਦੀ ਵੀ ਉਹ ਸਾਰੇ ਬਣੇ ਅਤੇ ਉਹ ਰਾਜਾ ਵੀ ਚੁੱਪ ਕਰ ਗਿਆ। ਅਤੇ ਉਹਨਾਂ ਨੇ ਕੂੜੇ ਕਤੇ ਕੂੜਾ ਤਣੀਏ ਤਾਣ ਉਹ ਹੈ ਅਤੇ ਨਾਲ ਕਹਿੰਦੇ ਬਾਗਾਂ ਬੁਰਗੂ ਸਿੰਘੀਆਂ। ਇਹ ਨਹੀਂ ਹੈ ਜਿਹੜੇ ਬਾਗਾਂ ਦੇਣ ਵਾਲੇ ਆ, ਬਾਂਗ ਕੌਣ? ਮੁਸਲਮਾਨ ਦਿੰਦਾ ਹੈ, ਮੁਸਲਮਾਨਾਂ ਵਿੱਚ ਵੀ ਇਹ ਕੱਲ ਨੂੰ ਫੈਲਿਆ ਹੈ। ਬਾਗਾਂ ਬੁਰਗੂ, ਬੁਰਗੂ ਸੰਖ ਵਜਾਉਣ ਵਾਲੇ ਹਿੰਦੂ, ਸਿੰਘੀਆਂ ਅਤੇ ਜੋਗੀ ਨਾਲੋਂ ਮਿਲੀ ਕਲਿਆਣ, ਜਿਹੜੇ ਕੋਈ ਕਲਿਆਣ ਕਰਨ ਵਾਲੇ ਜਾਂ ਸਿਰ ਭਗਤੀ ਕਰਨ ਵਾਲੇ ਸਾਰੇ ਰੋੜ ਦਿੱਤੇ ਹੈ। ਇਹ ਸੱਚ ਕਾਲ ਕੂੜ ਵਰਤਿਆ, ਕਲ ਕਾਲ ਬੇਤਾਲ, ਬੀਓ ਬੀਜ ਪਤਲਿਆ ਗਿਆ, ਅਬ ਕਿਉਂ ਉਗਵੈ ਦਾਲ, ਜੇ ਹੋਏ ਤਾਂ ਉਗਵੈ ਰੁੱਤੀ ਹੋਈ ਉੱਥੇ। ਸੋ ਸਭ ਕੁਛ ਇਹ ਗੁਰਬਾਣੀ ਗਿਆਨ ਦੇ ਰਹੀ ਹੈ, ਸਿੱਖਿਆ ਦੇ ਰਹੀ ਹੈ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਦਸਮ ਪਾਤਸ਼ਾਹ ਗੁਰਤਾ ਗੱਡੀ ਅੱਜ ਦੇ ਦਿਨ ਦਿੱਤੀ ਹੈ। ਸਾਡੇ ਮਨ ਦੇ ਗੁਰੂ ਮੰਨਦੇ ਅਸੀਂ, ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨੀਓ, ਪ੍ਰਗਟ ਗੁਰਾ ਕੀ ਦੇ, ਗੁਰੂ ਮਾਨੀਓ ਵੀ ਮੰਨਦੇ। ਮੰਨਣਾ ਤਾਂ ਹੁੰਦਾ ਜੇ ਕੋਈ ਬਜ਼ੁਰਗ ਜਾਂ ਹੋਰ ਚੀਜ਼ ਹੈ ਉਹਦੀ ਗੱਲ ਮੰਨੇ। ਅਸੀਂ ਵਚਨ ਮੰਨਦੇ, ਮੱਥਾ ਟੇਕਦੇ ਹਾਂ, ਜਾਂ ਹੋਰ ਵੀ ਜਿਹੜੇ ਚੋਰ ਜਾਰ ਦਰਬਾਰ ਸਾਹਿਬ ਜਾਂਦੇ ਨੇ ਉਹ ਵੀ ਸੋ ਜ਼ਿਆਦਾ ਡੰਡੋਤ ਕਰਨਗੇ ਅਤੇ ਜ਼ਿਆਦਾ ਲੱਗਣਗੇ ਪਾਲਕੀ ਨੂੰ। ਇਸ ਕਰਕੇ ਗੁਰੂ ਮਹਾਰਾਜ ਕਿਰਪਾ ਕਰਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮੰਨਣ ਦਾ ਬਲ ਬਖਸ਼ਣ। ਅਤੇ ਜਿਹੜੇ ਪੰਜ ਪ੍ਰਵਾਨ ਹੈ ਉਹ ਮਹਾਰਾਜ ਨੇ ਕਿਹਾ ਵੀ ਤੁਸੀਂ ਸਿੱਖਿਆ ਦੇਣੀ ਹੈ ਅਤੇ ਅੱਗੇ ਸਿੱਖ ਸਜਣਗੇ, ਉਹ ਬਾਣੀ ਉਹ ਹੋਊਗੀ ਗੁਰੂ ਨਾਲ, ਉਹ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੋਣਗੇ। ਅਤੇ ਭਾਈ ਉਹ ਗੁਰੂ ਵਾਲੇ ਹੋ ਕੇ ਆਪਾਂ ਉਹ ਸਿੱਖਿਆ ਨੂੰ ਮੰਨੀਏ, ਅਤੇ ਜੋ ਸਿੱਖਿਆ ਤੇ ਉਹ ਵਾਹਿਗੁਰੂ ਪਰਮੇਸ਼ਰ ਜਿਸ ਰੂਪ ਦੇ ਵਿੱਚ ਵੀ ਚਾਹਾਂਗੇ ਕਾਮਨਾ ਵੀ ਪੂਰੀਆਂ ਹੋਣਗੀਆਂ। ਸਭ ਨੌਨੀ ਦੀਆਂ 18 ਸਿੱਧੀਆਂ, ਸਰਗੁਣ ਸਰੂਪ ਵੀ ਅਤੇ ਦੂਸਰੇ ਨਿਰਗੁਣ ਸਰੂਪ ਵੀ, ਜਿਵੇਂ ਜਿਵੇਂ ਉਹਨਾਂ ਦੀ ਪ੍ਰਸੰਨਤਾ ਕਿਰਪਾ ਹੋਊਗੀ ਉਹ ਵਾਹਿਗੁਰੂ ਪਰਮੇਸ਼ਰ ਆਪ ਸਾਖਿਆਤ ਰੂਪ ਹੋ ਕੇ ਦਰਸ਼ਨ ਬਖਸ਼ਣਗੇ। ਹੁਣ ਜਿਹੜਾ ਸ਼ਬਦ ਆਇਆ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ, ਜਿਸ ਜੋਤੀ ਜੋਤ ਸਮਾਉਣਾ ਹੈ ਪੰਜਵੀਂ ਨੂੰ ਹੈ, ਉਹਦਾ ਵੀ ਸਿੰਘਾਂ ਨੇ ਸਹਿਜ ਪਾਠ ਰੱਖਿਆ ਹੋਇਆ ਸੀ, ਉਹਦਾ ਵੀ ਭੋਗ ਪਏਗਾ। ਅਤੇ ਉਸ ਦਿਨ ਵੀ ਜਿਹਨਾਂ ਦੀ ਇੱਛਾ ਆ ਜਾਇਓ, ਜੇ ਕੋਈ ਸੰਗਤ ਆ ਗਈ ਵਿਚਾਰ ਹੋ ਜਾਊਗੀ, ਨਹੀਂ ਤਾਂ ਆਪਣੇ ਠੀਕ ਹੈ। ਉਹੋ ਜਿਹੇ ਸਮੇਂ ਅਨੁਸਾਰ ਜਾਂ ਹੋਰ ਚੀਜ਼ ਪਰੋ ਜੀ ਸ਼ਬਦ ਹੈ ਵਾਹਿਗੁਰੂ ਬੇਸ਼ ਪਤਿਤ ਪਾਵਨ ਮਾਧੋ ਬਿਰਦ ਤੇਰਾ। ਜੇ ਕੋਈ ਸ਼ਰਨ ਲੈ ਲਵੇ ਤੇ ਉਹਨਾਂ ਦਾ ਵੀ ਉਧਾਰ ਕਰ ਦਿੰਦਾ ਹੈ। ਬੜੇ ਬੜੇ ਪਾਪੀ ਅਜਾਮਲ ਗਨਕਾ ਜੀ ਜਾਨੋ, ਅਜਾਮਲ ਵੀ ਹੋਰ ਵੀ ਜਿਹੜੇ ਕੋਈ ਸੰਗਤ ਹੋ ਗਏ, ਨਾਮ ਸੁਣ ਲਿਆ ਉਹਦੇ ਨਾਲ ਲੱਗ ਗਏ, ਉਹਨਾਂ ਨੂੰ ਵੀ ਉਤਾਰ ਦਿੱਤਾ। ਅਮਰੀ ਗਣਤ ਨੇ ਗਣੀਆਂ ਕਾਏ, ਕਹਿੰਦੇ ਸਾਡੀ ਕੋਈ ਇੰਨੇ ਪਾਪ ਸੀ ਕੋਈ ਗਿਣਤੀ ਗਿਣੀ ਨਹੀਂ ਜਾ ਸਕਦੀ। ਉਹ ਨਹੀਂ ਵਾਹਿਗੁਰੂ ਪਰਮੇਸ਼ਰ ਨੇ ਆਪਣੇ ਵਿਚਾਰ ਵਿੱਚ ਲਿਆਂਦੇ ਵੀ ਇਹ ਨਹੀਂ ਬਖਸ਼ਿਆ ਜਾ ਸਕਦਾ, ਉਹ ਬਖਸ਼ੀ ਦਿੱਤੇ। ਅਮਰੀ ਗਣਤ ਨੇ ਗਣੀਆਂ ਕਾਏ, ਆਪਣਾ ਬਿਰਧ ਪਛਾਣ, ਉਹਦਾ ਬਿਰਧ ਹੀ ਹੈ ਵੀ ਪਾਪੀਆਂ ਨੂੰ ਵੀ ਉਤਾਰ ਦੇਣਾ। ਚਲੋ ਜੀ,
ਹੱਥ ਦੇ ਰੱਖ ਕਰ ਆਪਣੇ ਸਦਾ ਸਦਾ ਰੰਗ ਮਾਣ,
ਆਪਣੀ ਕਿਰਪਾ ਦਾ ਹੱਥ ਦੇ ਕੇ ਕਿਰਪਾ ਕਰਕੇ ਹਿਰਦੇ ਦੇ ਉੱਤੇ ਮਨ ਦੇ ਉੱਤੇ ਹੱਥ ਦੇ ਰੱਖ ਕਰ ਆਪਣੇ ਵਿਕਾਰਾਂ ਤੋਂ ਫਿਰ ਬਚਾ ਲਏ। ਸਤਿਗੁਰ ਸਿੱਖ ਬੰਧਨ ਕਾਟੇ, ਗੁਰ ਕਾ ਸਿੱਖ ਵਿਕਾਰ ਤੇ ਹਟੇ। ਬੰਧਨ ਸਾਹਿਬ ਕਹਿੰਦੇ ਸਦਾ ਸਦਾ ਰੰਗ ਮਾਣ, ਵੀ ਹੁਣ ਸਦਾ ਸਦਾ ਹੀ ਜਿਹੜਾ ਵੀ ਕੋਈ ਸ਼ਰਨ ਲਊਗਾ ਉਹ ਆਨੰਦ ਹੀ ਮਾਣੇਗਾ। ਵਾਹਿਗੁਰੂ ਨੇ ਉਹਨਾਂ ਦੇ ਉੱਤੇ ਤਾਂ ਕਿਰਪਾ ਕਰ ਹੀ ਦਿੱਤੀ ਹੈ ਜਿਹੜੇ ਨੇ ਸ਼ਰਨ ਲੈ ਲਈ ਹੈ।
ਸਾਚਾ ਸਾਹਿਬ ਸਾਧ ਮਿਹਰਬਾਨ,
ਸੱਚਾ ਵਾਹਿਗੁਰੂ ਸਦਾ ਸਦਾ ਹੈ, ਆਦਿ ਸਚੁ ਆਦਿ ਸਚ ਸਭ ਦਾ ਮਾਲਕ ਹੈ, ਉਹ ਸਦਾ ਹੀ ਕਿਰਪਾਲੂ ਹੈ।
ਬੰਦ ਪਾਇਆ ਮੇਰੇ ਸਤਿਗੁਰ ਪੂਰਾ ਹੋਈ ਸਰਬ
ਕਲਿਆਣ। ਇਹ ਵਿਕਾਰ ਜਿਹੜੇ ਛੱਡਦੇ ਨਹੀਂ ਸੀ, ਲੋਭ ਨਹੀਂ ਸੀ ਛੱਡਦਾ, ਇਹ ਲੋਭਾ ਲੰਪਟ ਸੰਘ ਸਿਰ ਮੋਰੇ ਕਾਮ ਨਹੀਂ ਸੀ ਛੱਡਦਾ, ਹੰਕਾਰ ਤਾਂ ਹਰ ਵੇਲੇ ਬਣਿਆ ਰਹਿੰਦਾ ਹੈ ਅਤੇ ਮੋਹ ਨਹੀਂ ਸੀ ਛੱਡਦਾ, ਇਹ ਬੰਧ ਪਾਇਆ ਉਹਨਾਂ ਦੇ ਵਿੱਚ, ਲੋਭ ਦੇ ਵਿੱਚ ਸੰਤੋਖ ਬਖਸ਼ ਦਿੱਤਾ, ਕਾਮ ਦੇ ਵਿੱਚ ਵਸਤੂ ਵਿਚਾਰ ਬਖਸ਼ ਦਿੱਤੀ। ਇਸ ਤਰ੍ਹਾਂ ਹੀ ਸਾਰੇ ਜਿਹੜੇ ਹੈਗੇ ਹੈ ਕਾਮ ਕ੍ਰੋਧ ਲੋਭ ਮੋਹ ਅਤੇ ਹੰਕਾਰ ਦੇ ਵਿੱਚ ਉੱਥੇ ਵਿਵੇਕ ਬਖਸ਼ ਦਿੱਤਾ। ਬੰਧ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ, ਸਭ ਤਰ੍ਹਾਂ ਕਰਕੇ ਹੀ ਹੁਣ ਕੋਈ ਵਿਕਾਰ ਨਹੀਂ ਪਾਉਂਦਾ, ਕੋਈ ਆਗੂ ਨਹੀਂ ਆਉਂਦਾ, ਸਭ ਤਰ੍ਹਾਂ ਕਰਕੇ ਸੁੱਖ ਸ਼ਾਂਤੀ ਅਤੇ ਜਨਮ ਮਰਨ ਤੋਂ ਰਹਿਤ ਮੁਕਤੀ ਪ੍ਰਾਪਤ ਹੋ ਗਈ।
ਹਾਂਜੀ,
ਜੀ ਪੈਦਾ ਕਰਕੇ ਜੀਓ ਪਾਏ, ਜੀ ਨੂੰ ਸਾਡੇ ਨੂੰ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗਤ ਦਿਖਾਇਆ, ਇਹ ਜੀ ਭਾਵ ਰੱਖ ਦਿੱਤਾ ਆਪ ਤਾਂ ਉਹ ਸੁਤੰਤਰੀ ਹੈ। ਜੀਓ ਪਾਏ ਪਿੰਡ ਜਿਨ ਸਾਜਿਆ, ਫਿਰ ਇਸਦਾ ਪਿੰਡ ਸਰੀਰ ਬਣਾਇਆ, ਸੂਖਮ ਸਰੀਰ ਬਣਾ ਦਿੱਤਾ, ਫਿਰ ਸਥੂਲ ਸਰੀਰ ਬਣਾ ਦਿੱਤਾ, ਸੰਸਾਰ ਬਣਾ ਦਿੱਤਾ, ਮਾਤਾ ਪਿਤਾ ਦੇ ਸੰਬੰਧ ਬਣਾ ਕੇ ਫਿਰ ਇਹ ਬਾਹਰ ਵੀ ਆਇਆ। ਜੀਓ ਪਾਏ ਪਿੰਡ ਦਿੱਤਾ ਪਹਿਨਣ ਖਾਣ, ਅਤੇ ਪਹਿਨਣ ਅਤੇ ਖਾਣ ਵਾਸਤੇ ਸਾਰੀਆਂ ਵਾਸ਼ਿਕ ਵਸਤੂਆਂ ਦੇ ਦਿੱਤੀਆਂ।
ਆਪਣੇ ਦਾਸ ਕੀ ਆਪ ਭੈਜ ਰਾਖੀ ਨਾਨਕ ਸਾਡ ਕੁਰਬਾਨ।
ਉਸਨੇ ਸ਼ਰਨ ਲੈ ਲਈ, ਦਾਸ ਹੋ ਗਿਆ ਆਪਾ ਭਾਵ ਮਿਟਦਾ, ਆਪਣੇ ਦਾਸ ਕੀ ਆਪ ਹੀ ਉਸਨੇ ਭੈਜ ਨਾਮ ਹੁੰਦਾ, ਕੋਈ ਪ੍ਰਤਿਗਿਆ ਕੀਤੀ, ਕੋਈ ਵਡਿਆਈ, ਕੋਈ ਇੱਜ਼ਤ ਆਪ ਹੀ ਇਸ ਸੰਸਾਰ ਦੇ ਵਿੱਚ ਹੋਈ। ਨਾਨਕ ਸਾਡ ਕੁਰਬਾਨ, ਬਲਿਹਾਰੀ ਗੁਰੂ ਆਪਣੇ ਦੇਹ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਪੀਏ ਕਰਤਨ ਲਾਗੀ ਵਾਰ, ਜੇ ਸੋ ਚੰਦਾ ਉਗਵੈ ਸੂਰਜ ਚਾਰੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰਬਿੰਦ ਕੌਰ ਹੁੰਦਾ। ਐਸੇ ਪੂਰੀ ਸਤਿਗੁਰਾਂ ਦੀ ਸ਼ਰਨ ਲਈਏ, ਉਹ ਨਾ ਹੋਵੇ ਨਾਨਕ ਗੁਰੂ ਨੇ ਚੇਤਣੀ ਮਨ ਆਪਣੇ ਸੁਚੇਤ, ਛੁੱਟੇ ਚਲ ਬੁਆੜੀਆਂ ਸਿੰਝੇ ਅੰਦਰ ਖੇਤ, ਖੇਤੇ ਅੰਦਰ ਪੇ ਉਹੋ ਜਿਹੇ ਵੀ ਕੋਈ ਗੁਰੂ ਕੱਚੇ ਪੱਲੇ ਬਣ ਜਾਂਦੇ ਹਨ। ਸੋ ਵਿਚਾਰ ਕਰਦੇ ਹਾਂ ਜੋ ਕੋਈ ਚੁੱਕਾ ਹੋਈਆਂ ਆਪ ਸੰਗਤ ਨੇ ਖਿਮਾ ਕਰਨੀ, ਸਤਿਗੁਰੂ ਸਾਹਿਬ ਜੀ ਵਿਸ਼ੰਦ ਹਨ, ਉਹਨਾਂ ਸ਼ੁਕਾਂ ਦੀ ਖਿਮਾ ਕਰਕੇ ਭਾਈ ਜੋ ਗੁਰਬਾਣੀ ਗੁਰੂ ਸਰੂਪ ਦਾ ਪੂਰਾ ਨਿਸ਼ਚਾ ਬਖਸ਼ਣ, ਔਰ ਉਹਨਾਂ ਗੁਣਾਂ ਦੀ ਬਖਸ਼ਣ ਬਖਸ਼ਿਸ਼ ਕਰਨ ਜਿਹਨਾਂ ਦੁਆਰਾ ਸਭ ਗੁਣ ਤੇਰੇ ਮੈਂ ਨਾ ਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ, ਇਹ ਅਰਦਾਸ ਕਰੀਏ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ।
ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਣ, ਆਪਣੇ ਦਾਸ ਕੀ ਆਪ ਭੈਜ ਰਾਖੀ ਨਾਨਕ ਸਾਦ ਕੁਰਬਾਨ।
ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਦੇ ਅੱਗੇ ਪਾਠ ਦੇ ਭੋਗ ਦੀ ਅਰਦਾਸ ਤਾਂ ਹੋ ਚੁੱਕੀ ਹੈ, ਭੋਗ ਵੀ ਲੱਗ ਚੁੱਕਿਆ ਹੈ ਕੁਰਬਾਨ ਜੀ ਦਾ, ਹੁਣ ਸਿਰਫ ਜਿਹੜੀ ਕਥਾ ਵਿਚਾਰ ਹੋਈ ਹੈ ਇਹਦੀ ਸੂਖਮ ਜਿਹੀ ਅਰਦਾਸ ਗੁਰੂ ਮਹਾਰਾਜ ਦੇ ਚਰਨ ਕਲੇ ਮਹਾਰਾਜ ਭੁੱਲ ਚੁੱਕ ਮਾਫ਼ ਕਰਨੀ, ਅਤੇ ਸਾਡੇ ਅੰਦਰ ਇਹ ਗੁਣ ਧਾਰਨ ਹੋਣ ਜਿਹਨਾਂ ਦੇ ਨਾਲ ਭਗਤੀ ਹੋਵੇ, ਮਨ ਬਾਣੀ ਸਰੀਰ ਕਰਕੇ ਤੁਹਾਡੀ ਸ਼ਰਨ ਦੇ ਵਿੱਚ ਹੀ ਰਹੀਏ। ਤੂੰ ਠਾਕੁਰ ਤੂੰ